ਪਰਮ ਸਤਿਕਾਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੀ ਸੰਗਤ ਨੂੰ ਪਹਿਰੇਦਾਰਾਂ ਨੂੰ ਬੇਨਤੀ ਕਰਾਂਗੇ ਜਿੱਥੇ ਕੈਮਰਾ ਲੱਗਿਆ ਇੱਥੇ ਤੱਕ ਸੰਗਤ ਰਾਹ ਵਿੱਚ ਹੀ ਵਾ ਦਿਓ ਕਿਉਂਕਿ ਪਿੱਛੇ ਤੱਕ ਕਾਫੀ ਦੂਰ ਤੱਕ ਸੰਗਤ ਬੈਠੀ ਪੰਡਾਲ ਖੋਲਿਆ ਸਾਰਾ ਰਾਹ ਦੇ ਵਿੱਚ ਹੀ ਬੀਬੀਆਂ ਬੀਬੀਆਂ ਵਾਲੇ ਪਾਸੇ ਸਿੰਘ ਸਿੰਘਾਂ ਵਾਲੇ ਪਾਸੇ ਬਾਕੀ ਖੁੱਲੇ ਖੁੱਲੇ ਬੈਠੇ ਹੋ ਵੀ ਜਿਹੜੇ ਬੈਠੋਗੇ ਪਿੱਛੇ ਪਿੱਛੇ ਹਟ ਕੇ ਬੈਠੇ ਹੋ ਤੁਹਾਨੂੰ ਬਹਿਣ ਵਿੱਚ ਫਿਰ ਦਿੱਕਤ ਨਹੀਂ ਆਵੇਗੀ ਪਿੱਛੇ ਪਿੱਛੇ ਨੂੰ ਹਟ ਜਾਓ ਕਾਫੀ ਖੁੱਲੇ ਖੁੱਲੇ ਹੋ ਕੇ ਬਹਿ ਜਾਓ ਸੁਣਤ ਕਮਾਵਤ ਹੋਤ ਉਧਾਰ ਸੁਣਨਾ ਸਮਝਣਾ ਮੰਨ ਲੈਣਾ ਫਿਰ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਿੱਡਾ ਕੁ ਵੱਡਾ ਜੀ ਉਹ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿੱਚ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ
ਮਨ ਕੋਏ
ਮਨ ਕੋਏ ਜਿਹੜੇ ਵੀ ਗਾਉਂਦੇ ਹੈ ਜਿਹੜੇ ਵੀ ਸੁਣਦੇ ਹੈ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ ਬਹੁਤ ਵਾਰ ਸੁਣਦੇ ਹੋਏ ਇਹ ਬਚਨ ਕਿ ਉਹ ਗਤੀ ਕਰ ਜਾਂਦਾ ਹੈ ਮਰਨ ਤੋਂ ਬਾਅਦ ਕਿਤੇ ਨਹੀਂ ਲਿਖਿਆ ਵੀ ਮਰਨ ਤੋਂ ਬਾਅਦ ਉਹਦੀ ਗਤੀ ਹੁੰਦੀ ਹੈ ਜਿਉਂਦੇ ਦੀ ਜੇ ਗਤੀ ਹੋ ਗਈ ਤੇ ਮਰਨ ਤੋਂ ਬਾਅਦ ਤੇ ਹੋ ਹੀ ਜਾਣੀ ਅੰਤ ਦਾ ਅਰਥ ਹੈ ਆਖਰਕਾਰ ਉਹਦਾ ਭਲਾ ਹੋਣਾ ਹੀ ਹੋਣਾ ਬਹੁਤ ਵਾਰ ਸੁਣਦੇ ਹੋ ਨਾ ਇੱਕ ਵਾਰ ਫਿਰ ਸੁਣੋ ਕੋਈ ਗਾਵੇ ਕੋ ਸੁਣਾ ਪੜੋ ਕਬੀਰ ਸਾਹਿਬ ਜੀ ਦਾ
ਕੋਈ ਗਾਵੇ ਕੋ ਸੁਣੇ ਹਰ ਨਾਮ ਚਿਤ ਲਾਏ ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ
ਭਗਤ ਜੀ ਕਹਿੰਦੇ ਹੈ ਕਿ ਡਾਊਟ ਨਹੀਂ ਕੋਈ ਇਹਦੇ ਵਿੱਚ ਕਹੋ ਕਬੀਰ ਸੰਸਾਰ ਨਹੀਂ ਕੋਈ ਡਾਊਟ ਨਹੀਂ ਕਿ ਆਖਰਕਾਰ ਉਹਦਾ ਭਲਾ ਹੋਣਾ ਹੀ ਨਹੀਂ ਪਰਮ ਗਤੀ ਉਹਦੀ ਹੋਣੀ ਹੀ ਹੋਣੀ ਸਾਨੂੰ ਉਹ ਧਰਮ ਚਾਹੀਦਾ ਜਿਹੜਾ ਮਰ ਕੇ ਗਤੀ ਕਰਦਾ ਕਿ ਜਿਉਂਦਿਆਂ ਜਿਉਂਦਿਆਂ ਸਾਡੀ ਗਤੀ ਕਰੇ ਬੋਲੋ ਮਰਨ ਤੋਂ ਬਾਅਦ ਉਧਾਰਾ ਧਰਮ ਚਾਹੀਦਾ ਕਿ ਨਗਦੀ ਨਗਦ ਅੱਜ ਹੀ ਹੁਣੇ ਆਜ ਮਲਾਵਾ ਸੇਖ ਫਰੀ ਅੱਜ ਦੀ ਗੱਲ ਕਰੋ ਪਿਆਰਿਓ ਲਾਰੇ ਤੇ ਬੜਿਆਂ ਨੇ ਲਾਏ ਉਧਾਰ ਤੇ ਬੜਿਆਂ ਨੇ ਕੀਤਾ ਵੀ ਇਸ ਜਨਮ ਵਿੱਚ ਕਰੋ ਕਿ ਅਗਲੇ ਜਨਮ ਚ ਮਿਲ ਜਾਂਦਾ ਹੈ ਭਲਾ ਤੁਸੀਂ ਅੱਗੇ ਵੀ ਕਈ ਵਾਰੀ ਸੁਣਿਆ ਵੀ ਜਿਹੜਾ ਲੌਜਿਕ ਸਾਡੀ ਜ਼ਿੰਦਗੀ ਚ ਨਹੀਂ ਨਾ ਲੱਗਦਾ ਧਰਮ ਵਾਲੇ ਪਾਸੇ ਨਾ ਲਾਇਓ ਜਿਹੜੀ ਗੱਲ ਸਾਡੀ ਜ਼ਿੰਦਗੀ ਚ ਮੰਨਣ ਵਾਲੀ ਨਹੀਂ ਉਹ ਧਰਮ ਵਾਲੇ ਪਾਸੇ ਕਿਵੇਂ ਮੰਨ ਲੈਂਦੇ ਜਰਾ ਦੱਸੋ ਜਵਾਬ ਦਿਓ ਸਿੰਘੋ ਏਦਾਂ ਹੋ ਸਕਦਾ ਹੈ ਸਾਰੇ ਬਹਿ ਜਾਓ ਸਿੰਘੋ ਪੈਰੋ ਪਹਿਰੇਦਾਰ ਬੈਠ ਜਾਓ ਦੋ ਚਾਰ ਪਿੱਛੇ ਵੀ ਬੈਠੇ ਹੋ ਜੇ ਕੋਈ ਪਿੱਛੇ ਆਵੇ ਉੱਥੇ ਹੀ ਬਹਾਣਾ ਪਿੱਛੇ ਵੀ ਪੰਜ ਚਾਰ ਕਾਇਮ ਰਹੋ ਪਹਿਰੇਦਾਰ ਸਾਰਿਆਂ ਨੂੰ ਬਸ ਹੁਣ ਟਿਕਾ ਦਿਓ ਕੋਈ ਬੱਚਾ ਰੋਵੇ ਭੈਣ ਨਾਲ ਦੀ ਨਾਲ ਕੰਟਰੋਲ ਕਰ ਲਵੇ ਕਿਸੇ ਪਾਸਿਓਂ ਕਿਸੇ ਪ੍ਰਕਾਰ ਦੀ ਆਵਾਜ਼ ਨਾ ਆਵੇ ਧਿਆਨ ਇਕਾਗਰ ਕਰਕੇ ਸੁਣਨ ਦੀ ਖੇਚਲ ਕਰੀਏ ਜੀ ਮੇਰਾ ਭਲਾ ਵੀ ਇਹਦੇ ਵਿੱਚ ਹੀ ਹੈ ਜਦੋਂ ਗੁਰੂ ਜੀ ਦੀ ਬਾਣੀ ਸੁਣਦਾ ਵਿਚਾਰਦਿਆਂ ਤੁਹਾਡਾ ਭਲਾ ਆਪਾਂ ਸਾਰੇ ਭੈਣ ਭਰਾ ਗੁਰੂ ਜੀ ਦੇ ਚਰਨਾਂ 'ਚ ਆਪਣਾ ਭਲਾ ਕਰਾਉਣ ਆਏ ਗੁਰੂ ਪਿਤਾ ਜੀ ਦੀ ਗੋਦ ਵਿੱਚ ਬੈਠੇ ਹਾਂ ਸੋ ਸਤਿਗੁਰੂ ਮਿਹਰ ਕਰਨ ਇਸ ਘਰ ਦੀ ਮਰਿਆਦਾ ਦੀ ਸਮਝ ਆਵੇ ਇਸ ਘਰ ਦਾ ਸਿਧਾਂਤ ਸਮਝ ਆਵੇ ਇਸ ਇਹ ਸੋਚ ਸਾਨੂੰ ਪਤਾ ਲੱਗੇ ਮੇਰੇ ਪਿਤਾ ਵਾਲੀ ਮੇਰੇ ਗੁਰੂ ਜੀ ਵਾਲੀ ਸੋਚ ਸਾਡੀ ਸੋਚ ਬਣੇ। ਇੱਥੇ ਤੇ ਪਤਾ ਨਹੀਂ ਕੀ ਗੰਦਮੰਦ ਲਈ ਫਿਰਦੇ ਆ ਜੀ, ਇੱਥੇ ਪਿਆ ਸਾਫ ਕਰਨਾ ਸਾਰਾ, ਹੋਰਾਂ ਦੀ ਕੋਈ ਸੋਚ ਇੱਥੇ ਇਕੱਠੀ ਕਰੀ ਫਿਰਦੇ ਆ। ਕਿਸੇ ਗਾਉਣ ਵਾਲੇ ਨੇ, ਕਿਸੇ ਐਕਟਰ ਨੇ, ਪਤਾ ਨਹੀਂ ਕਿੰਨੇ ਕੀ ਕੀ ਇੱਥੇ ਭਰਿਆ ਪਿਆ। ਬਸ ਆਹ ਸੋਚ ਜਿਹੜੀ ਹੈ ਨਾ, ਸੋਚ ਮੰਡਲ ਸਾਡਾ ਐਸਾ ਬਣ ਜਾਵੇ ਜਿੱਦਾਂ ਦਾ ਗੁਰੂ ਜੀ ਬਣਾਉਣਾ ਚਾਹੁੰਦੇ ਆ, ਜਿੱਦਾਂ ਦਾ ਖਜ਼ਾਨਾ ਉਹ ਦਿੰਦੇ ਆ, ਜਿੱਦਾਂ ਦੇ ਗੁਣ ਦਿੰਦੇ ਆ, ਜਿੱਦਾਂ ਦੀ ਅਕਲ ਦਿੰਦੇ ਆ, ਜਿੱਦਾਂ ਦੀ ਵਿਚਾਰ ਦਿੰਦੇ ਆ, ਉਹ ਸੋਚ ਬਣ ਜੇ ਸਾਡੀ। ਬਹੁਤ ਵਾਰ ਬੇਨਤੀ ਕੀਤੀ ਹੈ ਜੀ, ਫਿਰ ਪੁੱਛਦਾ ਮੈਨੂੰ ਜਵਾਬ ਦਿਓ ਸਿੰਘੋ, ਵੀ ਜਿਹੜਾ ਗੁਰੂ ਜੀ ਖਜ਼ਾਨਾ ਦਿੰਦੇ ਹੈ, ਇੱਥੇ ਜਿਹੜਾ ਖਜ਼ਾਨਾ ਮਿਲਦਾ, ਬੋਲ ਕੇ ਦੱਸੋ, ਜੇਬ 'ਚ ਪੈਂਦਾ ਹੈ, ਝੋਲੀ 'ਚ ਪੈਂਦਾ ਹੈ, ਕਿ ਇੱਥੇ ਪੈਂਦਾ ਦਿਮਾਗ 'ਚ? ਇੱਥੇ ਪੈਂਦਾ ਤੇ ਕਰੀ ਦੇ ਲੋਕ ਝੋਲੀਆਂ ਫਿਰਦੇ ਆ, ਇੱਥੇ ਖੜਦੇ ਤੇ ਆਏ ਆ, ਝੋਲੀ ਅੱਡ ਕੇ ਭਰ ਦਿਓ ਜੀ, ਪੈਣਾ ਖਜ਼ਾਨਾ ਇੱਥੇ। ਇੱਥੇ ਜਿਹੜਾ ਖਜ਼ਾਨਾ, ਇਹਦੀ ਰੀਸ ਨਹੀਂ ਕਰ ਸਕਦਾ ਕੋਈ। ਫਿਰ ਬੇਨਤੀ ਕਰਕੇ ਪੁੱਛਦਾ, ਦੱਸੋ ਸਿੰਘੋ, ਬੜੀ ਦੁਨੀਆ ਜਿਹੜੀ ਗੁਰਦੁਆਰੇ ਜਾਂਦੀ ਨਹੀਂ, ਗੁਰਦੁਆਰੇ ਕਦੇ ਜਿਨ੍ਹਾਂ ਨੇ ਕਦੇ ਮੱਥਾ ਹੀ ਨਹੀਂ ਟੇਕਿਆ, ਕਦੇ ਗੁਰਦੁਆਰੇ ਗਏ ਨਹੀਂ, ਕਹਿੰਦੇ ਰੱਬ ਨੂੰ ਗਾਲਾਂ ਕੱਢਦੇ ਆ ਰੋਜ਼, ਨਾ ਗੁਰੂ ਨੂੰ ਮੰਨਦੇ ਆ ਨਾ ਰੱਬ ਨੂੰ ਮੰਨਦੇ ਆ। ਕਾਮਰੇਡ ਬੰਦੇ ਆ ਜਿਹੜੇ ਰੱਬ ਨੂੰ ਕਿੱਥੇ ਮੰਨਦੇ ਆ, ਦੱਸੋ ਕੀ ਉਹਨਾਂ ਦੇ ਔਲਾਦ ਨਹੀਂ ਹੁੰਦੀ? ਸੋਚ ਕੇ ਦੱਸੋ ਸਿੰਘੋ, ਔਲਾਦ ਹੁੰਦੀ ਕਿ ਨਹੀਂ? ਕੀ ਉਹਨਾਂ ਦੇ ਬੱਚੇ ਹੁੰਦੇ ਨਹੀਂ? ਬੋਲੋ, ਕੀ ਨਿਆਣੇ ਨਹੀਂ ਜੰਮਦੇ? ਕੀ ਉਹਨਾਂ ਦੀਆਂ ਖੇਤਾਂ ਦੇ ਵਿੱਚ ਮੀਂਹ ਨਹੀਂ ਪੈਂਦਾ? ਕੀ ਉਹਨਾਂ ਦੇ ਬੱਚਿਆਂ ਦੇ ਵੀਜ਼ੇ ਨਹੀਂ ਲੱਗਦੇ? ਕੀ ਕਾਮਰੇਡਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ? ਕੀ ਉਹਨਾਂ ਦੀਆਂ ਕੋਠੀਆਂ ਨਹੀਂ ਬਣਦੀਆਂ? ਕੀ ਉਹਨਾਂ ਦੀਆਂ ਜ਼ਮੀਨਾਂ ਨਹੀਂ ਖਰੀਦ ਸਕਦੇ ਹੋ? ਸਭ ਕੁਝ ਹੈ। ਜੇ ਅਸੀਂ ਇਹ ਕਵਾਂਗੇ ਜੀ, ਅਸੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਜੀ, ਸਤਿਗੁਰਾਂ ਨੇ ਵੇਖੋ ਭਾਈ, ਕਿਸੇ ਕਾਮਰੇਡ ਨੂੰ ਜਾ ਕੇ ਕਈ ਪਿੰਡ 'ਚ ਆ ਵੇਖ, ਮੈਨੂੰ ਗੁਰੂ ਗ੍ਰੰਥ ਸਾਹਿਬ ਨੇ ਪੁੱਤ ਦਿੱਤਾ, ਉਹ ਕਹੇਗਾ ਮੇਰੇ ਦੋ ਨੇ, ਮੈਂ ਤੇ ਗੁਰਦੁਆਰੇ ਜਾਂਦਾ ਹੀ ਨਹੀਂ, ਹੋਰ ਵਿਖਾ ਕੀ ਦਿੱਤਾ ਤੈਨੂੰ? ਫਿਰ ਜਾ ਕੇ ਵਿਖਾਈ, ਮੈਨੂੰ ਮੇਰੇ ਗੁਰੂ ਜੀ ਨੇ ਕੋਠੀ ਦਿੱਤੀ, ਵੇਖ ਐਂ ਕੋਠੀ ਕੰਨੀ ਹੱਥ ਕਰੇਗਾ, ਉਹ ਕਹੇਗਾ ਤੇਰੀ 3 ਬੈੱਡਰੂਮ ਦੀ ਹੈ, ਮੇਰੀ ਕੋਠੀ 6 ਬੈੱਡਰੂਮ ਦੀ ਹੈ, ਮੈਂ ਤੇ ਰੱਬ ਨੂੰ ਮੰਨਦਾ ਹੀ ਨਹੀਂ, ਹੁਣ ਬੋਲ ਹੋਰ ਕੀ ਦਿੱਤਾ? ਫਿਰ ਸੋਚ ਕੇ ਜੇ ਇਦਾਂ ਸਿਰ ਜਾ ਖੁਰਕਣ ਲੱਗ ਜੀ, ਫਿਰ ਸੋਚ ਕੇ ਜੇ ਦੱਸੀ ਐਤਕੀ ਵੇਖ ਮੇਰੀ ਫਸਲ 60 ਮਣ ਕਿੱਲਾ ਨਿਕਲੀ ਆ, ਉਹ ਕਹੇਗਾ ਮੇਰੀ 65 ਮਣ ਨਿਕਲੀ ਹੈ, ਹੁਣ ਬੋਲ ਹੋਰ ਕੱਢ ਕੀ ਵਿਖਾ, ਕੀ ਤੈਨੂੰ ਕੀ ਮਿਲਿਆ? ਹੋਰ ਦੱਸ ਪਿਆਰਿਓ, ਜਿਹੜੀ ਗੁਰੂ ਜੀ ਦੇ ਸਿੱਖ ਦੇ ਕੋਲ ਖੇੜਾ ਹੁੰਦਾ ਨਾ, ਖੇੜਾ ਉਹ ਕਿਸੇ ਕੋਲ? ਪ੍ਰਾਪਰਟੀਆਂ ਦੇ ਮਾਮਲੇ ਵਿੱਚ ਔਰੰਗਜ਼ੇਬ ਬਾਦਸ਼ਾਹ ਬਹੁਤ ਅੱਗੇ ਸੀ ਗੁਰੂ ਗੋਬਿੰਦ ਸਿੰਘ ਤੋਂ, ਜਾਇਦਾਦਾਂ ਦੇ ਮਾਮਲੇ ਵਿੱਚ ਔਰੰਗਜ਼ੇਬ ਬਾਦਸ਼ਾਹ ਬਹੁਤ, ਪਤਾ ਹੀ ਹੈ ਸਾਨੂੰ, ਮਹਿਲ ਕਿੱਡੇ ਕਿੱਡੇ ਉਹਦੇ ਕੋਈ ਕਮੀ ਸੀ। ਬਾਬਰ ਗੁਰੂ ਨਾਨਕ ਦੇ ਸਾਹਮਣੇ ਪ੍ਰਾਪਰਟੀਆਂ ਦੇ ਮਾਮਲੇ 'ਚ ਬਹੁਤ ਵੱਡਾ ਸੀ। ਜਹਾਂਗੀਰ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਬਹੁਤ ਵੱਡਾ ਸੀ। ਪਰ ਜਿਹੜਾ ਮੇਰੇ ਸਤਿਗੁਰੂ ਦੇ ਚਿਹਰੇ ਤੇ ਹਾਸਾ ਸੀ ਨਾ, ਉਹ ਜਹਾਂਗੀਰ ਬਾਦਸ਼ਾਹ ਦੇ ਚਿਹਰੇ ਤੇ ਸੀ। ਜਿਹੜਾ ਤੱਤੀ ਤਵੀ ਤੇ ਬਹਿ ਕੇ ਵੀ ਜੋ ਖਿੜੇ ਰਹੇ ਨਾ ਮਹਾਰਾਜ, ਇਹ ਜਹਾਂਗੀਰ ਵਿਖਾ ਸਕਦਾ ਸਿੰਘੋ? ਤਵੀ ਤੇ ਬਹਿ ਕੇ ਵੀ ਹੱਸ ਕੇ ਵਿਖਾ ਸਕਦਾ ਹੈ? ਦੇਗ ਵਿੱਚ ਉੱਬਲ ਕੇ ਵੀ ਚੜ੍ਹਦੀ ਕਲਾ 'ਚ ਰਹਿ ਸਕਦਾ ਹੈ? ਇਹ ਕਿੱਥੋਂ ਆਏਗਾ? ਇਹ ਸੋਚ ਕਿੱਥੋਂ ਆਈ? ਇਹ ਵਿਚਾਰ ਕਿੱਥੋਂ ਆਉਂਦੀ ਹੈ? ਇਹ ਅਕਲ ਕਿੱਥੋਂ ਆਉਂਦੀ ਹੈ? ਕੰਡਿਆਂ ਤੇ ਪਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਇੱਧਰ ਧਿਆਨ ਰੱਖਿਓ, ਗੁਰੂ ਗੋਬਿੰਦ ਸਿੰਘ ਨੂੰ ਕੰਡਿਆਂ ਤੇ ਪਿਆਂ ਨੂੰ ਵੇਖਿਓ, ਉਹਨਾਂ ਦੇ ਚਰਨਾਂ ਵੱਲ ਵੇਖਿਓ, ਉਹਨਾਂ ਦੇ ਚਰਨਾਂ ਵਿੱਚੋਂ ਸਿੰਮ ਦਾ ਖੂਨ ਵੇਖਿਓ, ਉਹਨਾਂ ਦੇ ਚਰਨਾਂ 'ਚ ਲੱਗੇ ਕੰਡੇ ਵੇਖਿਓ। ਪਰ ਚਰਨਾਂ ਵੱਲ ਨਿਗਾਹ ਤੇ ਜਾਂਦੀ ਹੈ, ਇਹ ਜ਼ਰੂਰ ਵੇਖਿਓ ਵੀ ਉਹਨਾਂ ਦਾ ਚਿਹਰਾ ਉਦੋਂ ਕਿਵੇਂ ਸੀ। ਕੋਈ ਗਿਲਾ ਨਹੀਂ, ਹਜ਼ੂਮੇ ਗਮ ਮੇਰੀ ਫਿਤਰਤ ਬਦਲ ਨਹੀਂ ਸਕਦੇ, ਗਮਾਂ ਦੇ ਹਜ਼ੂਮ ਆ ਜਾਣ ਭਾਵੇਂ, ਜਿੰਨੇ ਮਰਜ਼ੀ ਗਮ ਮੇਰੇ ਉੱਤੇ ਆ ਕੇ ਡਿੱਗਣ। ਸੁਣੋ, ਗੁਰੂ ਗੋਬਿੰਦ ਸਿੰਘ ਕਹਿੰਦੇ ਰਹੇ, ਹਜ਼ੂਮੇ ਗਮ ਮੇਰੀ ਫਿਤਰਤ ਬਦਲ ਨਹੀਂ ਸਕਦੇ, ਮੈਂ ਕਿਆ ਕਰੂੰ, ਮੇਰੀ ਆਦਤ ਹੈ ਮੁਸਕਰਾਉਣੇ ਦੀ, ਮੈਂ ਕੀ ਕਰਾਂ, ਮੈਨੂੰ ਹੱਸਣ ਦੀ ਆਦਤ ਹੈ, ਮੈਨੂੰ ਰੋਣਾ ਸਿਖਾਇਆ ਹੀ ਨਹੀਂ, ਸਾਨੂੰ ਇਹ ਸਿਖਾਇਆ ਹੀ ਨਹੀਂ ਵੀ ਦੁਖੀ ਕਿਵੇਂ ਹੋਈਦਾ, ਸਾਨੂੰ ਤੇ ਚੜ੍ਹਦੀ ਕਲਾ ਸਿਖਾਈ ਜਾਂਦੀ ਹੈ, ਹਰ ਵੇਲੇ ਕਾਇਮ ਰਹਿਣਾ ਸਿਖਾਇਆ ਜਾਂਦਾ ਹੈ, ਹਰ ਵੇਲੇ ਆਨੰਦ ਚ ਰਹਿਣਾ ਸਿਖਾਇਆ ਜਾਂਦਾ ਹੈ, ਸਾਡਾ ਜੰਮਣਾ ਵੀ ਹੁੰਦਾ ਹੈ ਤੇ ਅਸੀਂ ਗਾਉਂਦੇ ਹੁੰਦੇ ਹਾਂ ਆਨੰਦ ਭਇਆ ਮੇਰੀ ਮਾਏ, ਜਿੱਦਣ ਸਾਡੇ ਘਰ ਵਿਆਹ ਹੁੰਦਾ ਹੈ ਉਦਣ ਵੀ ਅਸੀਂ ਗਾ ਰਹੇ ਹੁੰਦੇ ਹਾਂ ਆਨੰਦ ਭਇਆ ਮੇਰੀ ਮਾਏ, ਤੇ ਜਿੱਦਣ ਅਸੀਂ ਅਰਥੀ ਚੁੱਕਦੇ ਹਾਂ ਸੰਸਕਾਰ ਕਰਕੇ ਗੁਰਦੁਆਰੇ ਆਉਂਦੇ ਹਾਂ ਅਸੀਂ ਗੁਰਦੁਆਰੇ ਵੀ ਬਹਿ ਕੇ ਸਾਰੇ ਗਾ ਰਹੇ ਹੁੰਦੇ ਹਾਂ ਆਨੰਦ ਭਇਆ ਮੇਰੀ ਮਾਏ। ਜੇ ਕੋਈ ਬੰਦਾ ਅੱਜ ਸਾਨੂੰ ਬਾਹਰੋਂ ਵੇਖੇ ਗੁਰਮੁਖੋ, ਬਾਹਰੋਂ ਵੇਖੇ ਨਾ ਕੋਈ ਸਾਨੂੰ, ਤੇ ਉਹ ਕਹੇਗਾ ਕਮਾਲ ਦੀ ਸੋਚ ਹੈ, ਪਰ ਪ੍ਰੋਬਲਮ ਇਹ ਹੈ ਕਿ ਅਹਿਸਾਸ ਨਹੀਂ, ਅਸੀਂ ਗਾ ਕੀ ਰਹੇ ਹੁੰਦੇ ਹਾਂ ਪੜ੍ਹ ਕੀ ਰਹੇ ਹੁੰਦੇ ਹਾਂ ਇਸ ਚੀਜ਼ ਦਾ ਅਹਿਸਾਸ ਨਹੀਂ। ਜੇ ਮੰਨ ਲਓ ਕੋਈ ਬੰਦਾ ਕੈਮਰਾ ਫਿੱਟ ਕਰਕੇ ਸਾਨੂੰ ਵੇਖੇ ਵੀ ਸਿੱਖ ਕੀ ਕਰਦੇ ਹੈ, ਉਹ ਕਹਿਣਗੇ ਬੱਚਾ ਜੰਮੇ ਉਦਣ ਵੀ ਆਨੰਦ ਸਾਹਿਬ, ਤੇ ਜਿੱਦਣ ਇਹਨਾਂ ਦੀ ਮਰਿਆਦਾ ਵੀ ਆਨੰਦ ਪੜ੍ਹਦੇ ਆ ਉਦਣ ਵੀ ਆਨੰਦ ਕਹਿ ਰਹੇ ਆ, ਆਨੰਦ ਵਿਆਹ ਹੋਵੇ ਉਦਣ ਵੀ ਆਨੰਦ, ਤੇ ਜਿੱਦਣ ਅਰਥੀ ਚੁੱਕਦੇ ਆ ਉਦਣ ਵੀ ਕਹੀ ਜਾਂਦੇ ਆ ਆਨੰਦ, ਹਰ ਵੇਲੇ ਹੀ ਆਨੰਦ 'ਚ ਰਹਿੰਦੇ ਆ, ਪਰ ਇਹ ਬਾਹਰ ਹੈ ਪਿਆਰਿਓ। ਜੇ ਕਿਤੇ ਇਹੀ ਇਹੀ ਗੱਲ ਸਾਡੀ ਸੁਰਤ ਵਿੱਚ ਵਸ ਜਾਏ, ਸਾਡੇ ਗੁਰੂ ਸਾਹਿਬ ਦੇ ਇਹ ਗੱਲਾਂ ਸੁਰਤ ਵਿੱਚ ਵਸੀਆਂ ਹੋਈਆਂ ਸੀ, ਜਿਹੜੀ ਚੀਜ਼ ਗੁਰੂ ਦਾ ਸਿੱਖ ਚੜ੍ਹਦੀ ਕਲਾ 'ਚ ਰਹਿ ਕੇ ਵਿਖਾ ਸਕਦਾ ਹੈ, ਇਹ ਕਾਮਰੇਡ ਕੀ ਵਿਖਾਊ ਤੈਨੂੰ, ਆ ਸੋਚ ਕਿੱਥੋਂ ਲਿਆਏਗਾ ਉਹ। ਜੇ ਪ੍ਰਾਪਰਟੀਆਂ ਦੀ ਗੱਲ ਕਰਦੇ ਹੋ ਤੇ ਬਥੇਰੀਆਂ ਜਾਇਦਾਦਾਂ ਪ੍ਰਾਪਰਟੀਆਂ ਜਿਹੜੀਆਂ ਨੇ, ਬੜੇ ਅਮੀਰ ਬੰਦੇ ਬੈਠੇ ਆ ਜੀ, ਜਲਾਦ ਨੇ ਜਲਾਦ, ਪੈਸੇ ਦੀ ਕਮੀ ਕੋਈ ਨਹੀਂ ਉਹਨਾਂ ਨੂੰ, ਜਲਾਦ ਬਣੇ ਹੀ ਉਹ ਪੈਸੇ ਕਰਕੇ ਨੇ। ਬੜੇ ਬੰਦੇ ਇਦਾਂ ਦੇ ਹੋਣਗੇ ਪੈਸੇ ਦੀ ਕਮੀ ਨਹੀਂ, ਪਰ ਅਮੀਰੀ ਪੈਸੇ ਦੀ ਨਹੀਂ ਹੁੰਦੀ, ਜਿਨ ਕੈ ਪੱਲੇ ਧਨ ਵਸੈ, ਮਹਾਰਾਜ ਕਹਿੰਦੇ ਤਿੰਨ ਕਾ ਨਾਉਂ ਫਕੀਰ ਏ, ਤੇ ਫਕੀਰ ਬੰਦਾ ਹੈ, ਤੂੰ ਇਹਨੂੰ ਇਦਾਂ ਜਾਣ ਵੀ ਫਕੀਰ ਹੈ, ਕੱਖ ਨਹੀਂ ਇਹਦੇ ਪੱਲੇ, ਕੱਲਾ ਪੈਸਾ ਹੈ। ਮਹਾਰਾਜ ਫਿਰ ਅਮੀਰ ਕਿਹਨੂੰ ਕਹਿੰਦੇ ਹੈ, ਕਹਿੰਦੇ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਈ, ਆ ਕਹਿੰਦੇ ਗੁਣਾਂ ਦਾ ਸਾਗਰ ਭਰਿਆ ਪਿਆ ਜਿਹੜਾ ਗੁਣਾਂ ਨਾਲ, ਜਿਹਨੇ ਜ਼ਿੰਦਗੀ ਵਿੱਚ ਗਲਤੀ ਕੋਈ ਨਹੀਂ ਕੀਤੀ, ਜਿਹਨੇ ਜ਼ਿੰਦਗੀ ਵਿੱਚ ਦਾਗ ਨਹੀਂ ਲੱਗਣ ਦਿੱਤਾ, ਆਲੇ ਦੁਆਲੇ ਇੰਨੀ ਕਾਲਖ ਹੋਵੇ ਫਿਰ ਵੀ ਬੇਦਾਗ ਰਵੇ, ਸੌਖਾ ਪਿਆ ਕਿਤੇ, ਇਹਨੂੰ ਕਹਿੰਦੇ ਜਿਉਂਦੇ ਜੀ ਦਾਗਾਂ ਤੋਂ ਬਚਣਾ, ਜਿਉਂਦੇ ਜੀ ਆਪਣੀ ਜ਼ਿੰਦਗੀ ਦੇ ਕਲੰਕ ਧੋ ਲੈਣੇ, ਨਿਹ ਕਲੰਕ ਹੋ ਜਾਣਾ, ਜਿਉਂਦੇ ਜੀ ਆਪਣੇ ਦਾਗ ਧੋਣੇ ਪਿਆਰਿਓ। ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ ਨਾ, ਕਬੀਰ 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 ਸਾਹਿਬ ਦਾ, ਕਬੀਰ ਜਗ ਕਾਜਲ ਕੀ ਕੋਠਰੀ, ਅੰਧ ਪਰੈ ਤੇ ਸਮਾਹੀ, ਕਹਿੰਦੇ ਕਾਲਖ ਦੀ ਕੋਠੀ ਹੈ, ਅੰਨਾ ਕਹਿੰਦੇ ਇਸ ਕਾਲਖ ਦੀ ਕੋਠੀ ਵਿੱਚ ਡਿੱਗ ਪਿਆ, ਬਲਿਹਾਰੇ ਜਾਈਏ ਉਹਦੇ ਤੋਂ, ਜਿਹੜਾ ਕਾਲਖ ਦੀ ਕੋਠੀ ਵਿੱਚ ਆ ਕੇ ਵੀ ਬੇਦਾਗ ਵਾਪਸ ਮੁੜ ਜਾਏ। ਪੜੋ,
ਕਬੀਰ ਜਗ ਕਾਜਲ ਕੀ ਕੋਠਰੀ, ਅੰਧ ਪਰੈ ਤੇ ਸਮਾਹੇ, ਹਉ ਬਲਿਹਾਰੀ ਤਿਨ ਕੋ, ਪੈ ਸੋ ਜੋ ਨੀਕ ਸਜਾਹੇ,
ਕਹਿੰਦੇ ਬਲਿਹਾਰੇ ਜਾਈਏ ਉਹਨਾਂ ਤੋਂ ਜਿਹੜੇ ਕਾਲਖ ਦੀ ਕੋਠੀ ਵਿੱਚ ਪੈ ਕੇ ਬੇਦਾਗ ਮੁੜ ਜਾਣ। ਅੰਨਾ ਬੰਦਾ ਕਾਲਖ ਦੀ ਕੋਠੀ ਵਿੱਚ ਆ ਜਾਏ, ਆਲੇ ਦੁਆਲੇ ਕਾਲਖ ਹੀ ਕਾਲਖ ਹੋਵੇ, ਤੇ ਕਿਵੇਂ ਉਹ ਬੇਦਾਗ ਮੁੜ ਸਕਦਾ ਦਿਸਦਾ ਹੀ ਨਹੀਂ ਜਿਹਨੂੰ ਕਹਿੰਦੇ ਇਹ ਹਾਲ ਸਾਡਾ ਹੈ ਬੇਦਾਗ ਜਾਣਾ ਬੜਾ ਔਖਾ ਹੈ ਪਰ ਬਲਿਹਾਰੇ ਜਾਈਏ ਉਹਦੇ ਤੋਂ ਜਿਹੜਾ ਇਸ ਕਾਲਖ ਦੀ ਕੋਠੀ ਵਿੱਚ ਆ ਕੇ ਵੀ ਬੇਦਾਗ ਵਾਪਸ ਮੁੜ ਜਾਏ ਇਸ ਕਰਕੇ ਜੋ ਗੁਰੂ ਸਾਹਿਬ ਦਿੰਦੇ ਐ ਇਹਨੂੰ ਇੱਥੇ ਪਵਾਓ ਇੱਥੇ ਗੁਰੂ ਸਾਹਿਬ ਦੇ ਦਿੱਤੇ ਗੁਣ ਸਤਿਗੁਰ ਦੀ ਦਿੱਤੀ ਵਿਚਾਰ ਸਤਿਗੁਰ ਦੀ ਦਿੱਤੀ ਸੋਚ ਆਪਣੀ ਸੁਰਤ ਮੰਡਲ ਵਿੱਚ ਟਿਕਾਈਏ ਆਪਣੀ ਸੋਚ ਮੰਡਲ ਦਾ ਹਿੱਸਾ ਬਣਾਈਏ ਗੁਰੂ ਜੀ ਦੇ ਬਚਨਾਂ ਨੂੰ ਫਿਰ ਸੋਚ ਇੰਨੀ ਵਧੀਆ ਹੋ ਜਾਏਗੀ ਹੈਰਾਨ ਹੋ ਜਾਏਗਾ ਅਗਲਾ ਵੇਖਣ ਵਾਲਾ ਆਹ ਸੋਚ ਤੈਨੂੰ ਕਿੰਨੇ ਦਿੱਤੀ ਹੈ ਐਦਾਂ ਦਾ ਤੂੰ ਕਿਵੇਂ ਬਣ ਗਿਆ ਮੈਨੂੰ ਗੁਰੂ ਗ੍ਰੰਥ ਸਾਹਿਬ ਨੇ ਬਣਾਇਆ ਮੈਂ ਗੁਰਦੁਆਰੇ ਝੋਲੀਆਂ ਅੱਡ ਕੇ ਨਹੀਂ ਖੜਦਾ ਇੱਥੇ ਪਵਾ ਕੇ ਲਿਆਉਣਾ ਖਜ਼ਾਨਾ ਵਿਖਾਓ ਆਹ ਖਜ਼ਾਨਾ ਇੱਥੇ ਪੈਣਾ ਭਾਈ ਵਿਚਾਰ ਸੋਹਣੇ ਬਣ ਗਏ ਬੰਦਾ ਸੋਹਣਾ ਬਣ ਗਿਆ ਸਹੀ ਸੁੰਦਰ ਸੋਹਣੇ ਜਦੋਂ ਸੰਗਤ ਵਿੱਚ ਆਵਾਂਗੇ ਵਿਚਾਰ ਗੁਰੂ ਦੇ ਸੁਣਾਂਗੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ ਇੱਥੇ ਆ ਕੇ ਫਿਰ ਵਿਚਾਰ ਸੋਹਣੇ ਬਣ ਜਾਣਗੇ ਵਾਹ ਵਾਹ ਕਰਹਿ ਸਹੀ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਈ ਜਿਹੜੇ ਬੰਦੇ ਦੇ ਵਿਚਾਰ ਸੋਹਣੇ ਹੁੰਦੇ ਆ ਉਹਨੂੰ ਵੇਖਦੇ ਆ ਲੋਕ ਵਿਚਾਰ ਸੋਹਣੇ ਬਣਾਓ ਸੋਚ ਸੋਹਣੀ ਬਣਾਓ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਉਂਦੇ ਆ ਇੱਥੋਂ ਸਿੱਖਿਆ ਕਰੀਏ ਸੁਣਿਆ ਕਰੀਏ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਸੁਣੀਏ ਤੇ ਜਦੋਂ ਵਿਚਾਰ ਸੋਹਣੇ ਬਣ ਜਾਣਗੇ ਫਿਰ ਆਪੇ ਸੋਹਣੇ ਲੱਗਾਂਗੇ ਹੋਵੇ ਸਿਫਤ ਖਸਮ ਦੀ ਲੋ ਪੜੋ ਆਵੇ ਨੂਰ ਅਰਸੋਂ ਕੁਰਸੋਂ ਚੱਟੀ
ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਏ ਤੁਧ ਡਿੱਠੇ ਸੱਚੇ ਪਾਤਸ਼ਾਹ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ
ਲਓ ਜੀ ਧਿਆਨ ਇਕਾਗਰ ਰੱਖਿਓ ਹੁਣ ਇੱਥੇ ਕੀ ਕਿਹਾ ਤੁਧ ਡਿੱਠੇ ਸੱਚੇ
ਪਾਤਸ਼ਾਹ
ਮਲ ਜਨਮ ਜਨਮ ਦੀ ਜਰਾ ਸੋਚ ਕੇ ਦੱਸਿਓ ਸਿੰਘੋ ਇੱਥੇ ਕਿਹਾ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਪਰ ਸਾਡੀ ਮੈਲ ਤੇ ਕੱਟੀ ਨਹੀਂ ਗਈ ਕਈ ਤੇ ਇੱਥੇ ਵੀ ਮੋਬਾਈਲ ਚੋਰੀ ਕਰਦੇ ਐ ਇੱਥੇ ਆ ਕੇ ਵੀ ਮਾੜੀ ਸੋਚ ਰੱਖਦੇ ਐ ਸੰਗਤ ਵਿੱਚ ਆ ਕੇ ਵੀ ਕਈ ਤੇ ਨਹੀਂ ਬਦਲੇ ਇੱਥੇ ਲਿਖਿਆ ਤੁਧ ਡਿੱਠੇ ਸੱਚੇ ਪਾਤਸ਼ਾਹ ਭਲਾ ਕਿਉਂ ਨਹੀਂ ਮੈਲ ਮੈਲ ਭਲਾ ਕਿਉਂ ਨਹੀਂ ਨਿਕਲੀ ਹੁਣ ਜਰਾ ਜਵਾਬ ਦਿਓ ਸਿੰਘੋ ਪਾਤਸ਼ਾਹ ਦੇਹ ਨੂੰ ਮੰਨਦੇ ਹੋ ਕਿ ਗਿਆਨ ਨੂੰ ਮੰਨਦੇ ਹੋ ਸੋਚ ਇੱਕ ਮਿੰਟ ਸੋਚ ਕੇ ਦੱਸੋ ਸਿੱਖ ਧਰਮ ਦੇਹ ਦਾ ਪੁਜਾਰੀ ਹੈ ਕਿ ਸ਼ਬਦ ਦਾ ਪੁਜਾਰੀ ਹੈ ਬੋਲੋ ਸ਼ਬਦ ਦਾ ਪੁਜਾਰੀ ਹੈ ਕਿ ਦੇਹ ਦਾ ਜੇ ਸ਼ਬਦ ਦਾ ਪੁਜਾਰੀ ਹੈ ਫਿਰ ਸਾਡਾ ਪਾਤਸ਼ਾਹ ਸ਼ਬਦ ਹੈ ਤੇ ਜੇ ਸ਼ਬਦ ਦੱਸੋ ਫਿਰ ਉਹ ਸੁਰਤ ਨੇ ਵੇਖਣਾ ਹੈ ਕਿ ਇਹਨਾਂ ਅੱਖਾਂ ਨੇ ਵੇਖਣਾ ਹੈ ਸੁਰਤ ਨੇ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਅੱਖਾਂ ਸੁਰਤ ਦੀਆਂ ਹੈ ਜੇ ਜਦੋਂ ਅਸੀਂ ਸੁਰਤ ਇਕਾਗਰ ਕਰਕੇ ਗੁਰੂ ਦੇ ਬਚਨਾਂ ਨੂੰ ਸੁਣ ਰਹੇ ਹੁੰਦੇ ਹਾਂ ਨਾ ਉਦੋਂ ਸੱਚਾ ਪਾਤਸ਼ਾਹ ਸਾਨੂੰ ਦਿਸਦਾ ਹੈ ਸਾਡੀ ਪ੍ਰੋਬਲਮ ਇਹ ਹੈ ਗੁਰਦੁਆਰਾ ਸਾਹਿਬ ਜਾਓ ਮੱਥਾ ਟੇਕੋ ਏਦਾਂ ਗੁਰੂ ਗ੍ਰੰਥ ਸਾਹਿਬ ਜੀ ਵੱਲ ਵੇਖ ਕੇ ਕਹਿੰਦੇ ਦਰਸ਼ਨ ਹੋ ਗਏ ਪਰ ਦਰਸ਼ਨ ਹੁੰਦੇ ਨੇ ਉਦੋਂ ਜਦੋਂ ਸ਼ਬਦ ਦੀ ਵਿਚਾਰ ਸੁਣਦੇ ਹਾਂ ਮੈਂ ਫਿਰ ਬੇਨਤੀ ਕਰਦਾ ਸਿੰਘੋ ਜਰਾ ਮੈਨੂੰ ਜਵਾਬ ਦਿਓ ਕੱਲ ਵੀ ਆਪਾਂ ਦੀਵਾਨ ਚ ਗੱਲ ਕਰਦੇ ਸੀ ਮੈਂ ਦੋ ਤਿੰਨ ਤੋਂ ਦਿਨ ਦੇ ਦੋ ਤਿੰਨ ਦਿਨ ਤੋਂ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ ਕਿਉਂਕਿ ਰਿਕਾਰਡ ਹੋ ਜਾਂਦਾ ਫਿਰ ਮੁੜ ਕੇ ਮੇਰੇ ਦਿਮਾਗ 'ਚੋਂ ਨਿਕਲ ਜਾਂਦੀ ਜਦੋਂ ਮੇਰੀ ਕੋਈ ਗੱਲ ਦਿਮਾਗ 'ਚ ਚੱਲਦੀ ਪੰਜ ਚਾਰ ਵਾਰੀ ਮੈਂ ਰਿਕਾਰਡ ਕਰਾ ਦਿੰਦਾ ਫਿਰ ਅੱਗੇ ਅੱਗੇ ਚੱਲਦੀ ਰਹਿੰਦੀ ਫਿਰ ਬੇਨਤੀ ਸੁਣੋ ਜਵਾਬ ਦਿਓ ਦੇਹ ਨੂੰ ਗੁਰੂ ਮੰਨਦੇ ਹੋ ਕਿ ਸ਼ਬਦ ਨੂੰ ਸੋਚ ਕੇ ਦੱਸੋ ਸਿੰਘੋ ਸ਼ਬਦ ਨੂੰ ਕਿ ਗਿਆਨ ਨੂੰ ਦੇਹ ਨੂੰ ਮੰਨਦੇ ਹੋ ਕਿ ਗਿਆਨ ਨੂੰ ਗੁਰੂ ਮੰਨਦੇ ਹੋ ਗਿਆਨ ਨੂੰ ਮੰਨਦੇ ਹੋ ਨਾ ਸਿੱਖ ਕੌਮ ਕਾਹਦੀ ਪੁਜਾਰੀ ਹੈ ਗਿਆਨ ਦੀ ਜੇ ਸਾਨੂੰ ਗਿਆਨ ਦੇ ਦਰਸ਼ਨ ਨਹੀਂ ਹੋਏ ਗੁਰਦੁਆਰੇ ਜਾ ਕੇ ਫਿਰ ਦੱਸੋ ਦਰਸ਼ਨ ਹੋ ਗਏ ਕਿ ਨਹੀਂ ਹੋ ਗਏ ਨਹੀਂ ਹੋਏ ਆਪਾਂ ਗੁਰਦੁਆਰੇ ਗਏ ਆ ਗੁਰਦੁਆਰੇ ਸਾਨੂੰ ਕੋਈ ਗਿਆਨ ਜੇ ਨਹੀਂ ਮਿਲਿਆ ਇਹਦਾ ਮਤਲਬ ਦਰਸ਼ਨ ਨਹੀਂ ਹੋਏ ਪਰ ਸਾਨੂੰ ਭੁਲੇਖਾ ਤੇ ਪੈ ਗਿਆ ਵੀ ਦਰਸ਼ਨ ਹੋ ਗਏ ਜਿੰਨੇ ਬੰਦੇ ਗੁਰਦੁਆਰੇ ਜਾਂਦੇ ਨੇ ਉਹ ਇਹ ਕਹਿ ਸਕਦੇ ਨੇ ਵੀ ਸਾਨੂੰ ਦਰਸ਼ਨ ਨਹੀਂ ਹੋਏ ਹਰ ਬੰਦਾ ਕਹਿੰਦਾ ਯਾਰ ਦਰਸ਼ਨ ਹੋ ਗਏ ਮੈਂ ਤੇ ਹਰ ਰੋਜ਼ ਦਰਸ਼ਨ ਕਰਦਾ ਮੈਂ ਤੇ 40 ਸਾਲਾਂ ਤੋਂ ਦਰਸ਼ਨ ਕਰਦਾ ਜੇ ਤੂੰ 40 ਸਾਲਾਂ ਤੋਂ ਦਰਸ਼ਨ ਕਰਦਾ ਹੁੰਦਾ ਤੂੰ ਤੇ ਗੁਰੂ ਨਾਨਕ ਬਣਿਆ ਹੁੰਦਾ ਅੱਜ ਨੂੰ ਤੈਨੂੰ ਜੇ 50 ਸਾਲ ਤੋਂ ਦਰਸ਼ਨ ਕਰਦਾ ਹੁੰਦਾ ਨਾ ਤੂੰ ਅੱਜ ਨੂੰ ਰੱਬ ਵਰਗਾ ਰੱਬ ਦੇ ਸਾਰੇ ਗੁਣ ਤੇਰੇ 'ਚ ਹੁੰਦੇ ਜੇ ਕਿਤੇ 50 ਸਾਲਾਂ ਤੋਂ ਦਰਸ਼ਨ ਕਰਦਾ ਹੁੰਦਾ ਦਰਸ਼ਨ ਗਿਆਨ ਜੇ ਗੁਰੂ ਗਿਆਨ ਨੂੰ ਮੰਨਦੇ ਹੋ ਤੇ ਜੇ ਗਿਆਨ ਦੇ ਦਰਸ਼ਨ ਨਹੀਂ ਹੁੰਦੇ ਸੁਰਤ ਨੂੰ ਸਾਨੂੰ ਅੰਦਰ ਗਿਆਨ ਕੋਈ ਨਹੀਂ ਮਿਲਿਆ ਸਮਝ ਨਹੀਂ ਮਿਲੀ ਉਹਨਾਂ ਚਿਰ ਮੰਨਿਆ ਨਾ ਕਰੋ ਵੀ ਅੱਜ ਗੁਰੂ ਮਿਲਿਆ ਹੈ ਜੇ ਗਿਆਨ ਮਿਲਿਆ ਤੇ ਸਮਝ ਲਓ ਅੱਜ ਗੁਰੂ ਜੀ ਮਿਲੇ ਨੇ ਆਖੋ ਸਤਨਾਮ ਗਿਆਨ ਨੂੰ ਜੇ ਗੁਰੂ ਮੰਨਦੇ ਹੋ ਪਿਆਰਿਓ ਜੇ ਗਿਆਨ ਨੂੰ ਗੁਰੂ ਮੰਨਦੇ ਹੋ ਤੇ ਅੱਜ ਮੈਨੂੰ ਮੇਰੇ ਗੁਰੂ ਜੀ ਮਿਲੇ ਅੱਜ ਫੇਰ ਦਰਸ਼ਨ ਹੋਏ ਅੱਜ ਫੇਰ ਦਰਸ਼ਨ ਹੋਏ ਅੱਜ ਫੇਰ ਦਰਸ਼ਨ ਹੋਏ ਅੱਜ ਫੇਰ ਦਰਸ਼ਨ ਹੋਏ ਮੈਂ ਕਹਿੰਦਾ ਜੇ ਰੋਜ਼ ਇਦਾਂ ਦਰਸ਼ਨ ਹੋ ਜਾਣ ਮਹੀਨੇ ਦੋ ਨਹੀਂ ਲੱਗਣੇ ਤੇ ਸੁਣਨ ਨੂੰ ਦਰਸ਼ਨ ਸਮਝ ਲਵੇਂ ਸਮਝਣ ਨੂੰ ਦਰਸ਼ਨ ਸਮਝ ਲਵੇਂ ਧਰਮ ਜਗਤ ਵਿੱਚ ਵੇਖਣ ਨੂੰ ਦਰਸ਼ਨ ਨਹੀਂ ਕਹਿੰਦੇ ਸੁਣਨ ਤੇ ਸਮਝਣ ਨੂੰ ਦਰਸ਼ਨ ਕਹਿੰਦੇ ਨੇ ਬਹੁਤ ਵਾਰ ਪੜ੍ਹਦੇ ਹੋ ਇੱਕ ਵਾਰੀ ਫੇਰ ਪੜ੍ਹ ਲਓ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ
ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਦਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ
ਕਹਿੰਦੇ ਵੇਖ ਕੇ ਮੁਕਤੀ ਨਹੀਂ ਹੁੰਦੀ ਜਿਚਰ ਦਾ ਅਰਥ ਹੈ ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਦਾ ਜਿਹੜੇ ਬੰਦੇ ਨੇ ਅਜੇ ਤੱਕ ਸ਼ਬਦ ਦੀ ਵਿਚਾਰ ਨੂੰ ਸੁਣਨਾ ਸਮਝਣਾ ਸ਼ੁਰੂ ਨਹੀਂ ਕੀਤਾ ਉਹਨੂੰ ਦਰਸ਼ਨ ਨਹੀਂ ਹੋਏ ਕਿੱਡੇ ਮਾੜੇ ਭਾਗਾਂ ਵਾਲੇ ਰਹਿ ਗਏ ਗੁਰਦੁਆਰੇ ਜਾਂਦੇ ਵੀ ਰਹੇ ਕਿਰਪਾਨਾਂ ਵੀ ਪਾ ਲਈਆਂ ਮੱਥੇ ਵੀ ਟੇਕਦੇ ਰਹੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਸਿਰ ਤੇ ਚੁੱਕਦੇ ਰਹੇ ਸਾਡੇ ਵਰਗੇ ਤੇ ਰਹੇ ਹੀ ਗੁਰਦੁਆਰਿਆਂ 'ਚ ਨੇ ਸੇਵਾ ਵੀ ਕਰਦੇ ਰਹੇ ਪੱਤਰਿਆਂ ਅੰਗ ਨੂੰ ਅੰਗਾਂ ਨੂੰ ਹੱਥ ਲਾਉਂਦੇ ਰਹੇ ਐਂ ਹੱਥ ਟੱਚ ਕਰਦੇ ਰਹੇ ਟੱਚ ਸਾਡੇ ਵਰਗੇ ਤੇ ਚੁੱਕਦੇ ਰਹੇ ਗੁਰੂ ਸਾਹਿਬ ਦਾ ਸਰੂਪ ਰੋਜ਼ ਪਰ ਜਿੰਨਾ ਚਿਰ ਸ਼ਬਦ ਦੇ ਦਰਸ਼ਨ ਨਹੀਂ ਨਾ ਕਰ ਸਕੇ ਖਾਲੀ ਰਹਿ ਗਏ ਖਾਲੀ ਰਹਿ ਗਏ ਏਦੂ ਵੱਡੀ ਬਦਕਿਸਮਤੀ ਹੋਰ ਕੀ ਹੋਏਗੀ ਏਦੂ ਵੱਡੇ ਮਾੜੇ ਭਾਗ ਹੋਰ ਕੀ ਹੋਣਗੇ ਇਸ ਕਰਕੇ ਸਤਿਗੁਰੂ ਦੇ ਦਰਸ਼ਨ ਉਦੋਂ ਹੀ ਹੁੰਦੇ ਹੈ ਜਦੋਂ ਸੁਰਤ ਕਰਕੇ ਅਸੀਂ ਗੁਰੂ ਜੀ ਦੇ ਬਚਨਾਂ ਨੂੰ ਸੁਣਦੇ ਹਾਂ ਪੜ੍ਹਦੇ ਹਾਂ ਸਮਝਦੇ ਹਾਂ ਤੇ ਅੱਗੇ ਨਾਲੋਂ ਫਰਕ ਪਿਆ ਹੈ ਗੁਰੂ ਸਾਹਿਬ ਦੀ ਮਿਹਰ ਨਾਲ ਅੱਗੇ ਨਾਲੋਂ ਬਹੁਤ ਸਿੰਘ ਇਦਾਂ ਦੇ ਨੇ ਜਿਹੜੇ ਹੁਣ ਗੁਰੂ ਸਾਹਿਬ ਜੀ ਦੇ ਸ਼ਬਦ ਦਰਸ਼ਨ ਕਰਨ ਲੱਗ ਪਏ ਹੈ ਕਿੰਨੇ ਸਿੰਘ ਨੇ ਤੁਹਾਡੇ 'ਚ ਜਿਹੜੇ ਸਹਿਜ ਪਾਠ ਕਰਨ ਲੱਗ ਗਏ ਵੇਖੋ ਕਿੰਨੀਆਂ ਭੈਣਾਂ ਨੇ ਸਹਿਜ ਪਾਠ ਕਰਨੇ ਸ਼ੁਰੂ ਕਰ ਦਿੱਤੇ ਘਰ ਘਰ ਵਿੱਚ ਬਾਣੀ ਦੀ ਗੱਲ ਚੱਲ ਪਈ ਵੀ ਸ਼ਬਦ ਦਰਸ਼ਨ ਕਰਨੇ ਪੈਣਗੇ ਤਾਂ ਸ਼ਾਂਤੀ ਆਉਣੀ ਹੈ ਸਾਡਾ ਗੁਰੂ ਸ਼ਬਦ ਹੈ ਅਸੀਂ ਸ਼ਬਦ ਦੇ ਪੁਜਾਰੀ ਹਾਂ ਭਾਈ ਗੁਰੂ ਨਾਨਕ ਨੇ ਵੀ ਸ਼ਬਦ ਨਾਲ ਜੋੜਿਆ ਉਹਨਾਂ ਨੇ ਵੀ ਕਿਹਾ ਸੀ ਸ਼ਬਦ ਗੁਰੂ ਸੁਰਤ ਧੁਨ ਚੁਲ ਚੇਲਾ ਉਹਨਾਂ ਕੋਲ ਜਿਹੜਾ ਵੀ ਆਉਂਦਾ ਸੀ ਕਹਿੰਦੇ ਆਓ ਭਾਈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈ ਸਦਾ ਕਰੀ ਗੁਰੂ ਅੰਗਦ ਸਾਹਿਬ ਵੀ ਕਹਿੰਦੇ ਸੀ ਆ ਜਾਓ ਬਾਣੀ ਗਾਈਏ ਜੇ ਗੁਰੂ ਅਮਰਦਾਸ ਜੀ ਨੂੰ ਕੋਈ ਮਿਲਣ ਜਾਂਦਾ ਸੀ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕੀ ਕਹਿੰਦੇ ਸੀ ਰੋਜ਼ ਪੜ੍ਹਦੇ ਆ ਮਹਾਰਾਜ ਤੁਹਾਡੇ ਦਰਸ਼ਨ ਕਰਨ ਆਏ ਸੀ ਅੱਛਾ ਭਾਈ ਮਹਾਰਾਜ ਤੁਹਾਨੂੰ ਮਿਲਣ ਆਏ ਸੀ ਕਹਿੰਦੇ ਅੱਛਾ ਲਓ ਫਿਰ ਆ ਜਾਓ ਜੇ ਮਿਲਣ ਆਏ ਹੋ ਫਿਰ ਆ ਮਹਾਰਾਜ ਤੁਹਾਨੂੰ ਮਿਲਣਾ ਸੀ ਕਹਿੰਦੇ ਆ ਜਾਓ ਆਓ ਸਾਰੇ ਰਲ ਕੇ ਕੀ ਕਰੀਏ ਆਵੋ ਸਿੱਖ
ਸਤਿਗੁਰ ਕੇ ਪਿਆਰੇ
ਕੀ ਕਰੀਏ ਜੀ ਆ ਜਾਓ ਬਾਣੀ ਲੈ ਹਰੇਕ ਨੂੰ ਕਾਹਦੇ ਨਾਲ ਜੋੜਦੇ ਸੀ ਭਲਾ ਬਾਣੀ ਨਾਲ ਆ ਜਾਓ ਬਾਣੀ ਗਾਈਏ ਆਪਾਂ ਦਿਆਂ ਨਾਲ ਜੁੜੇ ਫਿਰਦੇ ਹਾਂ ਗੁਰੂ ਸਾਹਿਬ ਨੇ ਦਿਆਂ ਨਾਲ ਨਹੀਂ ਜੋੜਿਆ ਬਾਣੀ ਨਾਲ ਜੋੜਿਆ ਆਉਣ ਕੀ ਕਹਿਣਾ ਆ ਜਾਓ ਇਹਦੇ 'ਚ ਹੀ ਇਹ ਸਾਰਾ ਕੁਛ ਅੰਮ੍ਰਿਤ ਪੀ ਲਓ ਅੰਮ੍ਰਿਤ ਅੰਮ੍ਰਿਤ ਪੀਣਾ ਕੀ ਹੈ ਤੁਹਾਨੂੰ ਗਿਆਨ ਮਿਲੇ ਸਮਝ ਮਿਲੇ ਸੁਰਤ ਗਤੀ ਕਰੇ ਆ ਜਾਓ ਸਾਰੇ ਬਾਣੀ ਪੜ੍ਹੋ
ਆਵੋ ਹੋ ਸਿੱਖੋ ਸਤਿਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਤੂੰ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕਹਿਣਾ ਆ ਜਾਓ ਸਾਰੇ ਬਾਣੀ ਫਿਰ ਗੁਰੂ ਰਾਮਦਾਸ ਜੀ ਤੁਹਾਨੂੰ ਮਿਲਣ ਆਏ ਸੀ ਗੁਰੂ ਜੀ ਕਹਿੰਦੇ ਮੈਨੂੰ ਗੁਰੂ ਨਾ ਕਹੋ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਨੂੰ ਗੁਰੂ ਕਿਹਾ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੱਥੇ ਬੈਠੋ ਆਸਣ ਲਾ ਕੇ ਮਹਾਰਾਜ ਕਹਿੰਦੇ ਨਹੀਂ ਇੱਥੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਕਰਨਾ ਹੈ ਇੱਥੇ ਬਾਣੀ ਦਾ ਪ੍ਰਕਾਸ਼ ਹੋਣਾ ਹੈ ਗੁਰੂ ਅਰਜਨ ਦੇਵ ਜੀ ਵੀ ਸਵੇਰੇ ਸਵੇਰੇ ਜਾਂਦੇ ਹੋਣਗੇ ਜਿਵੇਂ ਆਪਾਂ ਨਹੀਂ ਜਾਂਦੇ ਮਹਾਰਾਜ ਕਿੱਧਰ ਨੂੰ ਚੱਲੇ ਹੋ ਉਹਨਾਂ ਨੇ ਕਹਿਣਾ ਦਰਬਾਰ ਸਾਹਿਬ 'ਚ ਚੱਲੇ ਹਾਂ ਬਾਣੀ ਸੁਣਨ ਵਾਸਤੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮਹਾਰਾਜ ਨੇ ਕਹਿਣਾ ਦਰਬਾਰ 'ਚ ਚੱਲੇ ਹਾਂ ਜੀ ਬਾਣੀ ਗਾਉਣ ਵਾਸਤੇ ਤੇ ਜਦੋਂ ਕੀਰਤਨ ਹੁੰਦਾ ਸੀ ਏਦਾਂ ਇੱਕ ਸਾਈਡ ਤੇ ਬੈਠਦੇ ਸੀ ਓਹਲੇ ਹੋ ਕੇ ਮੇਰੇ ਕੰਨੀ ਨਾ ਵੇਖਿਓ ਗੁਰੂ ਗ੍ਰੰਥ ਸਾਹਿਬ ਕੰਨੀ ਵੇਖਿਓ ਪੋਥੀ ਪਰਮੇਸ਼ਰ ਕਾ ਥਾਨ ਪੋਥੀ ਸਾਹਿਬ ਕੰਨੀ ਵੇਖਿਓ ਬਾ ਬਾਣੀ ਵੱਲ ਕੰਸਨਟ੍ਰੇਟ ਕਰਿਓ ਸਿੱਖੋ ਮੇਰੇ ਕੰਨੀ ਨਹੀਂ ਵੇਖਣਾ ਬਾਣੀ ਵੱਲ ਵੇਖੋ ਆਪ ਸਾਈਡ ਤੇ ਬੈਠ ਜਾਂਦੇ ਹੋਣਗੇ ਸਾਰਿਆਂ ਸਿੱਖਾਂ ਨੂੰ ਕਿਹਾ ਸੀ ਮੇਰੀ ਦੇਹ ਤੋਂ ਕੀ ਕੱਢੋਗੇ ਗੁਰਬਾਣੀ ਨਾਲ ਜੁੜਨਾ ਗੁਰਬਾਣੀ ਨਾਲ ਹਰਿਮੰਦਰ ਸਾਹਿਬ ਦੇ ਵਿੱਚ ਆਪ ਤੇ ਨਹੀਂ ਬੈਠੇ ਕਾਹਦਾ ਪ੍ਰਕਾਸ਼ ਕੀਤਾ ਜੀ ਬਾਣੀ ਦਾ ਤੇ ਰਾਤ ਵੇਲੇ ਜਦੋਂ ਆਰਾਮ ਲੱਗੇ ਕਰਨ ਮਹਾਰਾਜ ਤੁਸੀਂ ਆਰਾਮ ਕਿੱਥੇ ਕਰੋਗੇ ਕਹਿੰਦੇ ਮੇਰੇ ਵਾਲਾ ਪਲੰਗਾ ਚੱਕ ਦਿਓ ਇੱਥੇ ਪਲੰਗਾ ਲਾਓ ਪੋਥੀ ਸਾਹਿਬ ਵਾਸਤੇ ਇੱਥੇ ਸੁੱਖ ਆਸਣ ਕਰੋ ਮਹਾਰਾਜ ਤੁਸੀਂ ਆਰਾਮ ਕਿੱਥੋਂ ਕਿੱਥੇ ਕਰੋਗੇ ਕਹਿੰਦੇ ਥੱਲੇ ਚਾਦਰ ਸਿੱਟ ਦਿਓ ਮੈਂ ਤੇ ਚਾਦਰ ਤੇ ਹੀ ਪੈ ਜਿਆ ਕਰੂੰਗਾ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅਜੇ ਵੀ ਚਾਦਰ ਵਿਛਦੀ ਹੈ ਕਾਲ ਤੱਕ ਤੇ ਕੋਠਾ ਸਾਹਿਬ ਉਦੋਂ ਦੀ ਚਾਦਰ ਕਹਿੰਦੇ ਥੱਲੇ ਚਾਦਰ ਵਿਛਾ ਦਿਓ ਮੈਂ ਤੇ ਇੱਥੇ ਆਰਾਮ ਕਰੂੰ ਤੇ ਸਾਰਿਆਂ ਨੂੰ ਇਹ ਕਿਹਾ ਵੀ ਦੇਹ ਤੋਂ ਵੱਧ ਕੇ ਗੁਰੂ ਗ੍ਰੰਥ ਸਾਹਿਬ ਦਾ ਹੀ ਸਤਿਕਾਰ ਰੱਖਿਓ ਦੇਹ ਕੰਨੀ ਨਾ ਵੇਖਿਓ ਉੱਪਰ ਵੇਖਿਓ ਉੱਪਰ ਗੁਰੂ ਗ੍ਰੰਥ ਸਾਹਿਬ ਮੈਂ ਪਲੰਗੇ ਦੇ ਥੱਲੇ ਬਾਣੀ ਵੱਲ ਸਿੱਖੋ ਤੁਹਾਡਾ ਧਿਆਨ ਜਾਣਾ ਚਾਹੀਦਾ ਹੈ ਸਾਰੇ ਗੁਰਬਾਣੀ ਵੱਲ ਵੇਖਿਆ ਕਰੋ ਮੇਰੇ ਚੋਂ ਕੀ ਕੱਢੋਗੇ ਤੁਸੀਂ ਪਰ ਸਾਡੀ ਪ੍ਰੋਬਲਮ ਇਹ ਹੈ ਅਸੀਂ ਦੇਹ ਨਾਲ ਜੁੜੇ ਹੋਏ ਹਾਂ ਬਾਣੀ ਨਾਲ ਨਹੀਂ ਜੇ ਕਿਤੇ ਆਹ ਗੱਲ ਸਾਡੇ ਦਿਮਾਗ ਵਿੱਚ ਆਉਂਦੀ ਕਿਉਂ ਬਾਬਿਆਂ ਦੇ ਬੈੱਡਾਂ ਨੂੰ ਮੱਥੇ ਟੇਕਦੇ ਅਸੀਂ ਕਿਉਂ ਅਸੀਂ ਨਲਕਿਆਂ ਨੂੰ ਮੱਥੇ ਟੇਕਦੇ ਕਿਉਂ ਜੁੱਤੀਆਂ ਨੂੰ ਮੱਥੇ ਟੇਕਦੇ ਜਦੋਂ ਗੁਰੂ ਸਾਹਿਬ ਸਾਡਿਆਂ ਨੇ ਸ਼ਬਦ ਦੀ ਗੱਲ ਕੀਤੀ ਗੁਰੂ ਨਾਨਕ ਨੇ ਬਾਣੀ ਦੀ ਗੱਲ ਕੀਤੀ ਗੁਰੂ ਅੰਗਦ ਸਾਹਿਬ ਨੇ ਬਾਣੀ ਦੀ ਗੱਲ ਕੀਤੀ ਦਸਾਂ ਪਾਤਸ਼ਾਹੀਆਂ ਨੇ ਬਾਣੀ ਦੀ ਗੱਲ ਕੀਤੀ ਗੁਰੂ ਗੋਬਿੰਦ ਸਿੰਘ ਨੇ ਤੇ ਸਿੱਧਾ ਫਿਰ ਜਾਣ ਲੱਗਿਆ ਕਹਿ ਹੀ ਦਿੱਤਾ ਵੀ ਆ ਗਿਆ ਭਾਈ ਤਵੇ ਚਲਾਇਓ ਸਭ ਸਿੱਖਨ ਕੋ
ਹੁਕਮ ਹੈ
ਗੁਰੂ ਮਾਨਿਓ
ਗ੍ਰੰਥ
ਦੇਹ ਦੇ ਵਿੱਚ ਆਉਂਦੀ ਹੋਈ ਨਹੀਂ ਸੀ ਸਰੀਰ ਨਾਲ ਤੇ ਸਰੀਰ ਵੱਲ ਤੇ ਧਿਆਨ ਦੇਣਾ ਹੀ ਨਹੀਂ ਸੀ ਮਾਈਂਡ ਡਿਵੈਲਪ ਹੋ ਜਾਣਾ ਸੀ ਜੇ ਕਿਤੇ ਗੁਰਬਾਣੀ ਸੁਣਦੇ ਗੁਰਬਾਣੀ ਗਾਉਂਦੇ ਗੁਰਬਾਣੀ ਵੱਲ ਧਿਆਨ ਦਿੱਤਾ ਹੁੰਦਾ ਪਰ ਬਹੁਤ ਕਨਫਿਊਜ਼ ਹੋ ਗਏ ਕਿਤੇ ਤੇ ਸੁਰਤ ਦੇ ਸਾਹਮਣੇ ਦੇਹ ਆਈ ਜਾਂਦੀ ਹੈ ਕਿਤੇ ਸੁਰਤ ਸਾਹਮਣੇ ਸ਼ਬਦ ਆਈ ਜਾਂਦਾ ਕਿਤੇ ਤੇ ਆਪਾਂ ਸਾਰੇ ਜਿਹੜੇ ਆ ਆਪਾਂ ਸਾਰੇ ਭੈਣ ਭਰਾ ਕਿਤੇ ਤੇ ਆਪਾਂ ਸ਼ਬਦ ਨੂੰ ਮੱਥਾ ਟੇਕੀ ਜਾਂਦੇ ਆ ਕਿਤੇ ਦੇਹ ਦਿਮਾਗ ਚ ਆਈ ਜਾਂਦੀ ਹੈ ਬੜੇ ਭੈਣ ਭਰਾ ਤੁਹਾਡੇ ਚੇਤਾਂ ਦੇ ਹੈ ਕਈ ਕਹਿੰਦੇ ਆ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਦੋਂ ਹੋਣਗੇ ਕਿਉਂ ਭਲਾ ਉਹ ਭੁੱਖਾ ਹੈ ਉਹ ਗੁਰੂ ਗ੍ਰੰਥ ਸਾਹਿਬ ਨਾਲ ਉਹਦਾ ਪਿਆਰ ਪਿਆ ਹੀ ਨਹੀਂ ਆਸ ਹੈ ਮਨ ਵਿੱਚ ਜਿਹੜੇ ਬੰਦੇ ਦੇ ਮਨ ਵਿੱਚ ਆਸ ਹੁੰਦੀ ਹੈ ਉਹਨੂੰ ਰਸ ਨਹੀਂ ਆ ਸਕਦਾ ਜ਼ਿੰਦਗੀ ਵਿੱਚ ਜੋ ਕੋਲ ਹੈ ਉਹਨੂੰ ਮਿਸ ਕਰ ਗਿਆ ਜੋ ਕੋਲ ਸੀ ਉਹਨੂੰ ਮਿਸ ਕਰ ਗਿਆ ਉਡੀਕਦਾ ਰਿਹਾ ਸਰੀਰ ਨੂੰ ਲੱਭਦਾ ਰਿਹਾ ਪਰ ਗੁਰਬਾਣੀ ਕੋਲ ਸੀ ਗੁਰਬਾਣੀ ਨਾਲ ਜੋੜੀ ਨਹੀਂ ਸਕਿਆ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ ਗੁਰੂ ਦੇ ਬਚਨਾਂ ਵਿੱਚ ਨਿਵਾਸ ਹੋਣਾ ਹੀ ਨਹੀਂ ਉਹਨਾਂ ਚਿਰ ਜਿੰਨਾ ਚਿਰ ਆਸ ਰੱਖਾਂਗੇ ਹੁਣ ਮੇਰੀ ਬੇਨਤੀ ਨੂੰ ਸੁਣੋ ਦੱਸੋ ਜੀ ਸ਼ਬਦ ਦੇ ਪੁਜਾਰੀਆਂ ਕੇ ਦੇਹ ਦੇ ਬੋਲੋ ਤੇ ਫੋਟੋ ਘਰ ਕੀ ਦੀ ਲਾਣੀ ਸੀ ਗੱਜ ਕੇ ਬੋਲੋ ਸ਼ਬਦ ਦੀ ਫੋਟੋ ਲਾਣੀ ਸੀ ਕਿ ਦੇਹ ਦੀ ਪਰ ਫਸ ਜਾਓਗੇ ਲਾਈ ਦੇਹ ਦੀ ਬੈਠੇ ਹੋ ਕਈ ਜਾਂਦੇ ਹੋ ਸ਼ਬਦ ਦੀ ਇਹਨੂੰ ਕਹਿੰਦੇ ਨੇ ਦੋ ਬੇੜੀਆਂ ਤੇ ਪੈਰ ਇਹਨੂੰ ਕਹਿੰਦੇ ਨੇ ਡਬਲ ਮਾਈਂਡਡ ਸਮਝ ਨਹੀਂ ਆਉਂਦੀ ਵੀ ਦੇਹ ਨੂੰ ਮੱਥਾ ਟੇਕਣਾ ਦੇਹ ਨੂੰ ਯਾਦ ਕਰਨਾ ਹੈ ਕਿ ਸ਼ਬਦ ਨੂੰ ਐਦਾਂ ਬਹਿ ਕੇ ਅੱਖਾਂ ਬੰਦ ਕਰਕੇ ਦੇਹ ਵਾਲੇ ਚਰਨ ਫੜਨੇ ਨੇ ਆਹ ਗੱਲ ਪਕੜ 'ਚ ਨਹੀਂ ਆਉਂਦੀ ਕਿਰਪਾ ਕਰਕੇ ਗੁਰਬਾਣੀ ਨਾਲ ਜੁੜਨ ਦੀ ਖੇਚਲ ਕਰੀਏ ਗੁਰਬਾਣੀ ਬਿਨਾ ਸਾਡਾ ਭਲਾ ਨਹੀਂ ਹੋਣਾ ਨਾਨਕ ਮਨਮੁਖ ਅੰਧ ਪਿਆਰ ਵਾਜਗੁਰੂ ਡੂਬਾ ਸੰਸਾਰ ਸੱਚੇ ਗਿਆਨ ਤੋਂ ਬਿਨਾ ਆਪਾਂ ਡੁੱਬ ਜਾਂਗੇ ਬਸ ਗੁਰਬਾਣੀ ਦਾ ਚਾਨਣ ਘਰ ਘਰ ਆਉਣਾ ਚਾਹੀਦਾ ਹੈ ਹਰ ਘਰ ਦੇ ਵਿੱਚ ਪੋਥੀਆਂ ਲੈ ਕੇ ਆਓ ਸਹਿਜ ਪਾਠ ਕਰਨੇ ਸ਼ੁਰੂ ਕਰੋ ਹਰ ਘਰ ਦੇ ਵਿੱਚ ਬਾਣੀ ਦਾ ਪਹਿਰਾ ਲੱਗੇ ਹਰ ਘਰ ਵਿੱਚ ਬਾਣੀ ਪੜ੍ਹੀ ਜਾਵੇ ਗੁਰਬਾਣੀ ਗਾਈ ਜਾਵੇ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ ਗੁਰਬਾਣੀ ਤੋਂ ਬਿਨਾਂ ਕੁਛ ਵੀ ਨਹੀਂ ਸਾਡੀ ਜ਼ਿੰਦਗੀ ਵਿੱਚ ਬਸ ਗੁਰਬਾਣੀ ਨਾਲ ਸਾਡਾ ਪਿਆਰ ਪੈਣਾ ਚਾਹੀਦਾ ਗੁਰਬਾਣੀ ਨਾਲ ਸਾਡਾ ਕਨੈਕਸ਼ਨ ਜੁੜਨਾ ਚਾਹੀਦਾ ਭਟਕਦੇ ਫਿਰਦੇ ਆ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਗੁਰਬਾਣੀ ਨਾਲ ਜੁੜੋ ਪਿਆਰ ਇਸੇ ਦਾ ਨਤੀਜਾ ਭੁਗਤਣਾ ਪੈਂਦਾ ਹੈ ਅੱਜ ਨਾ ਤੁਸੀਂ ਗੁਰਬਾਣੀ ਪੜ੍ਹਨੀ ਸ਼ੁਰੂ ਕਰੋ ਮੇਰੇ ਵੀਰ ਭਰਾ ਕਈ ਬੰਦੇ ਸਾਡੇ ਵਾਸਤੇ ਸੋਚਦੇ ਆ ਯਾਰ ਇਹਨਾਂ ਦਾ ਵਿਰੋਧ ਕਿਉਂ ਹੁੰਦਾ ਹੈ ਬਾਕੀ ਵੀ ਤੇ ਬੜੇ ਬਾਬੇ ਹੈ ਹੀ ਹੈ ਬੜੇ ਪ੍ਰਚਾਰਕ ਨੇ ਵਿਰੋਧ ਕਿਉਂ ਹੁੰਦਾ ਹੈ ਭਲਾ ਤੁਸੀਂ ਮੇਰੇ ਵੀਰੋ ਭਾਈਓ ਤਜਰਬਾ ਕਰਕੇ ਵੇਖੋ ਅੱਜ ਨਾ ਗੁਰਬਾਣੀ ਦੀ ਪੋਥੀ ਲਿਆ ਥੋੜਾ ਜਿਹਾ ਸਮਝ ਕੇ ਸਪੀਕਰ ਦੇ ਵਿੱਚ ਜਾ ਕੇ ਕਥਾ ਕਰੀ ਜੋ ਗੁਰਬਾਣੀ 'ਚ ਲਿਖਿਆ ਉਵੇਂ ਜਿਵੇਂ ਪੜ੍ਹ ਕੇ ਸੁਣਾਈ ਅੱਧਾ ਪਿੰਡ ਤੇਰਾ ਇੱਕ ਦਿਨ 'ਚ ਹੀ ਵੈਰੀ ਬਣ ਜਾਏਗਾ ਅੱਧਾ ਪਿੰਡ ਜਦੋਂ ਹੀ ਗੁਰਬਾਣੀ ਦੀ ਗੱਲ ਸ਼ੁਰੂ ਕਰੇਗਾ ਗੁਰਬਾਣੀ ਦੀ ਕਥਾ ਕਰਨੀ ਸ਼ੁਰੂ ਕਰੇਗਾ ਗੁਰਬਾਣੀ ਦਾ ਸੱਚ ਹਰੇਕ ਦੇ ਹਜ਼ਮ ਨਹੀਂ ਆ ਸਕਦਾ ਗੁਰਬਾਣੀ ਦਾ ਸੱਚ ਹਰ ਕੋਈ ਬੰਦਾ ਨਹੀਂ ਪਚਾ ਸਕਦਾ ਕੱਚੀ ਲੱਸੀ ਪੀਣ ਦੀ ਆਦਤ ਪੈ ਗਈ ਸ਼ਹਿਰ ਵਿੱਚ ਰਹਿਣ ਵਾਲਾ ਪਿੰਡ ਚਲਿਆ ਗਿਆ ਪਿੰਡ ਗਿਆ ਜਦੋਂ ਨਾ ਤੇ ਪਿੰਡ ਵਾਲੀ ਮਾਤਾ ਨੇ ਕੜੀ ਵਾਲਾ ਗਲਾਸ ਭਰ ਕੇ ਦੁੱਧ ਦਾ ਦੇ ਦਿੱਤਾ ਹੁਣ ਖਾਲਸ ਦੁੱਧ ਸ਼ੁੱਧ ਦੁੱਧ ਦਾ ਇੱਕ ਕੜੀ ਵਾਲਾ ਗਲਾਸ ਭਰ ਕੇ ਪੀਤਾ ਸਾਰੀ ਰਾਤ ਨਹੀਂ ਸੌਂ ਸਕਿਆ ਪੇਟ ਉਹਦਾ ਇਦਾਂ ਹੋ ਗਿਆ ਸਾਰੀ ਰਾਤ ਤੇ ਸਵੇਰੇ ਉੱਠ ਕੇ ਕਹਿੰਦਾ ਤੁਹਾਡੇ ਦੁੱਧ 'ਚ ਖਰਾਬੀ ਹੈ ਤੇ ਬੇਬੇ ਕਹਿਣ ਲੱਗੀ ਦੁੱਧ 'ਚ ਖਰਾਬੀ ਨਹੀਂ ਤੈਨੂੰ ਕੱਚੀ ਲੱਸੀ ਪੀਣ ਦੀ ਆਦਤ ਪੈ ਗਈ ਤੇਰਾ ਹਾਜ਼ਮਾ ਵਿਗੜ ਗਿਆ ਤੁਸੀਂ ਕੱਚੀ ਲੱਸੀ ਪੀਣ ਲੱਗ ਗਏ ਇਸ ਕਰਕੇ ਤੈਨੂੰ ਇਹ ਹਜਮ ਨਹੀਂ ਆ ਸਕਿਆ ਖਾਲਸ ਦੁੱਧ ਗੁਰਬਾਣੀ ਦੀ ਵਿਚਾਰ ਹਰੇਕ ਬੰਦੇ ਦੇ ਹਜਮ ਨਹੀਂ ਆ ਸਕਦੀ ਪਿਆਰਿਓ ਕੱਚੀ ਲੱਸੀ ਪੀਣ ਦੀ ਆਦਤ ਪੈ ਗਈ ਗੱਪ ਕਹਾਣੀਆਂ ਸੁਣਨ ਦੀ ਆਦਤ ਪੈ ਗਈ ਕਰਾਮਾਤੀ ਕਹਾਣੀਆਂ ਸੁਣਨ ਦੀ ਆਦਤ ਪੈ ਗਈ ਸੱਚ ਕਿੱਥੇ ਸੁਣਾਂਗੇ ਗੁਰਬਾਣੀ ਦਾ ਸੱਚ ਕਿੱਥੇ ਹਜਮ ਹੋਣਾ ਹੈ ਤੁਸੀਂ ਤਜਰਬਾ ਕਰਕੇ ਵੇਖੋ ਘਰ ਦੇ ਵੈਰੀ ਬਣ ਜਾਣਗੇ ਪਿੰਡ ਦੇ ਵੈਰੀ ਬਣ ਜਾਣਗੇ ਜਗ੍ਹਾ ਜਗ੍ਹਾ ਵੈਰ ਪੈ ਜਾਏਗਾ ਕਿਉਂਕਿ ਗੁਰਬਾਣੀ ਦਾ ਸੱਚ ਕਹਿਣਾ ਪੈਣਾ ਹੈ ਜੇ ਸਮਝੌਤਾ ਕਰਾਂਗੇ ਵੀ ਚੱਲ ਆਹ ਨਾ ਨਾਰਾਜ਼ ਹੋ ਜੇ ਮੇਰੇ ਵਰਗਾ ਸਟੇਜ ਤੇ ਕਥਾ ਕਰਨ ਲੱਗਿਆਂ ਸੋਚੇ ਵੀ ਆਹ ਗੱਲ ਤੇ ਇਹਦੇ ਤੇ ਲੱਗ ਜਾਣੀ ਹੈ ਇਹ ਨਾ ਨਾਰਾਜ਼ ਹੋ ਜੇ ਇਹ ਗੱਲ ਕੀਤੀ ਇਹਦੇ ਤੇ ਲੱਗ ਜਾਣੀ ਹੈ ਜਿਹੜਾ ਲੋਕਾਂ ਦੇ ਮੂੰਹ ਵੇਖ ਵੇਖ ਕੇ ਪ੍ਰਚਾਰ ਕਰਦਾ ਉਹਨੂੰ ਮੂਰਖ ਕਹਿੰਦੇ ਨੇ ਮੂੰਹ ਰੱਖਦਾ ਵੀ ਆਹ ਨਾ ਨਾਰਾਜ਼ ਹੋ ਜੇ ਆਹ ਨਾ ਨਾਰਾਜ਼ ਹੋ ਜੇ ਆਹ ਨਾ ਰੁੱਸ ਜੇ ਕਿਤੇ ਅਸੀਂ ਕੀ ਲੈਣਾ ਜਿਹੜਾ ਮਰਜ਼ੀ ਰੁੱਸਦਾ ਰਵੇ ਰੁੱਸਦੀ ਏ ਦੁਨੀਆ ਬਿਸ਼ੱਕ ਰੁੱਸ ਜੇ ਗੁਰਾਂ ਨੂੰ ਮਨਾਉਣਾ ਹੈ ਕੋਈ ਜੋ ਮਰਜ਼ੀ ਕਹੀ ਜਾਵੇ ਕਿਸੇ ਵੱਲ ਕਿਉਂ ਵੇਖੀਏ ਜਿਹੜਾ ਬੰਦਾ ਗੁਰੂ ਦਾ ਸੱਚਾ ਗਿਆਨ ਲੁਕਾਉਂਦਾ ਹੈ ਗੁਰੂ ਜੀ ਕਹਿੰਦੇ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਜਿਹੜਾ ਬੰਦਾ ਗੁਰੂ ਦਾ ਗਿਆਨ ਲੁਕਾਉਂਦਾ ਹੈ ਸਹੀ ਗੱਲ ਲੋਕਾਂ ਨੂੰ ਨਹੀਂ ਦੱਸਦਾ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਹਰ ਜੀਓ ਤਿਨ ਕਾ ਦਰਸ਼ਨ ਨਾ ਕਰਹੋ ਪਾਪਿਸਟ ਹਥਿਆਰੀ ਉਹ ਪਾਪੀ ਬੰਦੇ ਹੈ ਉਹ ਹਥਿਆਰੇ ਬੰਦੇ ਹੈ ਜਿਹੜੇ ਗੁਰੂ ਦਾ ਗਿਆਨ ਲੁਕਾਉਂਦੇ ਹੈ ਜਿਹੜੇ ਗੁਰੂ ਦਾ ਸੱਚਾ ਗਿਆਨ ਲੁਕੋ ਲੈਂਦੇ ਹੈ ਬਸ ਮਨ ਵਿੱਚ ਇੱਕ ਭਾਵਨਾ ਬਣਾ ਕੇ ਰੱਖੋ
ਮੇਰਾ ਰੁੱਸੇ ਨਾ ਕਲਗੀਆਂ ਵਾਲ
ਸਾਰੀ ਦੁਨੀਆ ਰੁੱਸ ਜਾਏ ਭਾਵੇਂ ਇੱਕ ਪਾਸੇ ਹੋ ਜਾਣ ਸਾਰੇ ਨਾਰਾਜ਼ ਹੋ ਜਾਣ ਭਾਵੇਂ
ਮੇਰਾ ਰੁੱਸੇ ਨਾ ਕਲਗੀਆਂ ਵਾਲ ਜਗ ਭਾਵੇਂ ਸਾਰਾ ਰੁੱਸੇ ਨਾ ਕਲਗੀਆਂ ਵਾਲ ਜਗ ਭਾਵੇਂ ਸਾਰਾ ਰੁੱਸੇ ਮੇਰਾ ਰੁੱਸੇ ਨਾ ਕਲਗੀਆਂ ਵਾਲ ਜਗ ਭਾਵੇਂ ਸਾਰਾ ਰੁੱਸੇ ਮੇਰਾ ਰੁੱਸੇ ਨਾ ਕਲਗੀਆਂ ਵਾਲ ਜਗ ਭਾਵੇਂ ਸਾਰਾ ਰੁੱਸੇ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸੇ
ਸੱਜ ਕੇ ਬੋਲ ਜਗ ਭਾਵੇਂ ਸਾਰਾ ਰੁੱਸੇ
ਜਗ ਭਾਵੇਂ ਸਾਰਾ ਰੁੱਸ ਜੇ ਜਗ ਭਾਵੇਂ ਸਾਰਾ ਰੁੱਸ ਜੇ ਵਾਹ ਜਗ ਭਾਵੇਂ ਸਾਰਾ ਰੁੱਸ ਜੇ ਜਗ ਭਾਵੇਂ ਸਾਰਾ ਰੁੱਸ ਜੇ ਵਾਹ ਬਾਬਾ ਜਗ ਭਾਵੇਂ ਸਾਰਾ ਰੁੱਸ ਜੇ ਬਾਬਾ ਬਾਬਾ ਜਗ ਭਾਵੇਂ ਸਾਰਾ ਰੁੱਸ ਜੇ ਬਾਬਾ ਬਾਬਾ ਜਗ ਭਾਵੇਂ ਸਾਰਾ ਰੁੱਸ ਜੇ
ਮੇਰਾ ਰੁੱਸੇ ਨਾ ਕਲਗੀਆਂ ਵਾਲਾ ਕਲਗੀਆਂ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਜਗ ਭਾਵੇਂ
ਸਾਰਾ ਰੁੱਸ ਦੇ ਮੇਰਾ ਉਸੇ ਨਾ ਜਗ ਭਾਵੇਂ ਸਾਰਾ ਰੁੱਸ ਦੇ
ਸਾਰੀ ਦੁਨੀਆ ਭਾਵੇਂ ਇੱਕ ਪਾਸੇ ਹੋ ਜਾਏ ਕਬੀਰ ਮੈਂ ਜਾਣਿਓ ਪੜ੍ਹਵੋ ਭਲਾ ਪੜ੍ਹਵੇ ਸਿਉਂ ਭਲ ਜੋਗ ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੋ
ਲੋਕ
ਸਾਰੇ ਭਾਵੇਂ ਇੱਕ ਪਾਸੇ ਹੋ ਜਾਣ ਸਾਰੇ ਇੱਕ ਪਾਸੇ ਖੜੇ ਹੋ ਜਾਣ ਪਿਆਰੇ ਜੇ ਸੱਚ ਦੇ ਰਾਹ ਤੇ ਤੁਰੀਏ ਪਰਵਾਹ ਨਾ ਕਰੀਏ ਹੁਣ ਤੁਸੀਂ ਆਮ ਤਜਰਬਾ ਕਰਕੇ ਵੇਖੋ ਸਿੰਘ ਜਿੰਨੇ ਅੰਮ੍ਰਿਤ ਧਾਰੀ ਹੋ ਕਈ ਵਾਰੀ ਪੈਲਸਾਂ 'ਚ ਜਾਂਦੇ ਹੋ ਜੋ ਗੰਦਮੰਦ ਹੁੰਦਾ ਕਈ ਵਾਰੀ ਹੁੰਦਾ ਨਹੀਂ ਵੀ ਯਾਰ ਹੋਣਾ ਨਹੀਂ ਚਾਹੀਦਾ ਏਦਾਂ ਲੱਗਦਾ ਤੁਹਾਨੂੰ ਵੀ ਆਹ ਗਲਤ ਹੈ ਯਾਰ ਏਦਾਂ ਸਾਡੇ ਪਿੰਡ ਵਿੱਚ ਹੋਣਾ ਨਹੀਂ ਚਾਹੀਦਾ ਫਿਰ ਕੀ ਸੋਚ ਲੈਂਦੇ ਹੋ ਵੀ ਕਾਹਨੂੰ ਪੰਗਾ ਲੈਣਾ ਯਾਰ ਚੁੱਪ ਕਰਕੇ ਸ਼ਗਨ ਪਾ ਆਪਣੇ ਘਰ ਨੂੰ ਚੱਲ ਲੱਗੋ ਸਤਨਾਮ
ਸ੍ਰੀ ਵਾਹਿਗੁਰੂ
ਤੂੰ ਕਿਉਂ ਬੋਲਦਾ ਹੈ ਆਪਾਂ ਤੇ 5 ਮਿੰਟ ਅਗਲੇ ਨੇ ਸਾਨੂੰ ਸੱਦਿਆ ਹੈ ਸ਼ਗਨ ਪਾਓ ਝੋਲੀ ਦੇ ਵਿੱਚ ਘਰ ਨੂੰ ਚੱਲੀਏ ਅਸੀਂ ਕੀ ਲੈਣਾ ਹੈ ਤੁਸੀਂ ਤੇ ਘਰ ਨੂੰ ਆ ਗਏ ਵੀ ਛੱਡ ਪਰੇ ਆਪਾਂ ਆਪਣੀ ਕਿਹੜਾ ਸੁਣੂ ਇੱਥੇ ਭਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਟੇਜ ਤੇ ਪ੍ਰਚਾਰਕ ਬੈਠਾ ਹੈ ਜੇ ਉਹਨੂੰ ਕੁਝ ਗਲਤ ਲੱਗੇ ਉਹਨੂੰ ਬੋਲਣਾ ਚਾਹੀਦਾ ਕਿ ਨਹੀਂ ਬੋਲਣਾ ਚਾਹੀਦਾ ਨਾ ਤੁਸੀਂ ਤੇ ਬੋਲਦੇ ਨਹੀਂ ਫਿਰ ਸਾਰੇ ਤੇ ਇਹ ਸੋਚ ਲੈਂਦੇ ਨੇ ਵੀ ਛੱਡ ਪਰੇ ਤੇਰੀ ਕਿਹੜਾ ਸੁਣਦਾ ਇੱਥੇ ਚੁੱਪ ਕਰ ਜਾ ਕਬਰਾਂ ਤੇ ਮੱਥਾ ਟਿਕਦਾ ਟਿਕ ਲੈਣ ਦੇ ਚੱਲ ਤੇਰੀ ਕੌਣ ਸੁਣੂ ਇੱਥੇ ਤੂੰ ਕਿਉਂ ਪੰਗਾ ਲੈਂਦਾ ਹਰੇਕ ਬੰਦਾ ਇਹ ਨਹੀਂ ਸੋਚ ਲੈਂਦਾ ਤੈਂ ਕਿਉਂ ਪੰਗਾ ਲੈਣਾ ਯਾਰ ਚੁੱਪ ਕਰ ਜਾ ਛੱਡ ਪਰੇ ਹੋਈ ਜਾਣ ਦੇ ਜੋ ਹੁੰਦਾ ਤੇਰੀ ਕਿਹੜਾ ਸੁਣੂ ਲੱਤਾਂ ਤੋੜ ਦੇਣਗੇ ਵੱਢ ਦੇਣਗੇ ਜਾਇਓ ਭਲਾ ਹਜ਼ੂਰ ਸਾਹਿਬ ਜਾ ਕੇ ਕਹਿ ਦਿਓ ਆਹ ਬੱਕਰੇ ਦੀ ਬਲੀ ਗੁਰਦੁਆਰੇ ਕਿਉਂ ਦੇਈ ਜਾਂਦੇ ਹੋ ਫਿਰ ਕੀ ਕਰਨਗੇ ਲੱਤਾਂ ਨਹੀਂ ਵੱਢ ਦੇਣਗੇ ਸਾਡੀ ਮੇਰੇ ਵਰਗਾ ਹਜ਼ੂਰ ਸਾਹਿਬ ਗਿਆ ਹੋਵੇ ਤੇ ਫਿਰ ਤੇ ਬਸ ਉਹੀ ਗੱਲ ਹੈ ਵੀ ਖਬਰ ਹੀ ਆਊਗੀ ਵੀ ਲੱਤਾਂ ਵੀ ਤੋੜਤੀਆਂ ਸਿਰ ਵੀ ਪਾੜਤਾ ਜਿਹੜੇ ਪੁਤਲੇ ਬਣਾ ਕੇ ਫੂਕਦੇ ਐ ਬਰਛੇ ਮਾਰਦੇ ਐ ਘੱਟ ਕਰਨਗੇ ਹਰੇਕ ਨਾਲ ਹੀ ਏਦਾਂ ਬਣਦੀ ਹੈ ਪਿਆਰਿਓ ਪਰ ਬਹੁਤੇ ਬੰਦੇ ਤੁਹਾਡੇ 'ਚ ਪਤਾ ਕਿੱਦਾਂ ਦੇ ਆ ਸਮਾਜ ਏਦਾਂ ਦਾ ਹੈ ਸਾਡਾ ਸਮਾਜ ਪਤਾ ਕੀ ਕਹਿੰਦਾ ਹੈ ਉਹ ਚਿੱਕੜ 'ਚ ਕਾਹਨੂੰ ਹੱਥ ਪਾਉਣਾ ਯਾਰ ਐਵੇਂ ਲਿਬੜ ਜਾਵਾਂਗੇ ਬੱਟਾ ਮਾਰਾਂਗੇ ਆਪਣੇ ਤੇ ਚਿੱਕੜ ਪਊ ਰਹਿਣ ਹੀ ਦਿਓ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਡਾ ਸਮਾਜ ਇਦਾਂ ਦਾ ਜਿਹੜਾ ਕਹਿੰਦਾ ਭੁੰਡਾਂ ਦੀ ਖੱਖਰ ਨੂੰ ਕਾਹਨੂੰ ਛੇੜਨਾ ਰਹਿਣ ਹਰ ਬੰਦਾ ਹੀ ਹੈ ਭਲਾ ਫਿਰ ਕੋਈ ਵੀ ਨਾ ਛੇੜੇ ਯਾਰ ਸਾਰੀ ਇਹ ਸੋਚੀਏ ਆਪਾਂ ਜਿੰਨੇ ਆਪਾਂ ਭੈਣ ਭਰਾ ਆ ਆਪਾਂ ਸਾਰੇ ਇਹੀ ਸੋਚੀਏ ਵੀ ਕਾਹਨੂੰ ਭੁੰਡਾਂ ਦੀ ਖੱਖਰ ਨੂੰ ਛੇੜਨਾ ਇੱਥੇ ਵੀ ਨਾ ਇੱਦਾਂ ਕਹੋ ਇੱਥੇ ਵੀ ਨਾ ਇੱਦਾਂ ਕਹੋ ਫਿਰ ਚੱਲੇਗਾ ਕਿਵੇਂ ਕੰਮ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਹੀਂ ਸੋਚਿਆ ਵੀ ਭੁੰਡਾਂ ਦੀ ਖੱਖਰ ਨੂੰ ਨਾ ਛੇੜੋ ਬਾਬਰ ਨੂੰ ਜਾਬਰ ਕਹਿਤਾ ਵੱਧ ਤੋਂ ਵੱਧ ਕੀ ਕਰੋਗੇ ਜੇਲ੍ਹ 'ਚ ਸੁੱਟੋਗੇ ਸੁੱਟਿਆ ਅਗਲਿਆਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਭੁੰਡਾਂ ਦੀ ਖੱਖਰ ਨੂੰ ਕਹਿੰਦੇ ਨਾ ਛੇੜੋ ਕਹਿੰਦੇ ਕਿਉਂ ਨਾ ਛੇੜੋ ਤਵੀ ਤੇ ਭਾ ਦੇਣਗੇ ਭਾ ਦਿਓ ਯਾਰ ਫਿਰ ਹੋਰ ਕੀ ਕਰੋਗੇ ਤੁਸੀਂ ਦੇਗ ਚੋਂ ਬਾਲੋਗੇ ਉਬਾਲ ਦਿਓ ਪਰ ਜਿੰਨਾ ਚਿਰ ਆਵਾਜ਼ ਨਹੀਂ ਉਠਾਵਾਂਗੇ ਸੁਧਾਰ ਹੋਣਾ ਨਹੀਂ ਜਿੰਨਾ ਚਿਰ ਗਲਤ ਨੂੰ ਗਲਤ ਨਹੀਂ ਕਵਾਂਗੇ ਆਉਣ ਵਾਲੀਆਂ ਪੀੜ੍ਹੀਆਂ ਬਦਲਣੀਆਂ ਨਹੀਂ ਤੇ ਜਦੋਂ ਤੁਸੀਂ ਨਵੇਂ ਵਿਚਾਰ ਲੈ ਕੇ ਆਓਗੇ ਨਵੀਂ ਸੋਚ ਲੈ ਕੇ ਆਓਗੇ ਇੱਕ ਵਾਰੀ ਉੱਥਲ ਪੁੱਥਲ ਮੱਚਣੀ ਹੋਈ ਮੱਚਣੀ ਹੈ ਜਿਵੇਂ ਆਪਾਂ ਪੜ੍ਹਦੇ ਹਾਂ ਦੇਖੋ ਭਾਈ ਗਿਆਨ ਕੀ ਆਈ ਆਂਧੀ ਜਦੋਂ ਗਿਆਨ ਦੀ ਹਨੇਰੀ ਆਉਣੀ ਹੈ ਨਾ ਆਪਾਂ ਇੱਥੇ ਸ਼ਬਦ ਵਿਚਾਰੇ ਕੀਤੀ ਸੀ ਨਾ ਲੋ ਸ਼ਬਦ ਥੋੜਾ ਜਿਹਾ ਪੜ੍ਹ ਲਓ ਆਪਾਂ ਨਾਲ ਅੱਗੇ ਗੱਲ ਕਰਦੇ ਹਾਂ ਗਰੀਬਾਂ ਉੱਪਰ ਜੇ ਖਿੰਝੇ ਦਾੜੀ ਉਸ ਸ਼ਬਦ ਨੂੰ ਵੀ ਨਾਲ ਵਿਚਾਰਦੇ ਪਰ ਜੇ ਗਿਆਨ ਦੀ ਹਨੇਰੀ ਇੱਕ ਵਾਰੀ ਆਉਣੀ ਹੈ ਨਾ ਹਨੇਰੀ ਚੇਤਾ ਰੱਖਿਓ ਜੀ ਜਦੋਂ ਹਨੇਰੀ ਆਉਂਦੀ ਹੈ ਇੱਕ ਵਾਰੀ ਤੇ ਬਹੁਤ ਉੱਥਲ ਪੁੱਥਲ ਮਚਾ ਦਿੰਦੀ ਹੈ ਪਰ ਹਨੇਰੀ ਦੇ ਮਗਰੀ ਵੀ ਹੁੰਦਾ ਹੈ ਠੰਡ ਪਾ ਦਿੰਦਾ ਹੈ ਇੱਕ ਵਾਰੀ ਪਹਿਲਾਂ ਹਨੇਰੀ ਆਉਂਦੀ ਹੈ ਝੱਖੜ ਵਗਦਾ ਹੈ ਇੱਕ ਵਾਰੀ ਹਨੇਰੀ ਜੀ ਆਏਗੀ ਉੱਥਲ ਪੁੱਥਲ ਮੱਚੇਗੀ ਫਿਰ ਬਾਅਦ ਵਿੱਚ ਮੀਂਹ ਪੈਣਾ ਹੈ ਆ ਬਚਨ ਸੁਣ ਕੇ ਵੇਖੋ ਕਬੀਰ ਸਾਹਿਬ
ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਉਡਾਨੀ ਭ੍ਰਮ ਕੀ ਟਟੀ ਰਹੇ ਨਾ ਮਾਇਆ ਬਾਂਦੀ
ਛੱਪੜ ਬੰਨੀ ਫਿਰਦੇ ਸੀ ਛੱਪਰੀ ਸੀ ਜਿਹੜੀ ਭਰਮਾਂ ਦੀ ਪਈ ਹੋਈ ਪਰਮਾਂ ਦੇ ਥੱਲੇ ਜਿਉਂਦੇ ਸੀ ਪਰਮਾਂ ਵਿੱਚ ਫਸੇ ਹੋਏ ਸੀ ਕਹਿੰਦੇ ਸਭ ਉੱਡ ਗਏ ਭਰਮ ਸਾਡੇ ਹੁਣ ਟੂਣੇ ਤੋਂ ਡਰ ਜਾਾਂਗੇ ਲੈ ਕਿਤੇ ਖੋਪਾ ਪਿਆ ਮਿਲੇ ਭੰਨ ਕੇ ਖਾਵਾਂਗੇ ਹੁਣ ਡਰ ਜਾਾਂਗੇ ਹੁਣ ਡਰ ਲੱਗੇਗਾ ਕਿਤੇ ਨਾ 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 ਛੱਪਰ ਪਿਆ ਸੀ ਭਰਮਾਂ ਦਾ ਲੈ ਗਿਆ ਸਾਰਾ ਕੁਝ ਜੀ ਛੱਪਰੀ ਕੋਈ ਢਹਿ ਗਈ ਮਾਇਆ ਮਟੀਰੀਅਲਿਜ਼ਮ ਵਿੱਚ ਸੁਰਤ ਫਸੀ ਸੀ ਨਿਕਲ ਗਈ ਬਚ ਗਏ ਕਿਰਪਾ ਹੋ ਗਈ ਅੱਗੇ ਵੇਖਿਓ ਜਲਦੀ ਜਲਦੀ ਵਿਚਾਰ ਲੈਣੇ
ਦੋ ਚਿੱਤੇ ਕੀ ਦੋਏ ਖੂਨ ਗਿਰਾਨੀ ਮੋਹ ਬਲੇ ਦਾ ਟੂਟਾ
ਜਿਹੜੀ ਉਹ ਛੱਪਰੀ ਸੀ ਨਾ ਉਹਦੇ ਥੱਲੇ ਥੰਮੀਆਂ ਦਿੱਤੀਆਂ ਹੋਈਆਂ ਸੀ ਦੋ ਚਿੱਤੇ ਦੀਆਂ ਡਬਲ ਮਾਈਂਡਡ ਸੀ ਨਾ ਮੈਂ ਦੋ ਚਿੱਤੀ ਦੀਆਂ ਥੰਮੀਆਂ ਵੀ ਨਿਕਲ ਗਈਆਂ ਹੁਣ ਤੇ ਮੋਹ ਦਾ ਮੇਰੇ ਉਹ ਮੋਹ ਦਾ ਛਤੀਰ ਪਾਇਆ ਹੋਇਆ ਸੀ ਉਹ ਛੱਪਰੀ ਨੂੰ ਜਿਹੜੀ ਛੱਪਰੀ ਬੰਨੀ ਫਿਰਦਾ ਸੀ ਨਾ ਮੋਹ ਦਾ ਛਤੀਰ ਸੀ ਤੇ ਦੁਚਿੱਤੀ ਦੀਆਂ ਥੰਮੀਆਂ ਸੀ ਕਹਿੰਦੇ ਦੁਚਿੱਤੀ ਦੀਆਂ ਥੰਮੀਆਂ ਵੀ ਨਿਕਲ ਗਈਆਂ ਮੋਹ ਬਲੇਡਾ ਟੁੱਟਾ ਕਹਿੰਦੇ ਮੋਹ ਦਾ ਛਤੀਰ ਵੀ ਨਿਕਲ ਗਿਆ ਤੇ ਤ੍ਰਿਸ਼ਨਾ ਦੀ ਉੱਤੇ ਛੱਤ ਸੀ ਉਹ ਵੀ ਲੈ ਗਈ ਹੁਣ ਅੱਗੇ ਸੁਣ ਲਓ
ਇਸ ਨਾ ਸ਼ਾਨ ਪਰੀ ਤਰ ਉਪਰ ਦੁਰਮਤ ਭਾਂਡਾ ਫੂਟਾ
ਨਾ ਤ੍ਰਿਸ਼ਨਾ ਰਹੀ ਨਾ ਮੋਹ ਰਿਹਾ ਨਾ ਦੁਚਿੱਤੀ ਰਹੀ ਸਭ ਖਤਮ ਹੋ ਗਿਆ ਭਾਂਡਾ ਹੀ ਫੁੱਟ ਗਿਆ ਬਸ ਸਭ ਵਹਿਮ ਭਰਮ ਨਿਕਲ ਗਏ ਭਰਮ ਖਤਮ ਹੋ ਗਏ ਮਨ ਦੇ ਵਿੱਚੋਂ ਗੁਰੂ ਜੀ ਕਹਿੰਦੇ ਅੱਗੇ ਸੁਣ ਲਓ
ਆਂਦੀ ਪਾਛੇ ਜੋ ਜਲ ਬਰਖੇ ਇਹ ਤੇਰਾ ਜਨ ਭੀਨਾ
ਆ ਆ ਬਚਨ ਧਿਆਨ ਨਾਲ ਸੁਣਿਓ ਕਹਿੰਦੇ ਹਨੇਰੀ ਤੋਂ ਬਾਅਦ ਫਿਰ ਜਿਹੜਾ ਮੀਂਹ ਆਉਂਦਾ ਹੈ ਉਹ ਸਵਾਦ ਦਿੰਦਾ ਹੈ ਇੱਕ ਵਾਰੀ ਉੱਥਲ ਪੁੱਥਲ ਆਉਣ ਦਿਓ ਹਨੇਰੀ ਆਉਣ ਦਿਓ ਮਗਰ ਮੀਂਹ ਪੱਕਾ ਹੈ ਸਿੰਘੋ ਇੱਕ ਵਾਰੀ ਤੇ ਨਾ ਦਿਲ ਜਿਹਾ ਕੱਢਣਾ ਪੈਂਦਾ ਹੁੰਦਾ ਹੈ ਵੀ ਸਾਰੀ ਦੁਨੀਆ ਪਰੰਪਰਾਗਤ ਲੋਕ ਨੇ ਜ਼ਿਆਦਾਤਰ ਪਰੰਪਰਾਵਾਦੀ ਨੇ ਪਰੰਪਰਾਵਾਂ ਪਾਲਣ ਵਾਲੇ ਲੋਕ ਆ ਪਰੰਪਰਾ ਬਣੀ ਹੈ ਸਾਡੇ ਪਿੰਡ ਵਿੱਚ ਕਬਰ ਹੈ ਕਬਰ ਨੂੰ ਮੱਥਾ ਟੇਕਣਾ ਪਰੰਪਰਾ ਚੱਲ ਤੁਰੀ ਆਉਂਦੀ ਹੈ ਲੋਕੀ ਟੇਕੀ ਜਾਂਦੇ ਸਾਡੇ ਪਿੰਡ ਵਿੱਚ ਪਰੰਪਰਾ ਹੈ ਜੀ ਐਦਾਂ ਦੇ ਵਹਿਮ ਪਏ ਹੋਏ ਆ ਉਹਨਾਂ ਵਹਿਮਾਂ ਨੂੰ ਪਾਲੀ ਜਾਂਦੇ ਕਿਸੇ ਕਬਰ ਨੂੰ ਮੱਥਾ ਟੇਕੀ ਜੋ ਪੀਰਾਂ ਦੇ ਮੱਥਾ ਟੇਕੀ ਜੋ ਉੱਥੇ ਚਿਰਾਗ ਲਾਇਓ ਉੱਥੇ ਆਹ ਕਰ ਲਓ ਉੱਥੇ ਆਹ ਕਰ ਲਓ ਪਰੰਪਰਾਵਾਦੀ ਲੋਕ ਨੇ ਬਹੁਤੇ ਪਰ ਇੱਕ ਵਾਰੀ ਗਿਆਨ ਦੀ ਹਨੇਰੀ ਆਉਣ ਦਿਓ ਹਨੇਰੀ ਆਏਗੀ ਉੱਥਲ ਪੁੱਥਲ ਇੱਕ ਵਾਰੀ ਬਹੁਤ ਮੱਚੇਗੀ ਪਰ ਮੁੜ ਕੇ ਠੰਡ ਪੈ ਜਾਏਗੀ ਚੇਤਾ ਰੱਖੀ ਅੱਜ ਹਨੇਰੀ ਆਈ ਹੈ ਮਗਰ ਮੀਂਹ ਵੀ ਆਉਣਾ ਹੈ ਹਨੇਰੀ ਤੋਂ ਬਾਅਦ ਜਲ ਵੀ ਵਰਸਣਾ ਹੈ ਠੰਡ ਪਾ ਦੇਣੀ ਆ ਉਹਨੇ ਪਰਮਾਤਮਾ ਦਾ ਨਾਮ ਨਾਲ ਐਸਾ ਜੁੜੇਗਾ ਗੁਰਬਾਣੀ ਦਾ ਪਹਿਲਾਂ ਗਿਆਨ ਫਿਰ ਧਿਆਨ ਪਰਮਾਤਮਾ ਵਿੱਚ ਟਿਕੇਗਾ ਨਾਮ ਦੀ ਦਾਤ ਮਿਲੇਗੀ ਫਿਰ ਆ ਪੰਕਤੀ ਦੁਬਾਰਾ ਸੁਣਿਓ ਭਾਈ ਹਨੇਰੀ ਤੋਂ ਬਾਅਦ ਆਂਧੀ ਤੋਂ ਬਾਅਦ ਮੁੜ ਕੇ ਮੀਂਹ ਪੈਣਾ
ਆਂਧੀ ਪਾਛੇ ਜੋ ਜਲ ਬਰਖੇ ਤੇਹ ਤੇਰਾ ਜਨ ਪੀਨਾ
ਤੇਰੇ ਪਿਆਰੇ ਫਿਰ ਉਹਦੇ ਵਿੱਚ ਭਿੱਜਦੇ ਐ ਸ਼ਿਰਸ਼ਾਰ ਹੋ ਜਾਂਦੇ ਐ ਨਿਹਾਲ ਹੁੰਦੇ ਐ ਆ ਹਨੇਰੀ ਤੋਂ ਬਾਅਦ ਜਿਹੜਾ ਫਿਰ ਉਹ ਮੀਂਹ ਪੈਣਾ ਨਾ ਉਹਨੇ ਟਕਾ ਲਿਆ ਦੇਣਾ ਜ਼ਿੰਦਗੀ ਵਿੱਚ ਹਾਂਜੀ
ਕਹਿ ਕਬੀਰ ਮਨ ਪਿਆ ਪਰਗਸਾ ਉਦੈ ਭਾਨ ਜਬ ਚੀਨਾ
ਪ੍ਰਕਾਸ਼ ਹੋ ਗਿਆ ਜ਼ਿੰਦਗੀ ਦੇ ਵਿੱਚ ਜਦੋਂ ਚਾਨਣ ਹੋਇਆ ਨਾ ਸੂਰਜ ਚੜ੍ਹਿਆ ਸੂਰਜ ਭਾਨ ਕਹਿੰਦੇ ਆ ਸੂਰਜ ਨੂੰ ਜਦੋਂ ਸੂਰਜ ਚੜ੍ਹਿਆ ਗਿਆਨ ਦਾ ਹਰ ਪਾਸੇ ਚਾਨਣ ਹੀ ਚਾਨਣ ਹੋ ਗਿਆ ਹਨੇਰੇ ਵਿੱਚ ਠੋਕਰਾਂ ਖਾਂਦੇ ਫਿਰਦੇ ਸੀ ਧੱਕੇ ਖਾਂਦੇ ਫਿਰਦੇ ਸੀ ਪਰ ਇੱਕ ਵਾਰੀ ਹਨੇਰੀ ਆਉਣ ਦਿਓ ਉੱਥਲ ਪੁੱਥਲ ਮੱਚਦੀ ਹੈ ਜੀ ਇੱਕ ਵਾਰੀ ਤੇ ਬੜੇ ਬੜੇ ਟਾਹਣ ਹਿੱਲਦੇ ਐ ਬੜੇ ਬੜੇ ਦਰਖਤ ਹਿੱਲਦੇ ਐ ਹਿੱਲਣ ਦਿਓ ਗਿਆਨ ਦੀ ਹਨੇਰੀ ਆਉਣੀ ਚਾਹੀਦੀ ਹੈ ਪਿਆਰਿਓ ਫਿਰ ਨਤੀਜੇ ਵੀ ਭੁਗਤਣੇ ਪੈਂਦੇ ਆ। ਕਈ ਤੇਰੇ ਆਪਣੇ ਰੁੱਸ ਜਾਣਗੇ, ਕਈ ਤੇਰੇ ਸਾਥੀ ਛੱਡ ਕੇ ਜਾਣਗੇ, ਤੈਨੂੰ ਫਤਿਹ ਬੁਲਾ ਜਾਣਗੇ, ਅੱਜ ਤੋਂ ਬਾਅਦ ਨਹੀਂ ਤੇਰੇ ਨਾਲ ਗੱਲ ਕਰਨੀ, ਤੂੰ ਵਿਗੜ ਗਿਆ, ਤੂੰ ਹੋਰ ਹੀ ਗੱਲਾਂ ਲੱਗ ਪਿਆ ਕਰਨ, ਤੂੰ ਚੇਂਜ ਹੋ ਗਿਆ, ਤੂੰ ਬਦਲ ਗਿਆ। ਫਿਰ ਲੋਕਾਂ ਨੂੰ ਖੁਸ਼ ਕਰਨ ਵਾਸਤੇ ਮਨਾਉਣ ਨਹੀਂ ਤੁਰ ਪੈਣਾ, ਜਿਹੜਾ ਰੁੱਸਦਾ ਹੈ ਰੁੱਸਣ ਦਿਓ, ਜੇ ਸੱਚ ਤੇ ਖੜੇ ਹੋ ਤੇ ਖੜੇ ਰਹੋ, ਡਟ ਕੇ ਪਹਿਰਾ ਦਿਓ। ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ, ਗਾਲਾਂ ਵੀ ਖਾਣੀਆਂ ਪੈਂਦੀਆਂ। ਭਾਈ ਭੁਪਿੰਦਰ ਸਿੰਘ ਜੀ ਨੇ ਨਾ ਪਿਛਲੇ ਸਾਲ ਅੱਜ ਵਾਲੇ ਦਿਨ ਮੈਨੂੰ ਦੁਪਹਿਰੇ ਮਿਲੇ, ਆ ਬੱਚੇ ਜਿਹੜੇ ਤੁਰੇ ਫਿਰਦੇ ਟਕਾ ਕੇ ਰੱਖੋ ਬੀਬੀ, ਕਦੇ ਅੰਦਰ ਆ ਜਾਂਦੇ ਕਦੇ ਬਾਹਰ, ਇੱਕ ਜਗ੍ਹਾ ਟਕਾ ਕੇ ਰੱਖਿਓ, ਇੱਧਰ ਸੁਣਿਓ ਬਈ। ਕਈ ਦਿਨਾਂ ਦੇ ਮੈਨੂੰ ਫੋਨ ਕਰਦੇ ਸੀ, ਕਹਿੰਦੇ ਮਿਲਣਾ ਟਾਈਮ ਚਾਹੀਦਾ, ਤੇ ਮੈਂ ਆਖਿਆ ਜੀ ਆ ਜਿਓ, ਟਾਈਮ ਦੇ ਦਿੱਤਾ ਵੀ ਪ੍ਰੋਗਰਾਮ ਬਣਾਓ ਮਿਲਣ ਦਾ। ਦੁਪਹਿਰੇ ਪ੍ਰਸ਼ਾਦਾ ਛਕਦਾ ਸੀ 12:30 ਵਜੇ, 12:30 ਵਜੇ ਪ੍ਰਸ਼ਾਦਾ ਮੇਰੇ ਨਾਲ ਉਹਨਾਂ ਨੇ ਛਕਿਆ, 12:30 ਵਜੇ ਆ ਗਏ। ਪ੍ਰਸ਼ਾਦਾ ਛਕਣ ਤੋਂ ਬਾਅਦ ਉੱਥੇ ਕਮਰੇ ਦੇ ਵਿੱਚ ਬੈਠੇ ਰਹੇ, ਫਿਰ ਮੈਨੂੰ ਲੱਗਦਾ ਸੀ 1-1.5 ਘੰਟਾ ਉੱਥੇ ਬੈੱਡ ਤੇ ਬਹਿ ਕੇ ਗੱਲਾਂ ਬਾਤਾਂ ਕਰਦੇ ਰਹੇ, ਤੇ ਮੈਨੂੰ ਕਹਿੰਦੇ ਸੀ, ਕਹਿੰਦੇ ਮੈਂ ਪਰੇਸ਼ਾਨ ਬਹੁਤ ਹਾਂ। ਮੈਂ ਕਿਹਾ ਕੀ ਹੋ ਗਿਆ? ਕਹਿੰਦੇ ਕਈਆਂ ਨਾਲ ਫੋਨ ਤੇ ਗੱਲ ਹੁੰਦੀ ਹੈ, ਕਈ ਕੁਛ ਬੋਲਦਾ ਕੋਈ ਕੁਛ ਬੋਲਦਾ ਜੀ, ਕਈ ਗਾਲਾਂ ਕੱਢਦੇ ਆ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਤੇ ਅਸੀਂ ਇਦਾਂ ਬੈਠੇ ਗੱਲਾਂ ਕਰਦੇ ਆ। ਮੈਂ ਕਿਹਾ ਬਾਬਾ ਜੀ, ਭਾਈ ਸਾਹਿਬ ਜੀ, ਮਨ ਕਾਇਮ ਰੱਖਿਆ ਕਰੋ, ਚਲੋ ਇਹ ਤੇ ਹੁੰਦਾ ਹੀ ਰਹਿੰਦਾ ਦੁੱਖ ਸੁੱਖ ਤੇ, ਇਹ ਤੇ ਲੋਕਾਂ ਨੇ ਕਹਿਣਾ ਹੀ ਹੈ। ਫਿਰ ਜਦੋਂ ਆਪਾਂ ਸੱਚ ਦੇ ਰਾਹ ਤੇ ਤੁਰਨਾ, ਸੱਚ ਦਾ ਪ੍ਰਚਾਰ ਕਰਨਾ, ਸੱਚ ਦਾ ਹੋਕਾ ਲਾਉਣਾ, ਪਰੇਸ਼ਾਨੀਆਂ ਦਾ ਸਾਹਮਣਾ ਤੇ ਫਿਰ ਕਰਨਾ ਹੀ ਪੈਂਦਾ। ਥੋੜਾ ਚਿਰ ਗੱਲਾਂ ਬਾਤਾਂ ਕਰਦੇ ਰਹੇ, ਕਾਫੀ 1-1.5 ਘੰਟਾ ਲਾਉਣ ਤੋਂ ਬਾਅਦ ਮੈਨੂੰ ਕਹਿੰਦੇ ਠੀਕ ਆ, ਅੱਜ ਮੇਰਾ ਨਾ ਮਨ ਹੌਲਾ ਜਿਹਾ ਹੋ ਗਿਆ। ਮੈਂ ਕਿਹਾ ਜੀ ਫਿਰ ਹੁਣ ਤੁਸੀਂ ਅੱਜ ਦੀਵਾਨ ਤੇ ਜਾਓਗੇ ਸਾਡੇ ਨਾਲ ਕਿ ਘਰ ਨੂੰ ਜਾਣਾ ਹੈ? ਕਹਿੰਦੇ ਮੈਂ ਉੱਥੇ ਪ੍ਰਬੰਧਕ ਕੋਈ ਕਿਸੇ ਨੇ ਦੀਵਾਨ ਲੈਣੇ ਸੀ, ਮੈਂ ਮਿਲਾਉਣੇ ਆ ਤੁਹਾਨੂੰ, ਤੁਹਾਡੇ ਨਾਲ ਗੱਲਬਾਤ ਉਹਨਾਂ ਦੀ ਕਰਾਉਣੀ ਹੈ, ਤੇ ਤੁਸੀਂ ਮੈਂ ਤੁਹਾਡੇ ਨਾਲ ਦੀਵਾਨ ਤੇ ਜਾਣਾ। ਈਸੇਵਾਲ ਤੁਹਾਨੂੰ ਪਤਾ ਹੀ ਹੈ, ਲੁਧਿਆਣੇ ਦੇ ਨੇੜੇ ਦੀਵਾਨ ਚੱਲਦੇ ਸੀ ਦੁਪਹਿਰ ਦੇ ਰਾਤ ਦੇ। ਕਹਿੰਦੇ ਆਪਾਂ ਦੀਵਾਨ ਤੇ ਨਾਲ ਹੀ ਚੱਲਣਾ। 3 ਵਜੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਫਿਰ ਹੁਣ ਆਰਾਮ ਕਰ ਲਓ, ਮੈਂ ਵੀ 1.5 ਘੰਟਾ ਦਿਨੇ ਆਰਾਮ ਕਰਦਾ ਹੁੰਦਾ, 1.5 ਘੰਟਾ ਮੈਂ ਵੀ ਆਰਾਮ ਕਰ ਲਾਂ, ਫਿਰ ਆਪਾਂ ਚੱਲਦੇ, ਤੁਸੀਂ ਕਮਰਾ ਲੈ ਲਓ, ਕਮਰਾ ਲੈ ਕੇ ਆਰਾਮ ਕਰ ਲਓ। ਕਹਿੰਦੇ ਜੀ ਠੀਕ ਹੈ, ਚਲੋ ਜੀ। ਕਮਰਾ ਲੈ ਕੇ ਆਰਾਮ ਉਹਨਾਂ ਨੂੰ ਕਰਨ ਨੂੰ ਮੈਂ ਬੇਨਤੀ ਕੀਤੀ, ਮੈਂ ਆਪਣੇ ਕਮਰੇ 'ਚ ਚਲਿਆ ਗਿਆ ਆਰਾਮ ਲੱਗ ਪਿਆ ਕਰਨ। ਉਹਨਾਂ ਨੇ ਨਹੀਂ ਦੁਪਹਿਰੇ ਆਰਾਮ ਕੀਤਾ ਨਾ ਕਮਰਾ ਲਿਆ, ਕਹਿੰਦੇ ਮੈਂ ਉੱਧਰ ਸਿੰਘਾਂ ਵਿੱਚ ਜਾ ਕੇ ਗੱਲਾਂ ਬਾਤਾਂ ਕਰਦੇ ਹਾਂ, ਦੁਪਹਿਰਾ ਮੈਂ ਨਹੀਂ ਸੌਣਾ, ਕਹਿੰਦੇ ਮੈਂ ਤੇ ਗੱਲਾਂ ਬਾਤਾਂ ਹੀ ਕਰਦਾ। ਤੇ ਸਾਰੇ ਪਰਮੇਸ਼ਰ ਦੁਆਰ ਜਿੰਨੇ ਸਾਡੇ ਸਿੰਘ ਸੀ ਉਹਨਾਂ ਨਾਲ ਇਕੱਲੇ ਇਕੱਲੇ ਨਾਲ ਗੱਲਬਾਤ ਕਰਦੇ ਰਹੇ, ਕਈ ਘੰਟੇ ਉਹਨਾਂ ਨਾਲ ਉਹਨਾਂ ਨੇ ਟਾਈਮ ਸਪੈਂਡ ਕੀਤਾ। ਸ਼ਾਮ ਵੇਲੇ ਜਦੋਂ ਮੈਂ ਬਾਹਰ ਆਉਣਾ ਸੀ, ਚੱਲਣ ਜਾਣ ਦੀ ਤਿਆਰੀ ਸੀ, ਮੇਰੇ ਤੋਂ 15 ਮਿੰਟ ਪਹਿਲਾਂ ਬਾਹਰ ਪਾਰਕ ਬਣਿਆ, ਪਾਰਕ ਦੇ ਵਿੱਚ ਆ ਗਏ ਸਿੰਘਾਂ ਨੇ, ਉੱਥੇ ਫੋਟੋਆਂ ਖਿਚਾਉਣ ਦਾ ਕਾਫੀ ਸ਼ੌਂਕ ਸੀ ਤੇ ਫੋਟੋਆਂ ਕਾਫੀ ਖਿੱਚਦੇ ਰਹੇ। ਮੈਂ ਜਦੋਂ ਅੰਦਰੋਂ ਬਾਹਰ ਆਇਆ, ਮੇਰੇ ਆਉਂਦਿਆਂ ਨੂੰ ਬਾਹਰ ਖੜੇ ਸੀ, ਮੈਂ ਕਿਹਾ ਜੀ ਤੁਸੀਂ ਨਹੀਂ ਆਰਾਮ ਕੀਤਾ? ਕਹਿੰਦੇ ਮੈਂ ਨਹੀਂ ਪਿਆ, ਮੈਂ ਤੇ ਇਹਨਾਂ ਨਾਲ ਸਿੰਘਾਂ ਨਾਲ ਗੱਲਾਂ ਬਾਤਾਂ ਹੀ ਕਰਦਾ ਰਿਹਾ। ਚਲੋ ਜੀ, ਮੈਂ ਕਿਹਾ ਜੀ ਬੈਠ ਜਾਈਏ, ਫਿਰ ਗੱਡੀ 'ਚ ਬਹਿ ਗਿਆ ਮੈਂ। ਜਦੋਂ ਮੈਂ 1.5 ਮਹੀਨੇ ਤੋਂ ਪਿਛਲੀ ਸੀਟ 'ਤੇ ਬਹਿਣ ਲੱਗ ਗਿਆ ਸੀ, ਪਹਿਲਾਂ ਤਾਂ ਅਗਲੀ ਸੀਟ 'ਤੇ ਹੀ ਬੈਠਦੇ ਸੀ। ਇਹ ਹੈਪਨ ਹੋਣ ਤੋਂ ਪਹਿਲਾਂ 1.5 ਮਹੀਨਾ ਪਹਿਲਾਂ ਮੈਂ ਪਿਛਲੀ ਸੀਟ 'ਤੇ ਬਹਿਣ ਲੱਗ ਗਿਆ ਸੀ, ਮੈਂ ਪਿਛਲੀ ਸੀਟ 'ਤੇ ਬੈਠ ਗਿਆ। ਮੈਂ ਆਵਾਜ਼ ਮਾਰੀ ਕਿ ਸਿੰਘ ਨੂੰ ਭੇਜਿਆ, ਆਪਣੀ ਗੱਡੀ 'ਚ ਬਹਿ ਗਏ, ਉਹਨਾਂ ਦੀ ਗੱਡੀ ਸੀ ਇਨੋਵਾ, ਉਹਦੇ 'ਚ ਬੈਠ ਗਏ ਸੀ। ਮੈਂ ਆਵਾਜ਼ ਦਿੱਤੀ, ਮੈਂ ਕਿਹਾ ਉਹਨਾਂ ਨੂੰ ਕਹੋ ਮੇਰੇ ਵਾਲੀ ਗੱਡੀ 'ਚ ਆ ਜਾਓ, ਇੱਥੇ ਬਹਿ ਕੇ ਇਕੱਠੇ ਚੱਲਦੇ। ਅੱਗੇ ਇੱਕ ਵਾਰ ਮੇਰੀ ਗੱਡੀ 'ਚ ਬੈਠੇ ਸੀ, ਉਦਣ ਫਿਰ ਮੈਂ ਆਵਾਜ਼ ਮਾਰ ਲਈ ਮੇਰੇ ਵਾਲੀ ਗੱਡੀ 'ਚ ਆ ਜਾ। ਅੱਗੇ ਜਿਹੜਾ ਮੇਰੇ ਨਾਲ ਸਿੰਘ ਬੈਠਦਾ ਸੀ ਅਗਲੀ ਸੀਟ 'ਤੇ, ਉਹਨੂੰ ਮੈਂ ਕਿਹਾ ਤੂੰ ਪਿੱਛੇ ਬੈਠ ਜਾ ਇਹਨਾਂ ਨੂੰ ਬਾਬਾ ਜੀ ਨੂੰ ਅੱਗੇ ਬਹਿ ਜਾਣ ਦੇ ਉਹ ਅਗਲੀ ਸੀਟ ਤੇ ਬੈਠ ਕੇ ਮੈਂ ਪਿਛਲੀ ਸੀਟ ਤੇ ਸੀ ਇੱਕ ਸਿੰਘ ਮੇਰੇ ਨਾਲ ਬੈਠਾ ਸੀ ਡਰਾਈਵਰ ਸੀ ਚਾਰੇ ਸੀ ਅਸੀਂ ਗੱਡੀ 'ਚ ਅਸੀਂ ਪਰਮੇਸ਼ਰ ਦੁਆਰ ਤੋਂ ਚੱਲ ਪਏ ਮੈਂ ਥੋੜ੍ਹਾ ਜਿਹਾ ਠੀਕ ਨਹੀਂ ਸੀ ਸਿਹਤ ਮੇਰੀ ਡਾਊਨ ਸੀ ਮੈਂ ਪਿਛਲੀ ਸੀਟ ਤੇ ਥੋੜ੍ਹਾ ਚਿਰ ਲੰਮਾ ਪੈ ਗਿਆ ਰਾਹ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਜਾਂਦੇ ਹਾਂ ਮੈਂ ਪੁੱਛਦਾ ਵੀ ਬਾਬਾ ਜੀ ਕਿਵੇਂ ਤੁਸੀਂ ਸਿਹਤ ਦਾ ਵੀ ਥੋੜ੍ਹਾ ਜਿਹਾ ਭਾਰਾ ਹੁੰਦਾ ਜਾਂਦਾ ਸਰੀਰ ਥੋੜ੍ਹਾ ਜਿਹਾ ਪੇਟ ਵੱਧਦਾ ਜਾਂਦਾ ਜੀ ਥੋੜ੍ਹਾ ਜਿਹਾ ਖਿਆਲ ਰੱਖਿਆ ਕਰੋ ਮੈਂ ਉਹਨਾਂ ਨੂੰ ਹੱਸਦਾ ਵੀ ਤੁਸੀਂ ਚੈੱਕ ਕਰਾ ਲਿਆ ਕਰੋ ਮਾੜਾ ਮੋਟਾ ਕਈ ਵਾਰੀ ਕੁਛ ਵੱਧ ਜਾਂ ਵੱਧ ਘੱਟ ਜਾਂਦਾ ਹੈ ਚੈੱਕ ਚੁੱਕ ਕਰਾ ਲਿਆ ਕਰੋ ਜਿਵੇਂ ਆਪਾਂ ਨੋਰਮਲੀ ਕਹਿ ਦਿੰਦੇ ਮੈਨੂੰ ਕਹਿੰਦੇ ਜੀ ਜਦੋਂ ਘੋੜਾ ਚੰਗਾ ਭਲਾ ਹੋਵੇ ਨਾ ਫਿਰ ਐਵੇਂ ਕਾਹਨੂੰ ਸ਼ਮਕਾ ਮਾਰੀ ਜਾਈਏ ਜਦੋਂ ਘੋੜਾ ਚੰਗਾ ਭਲਾ ਮੈਨੂੰ ਤੇ ਹੋਇਆ ਹੀ ਕੱਖ ਨਹੀਂ ਮੈਂ ਤੇ ਕਹਿੰਦਾ ਮੇਰਾ ਕਦੇ ਸਿਰ ਵੀ ਨਹੀਂ ਦੁਖਿਆ ਜੀ ਗਲਾ ਤੇ ਕਹਿੰਦੇ ਮੇਰਾ ਮਾੜਾ ਮੋਟਾ ਖਰਾਬ ਹੁੰਦਾ ਹੈ ਪਰ ਮੇਰਾ ਤੇ ਕਹਿੰਦੇ ਕਦੇ ਸਿਰ ਨਹੀਂ ਦੁਖਿਆ ਗਲਾ ਖਰਾਬ ਮਾੜਾ ਮੋਟਾ ਰਹਿੰਦਾ ਬਾਕੀ ਕਹਿੰਦੇ ਠੀਕ ਹੈ ਕਦੇ ਕੁਝ ਹੋਇਆ ਹੀ ਨਹੀਂ ਮੈਂ ਫਿਰ ਵੀ ਕਹੀ ਜਾਵਾਂ ਮੈਂ ਕਿਹਾ ਮਾੜਾ ਮੋਟਾ ਐਕਸਰਸਾਈਜ਼ ਕਰਿਆ ਕਰੋ ਸੈਰ ਕਰਿਆ ਕਰੋ ਜੀ ਮਾੜਾ ਮੋਟਾ ਤੁਰ ਕੇ ਆਇਆ ਕਰੋ 5-7 ਕਿਲੋਮੀਟਰ ਕਹਿੰਦੇ ਹਾਂ ਚਲੋ ਅੱਗੇ ਤੋਂ ਵੇਖ ਲਾਂਗੇ ਇਦਾਂ ਗੱਲਾਂ ਕਰਦੇ ਸੀ ਜਾਂਦੇ ਰਾਹ ਦੇ ਵਿੱਚ ਮੈਨੂੰ ਇੱਕ ਦੋ ਸਿੰਘਾਂ ਦੀਆਂ ਵੀਡੀਓ ਵੀ ਵਿਖਾਈਆਂ ਮਾਈਕ ਵਿੱਚ ਬੋਲਣ ਵਾਲੇ ਸਿੰਘ ਸੀ ਉਹਨਾਂ ਦੇ ਗੱਡੀ ਵਿੱਚ ਮੈਨੂੰ ਫੋਨ ਆਪਣੇ ਤੋਂ ਆਪਣੇ ਹੀ ਫੋਨ ਤੋਂ ਖੋਲ ਕੇ ਵਿਖਾਇਆ ਕਹਿੰਦੇ ਜੀ ਆਹ ਸਿੰਘ ਵੇਖੋ ਕਿੰਨਾ ਵਧੀਆ ਬੋਲਦਾ ਹੈ ਪਿੱਛੇ ਮਾਈਕ ਵਿੱਚ ਉਹ ਵੀ ਮੈਂ ਵੇਖਿਆ ਫਿਰ ਬੱਚਿਆਂ ਦੀਆਂ ਉਹਨਾਂ ਦੇ ਗੁਰਮਨ ਸਿੰਘ ਤੇ ਹਰਮਨ ਸਿੰਘ ਇਹਨਾਂ ਬੱਚਿਆਂ ਦੀਆਂ ਵੀਡੀਓ ਵੀ ਮੈਨੂੰ ਵਿਖਾਈਆਂ ਮੈਨੂੰ ਕਹਿੰਦੇ ਜੀ ਆਹ ਵੇਖੋ ਢੋਲਕ ਵਜਾਉਂਦਾ ਇੱਕ ਕੀ ਆ ਵੇਖੋ ਜਰਾ ਮੈਨੂੰ ਵੀਡੀਓ ਵਿਖਾਈ ਕੀਰਤਨ ਕਰਦਿਆਂ ਦੀ ਬੱਚਿਆਂ ਦੀ ਅਸੀਂ ਇਦਾਂ ਕਰਦੇ ਕਰਦੇ ਨਾਭੇ ਆਏ ਮਲੇਰਕੋਟ ਲੈ ਆਏ ਮਲੇਰਕੋਟ ਲੈ ਆ ਕੇ ਮੈਂ ਰਹਿਰਸ ਦਾ ਪਾਠ ਕਰਨ ਲੱਗ ਪਿਆ ਚੁੱਪ ਕਰਕੇ ਹੌਲੀ ਹੌਲੀ ਕਰਦੇ ਰਹੇ ਸੁਣਦੇ ਰਹੇ ਫਿਰ ਜਦੋਂ ਅਸੀਂ ਲੁਧਿਆਣੇ ਆਏ ਉੱਥੋਂ ਤੱਕ ਨਹੀਂ ਅਸੀਂ ਗੱਲਬਾਤ ਕੀਤੀ ਕਿਉਂਕਿ ਰਹਿਰਸ ਪੜ੍ਹਦਾ ਸੀ ਮੈਂ ਲੁਧਿਆਣੇ ਚੌਂਕ ਵਿੱਚ ਆ ਕੇ ਅਰਦਾਸ ਕਰ ਲਈ ਫਿਰ ਮੈਂ ਮਾੜੀ ਮੋਟੀ ਗੱਲਬਾਤ ਸ਼ੁਰੂ ਕੀਤੀ ਇੱਦਾਂ ਮਾੜਾ ਮੋਟਾ ਜਿਹਾ ਵੀ ਕਿੰਨੀ ਕੁ ਦੂਰ ਰਹਿ ਗਿਆ ਜੀ ਪਿੰਡ ਕਹਿੰਦੇ ਨੇੜੇ ਹੀ ਆ ਗਿਆ ਬਸ ਨੇੜੇ ਹੀ ਆ ਗਿਆ ਜੀ ਬਸ 15 ਕੁ ਮਿੰਟ ਕਹਿੰਦੇ ਹੋਰ ਲੱਗਣੇ ਆ ਜਦੋਂ ਅਸੀਂ ਲੁਧਿਆਣਾ ਬਾਈਪਾਸ ਪੈ ਗਏ ਗਿੱਲ ਚੌਂਕ ਵਾਲੇ ਪਾਸਿਓਂ ਆ ਰਹੇ ਸੀ ਜਦੋਂ ਲੁਧਿਆਣੇ ਉੱਥੇ ਆ ਗਏ ਤੇ ਅੱਗੇ 5-7 ਗੱਡੀਆਂ ਖੜੀਆਂ ਸੀ ਰਸ਼ ਸੀ ਕਿਉਂਕਿ ਮੈਂ ਵਿੱਚ ਤਾਂ ਸੁਣਾ ਰਿਹਾ ਜੀ ਕਿਉਂਕਿ ਕਈਆਂ ਦੇ ਮਨ ਵਿੱਚ ਹੈ ਕਿ ਕਿਉਂਕਿ ਪ੍ਰੋਪਰ ਕਦੇ ਦੱਸਿਆ ਨਹੀਂ ਸਟੇਜ ਤੇ ਵੀ ਕੀ ਹੋਇਆ ਸੀ ਕਈਆਂ ਦੇ ਮਨ ਵਿੱਚ ਹੁੰਦਾ ਹੈ ਭੈਣਾਂ ਵੀ ਅੱਜ ਮੈਨੂੰ ਕਹਿੰਦੀਆਂ ਸੀ ਮੈਂ ਉੱਥੇ ਗੱਲ ਲੱਗਿਆ ਸੀ ਕਰਨ ਤੇ ਕਹਿੰਦੇ ਜੀ ਤੁਸੀਂ ਮਾੜਾ ਜਿਹਾ ਦੱਸ ਦਿਓ ਵੀ ਕਿਵੇਂ ਕਿਵੇਂ ਹੋਇਆ ਸੀ ਚਲੋ ਮੈਂ ਕਿਹਾ ਸਟੇਜ ਤੇ ਮੈਂ ਥੋੜ੍ਹਾ ਜਿਹਾ ਦੱਸ ਦਿਆਂਗਾ ਜ਼ਿਕਰ ਕਰ ਦਿਆਂਗਾ ਥੋੜ੍ਹਾ ਜਿਹਾ ਉਹ ਜਦੋਂ 3-4 ਗੱਡੀਆਂ ਇਦਾਂ ਲਾਈਨ ਵਿੱਚ ਖੜੀਆਂ ਸੀ ਸਾਡੇ ਨਾਲ ਮੇਰੇ ਨਾਲ 3 ਗੱਡੀਆਂ ਸੀ ਇੱਕ ਗੱਡੀ ਅੱਗੇ ਸੀ ਅੰਡੇਵਰ ਗੱਡੀ ਮੇਰੇ ਵਾਲੀ ਗੱਡੀ ਸੀ ਲੈਂਡ ਕਰੂਜ਼ਰ ਪਿੱਛੇ ਵੀ ਇੱਕ ਗੱਡੀ ਸੀ ਸਕੋਰਪੀਓ 3 ਗੱਡੀਆਂ ਸੀ ਸਾਡੀਆਂ ਇੱਕ ਫਿਰ ਭਾਈ ਭਪਿੰਦਰ ਸਿੰਘ ਜੀ ਵਾਲੀ ਗੱਡੀ ਪਿੱਛੇ ਸੀ 4th ਨੰਬਰ ਤੇ ਇਨੋਵਾ ਉਹਨਾਂ ਦੀ ਗੱਡੀ ਉਹਨਾਂ ਦੇ ਸੇਵਾਦਾਰ ਪਿਛਲੀ ਗੱਡੀ ਸੀ ਐਦਾਂ ਅਸੀਂ ਲੰਘਦੇ ਹਾਂ ਤੇ ਅੱਗੇ 3-4 ਗੱਡੀਆਂ ਖੜੀਆਂ ਰਸ਼ ਜਿਹਾ ਤੇ ਮੈਂ ਪਿਛਲੀ ਸੀਟ ਤੇ ਸੀ ਮੈਂ ਕਿਹਾ ਕੀ ਰਸ਼ ਜਿਹਾ ਲੱਗਦਾ ਮੈਨੂੰ ਕਹਿੰਦੇ ਜੀ ਸ਼ਬੀਲ ਲੱਗੀ ਹੋਈ ਅੱਗੇ ਕਹਿੰਦੇ ਸ਼ਬੀਲ ਲੱਗੀ ਮੈਂ ਡਰਾਈਵਰ ਨੂੰ ਆਪਣੇ ਨੂੰ ਉਸੇ ਵੇਲੇ ਕਹਿ ਦਿੱਤਾ ਮੈਂ ਕਿਹਾ ਸ਼ਬੀਲ ਤੇ ਰੋਕੀ ਨਾ ਚੋਲਿਆਂ ਵਾਲੇ ਸਿੰਘ ਨੇ ਇਹਨਾਂ ਨੇ ਟਾਈਮ ਲਵਾ ਦੇਣਾ ਜੇ ਆਪਾਂ ਗੱਡੀ ਰੋਕ ਲਈ ਇਹਨਾਂ ਨੇ ਕਈ ਵਾਰੀ ਫੋਟੋਆਂ ਖਿੱਚਣ ਲੱਗ ਜਾਂਦੇ ਆਪਾਂ ਅੱਗੇ ਹੀ ਲੇਟ ਆ 7:35 ਹੋਏ ਸੀ ਉਦੋਂ 7:35-40 ਦੇ ਵਿੱਚ ਵਿੱਚ ਸੀ ਟਾਈਮ ਹਨੇਰਾ ਹੋ ਗਿਆ ਸੀ ਪਰ ਮਾੜਾ ਮਾੜਾ ਦਿਸਦਾ ਹੈ ਹਨੇਰਾ ਹੋ ਚੁੱਕਿਆ ਸੀ ਪਰ ਪਛਾਣ ਆਉਂਦੀ ਹੈ ਇਹਨਾਂ ਸਾਹਮਣੇ ਮੈਂ ਕਿਹਾ ਗੱਡੀ ਨਾ ਰੋਕੀ ਇੱਕਦਮ ਕਈ ਵਾਰੀ ਪਤਾ ਨਹੀਂ ਲੱਗਦਾ ਉਹਨਾਂ ਨੇ ਫੋਟੋਆਂ ਖਿਚਾਉਣ ਲੱਗ ਜਾਣਗੇ ਸਿੰਘ ਖੜੇ ਸੀ ਇਦਾਂ ਮੈਨੂੰ 5-7 ਸਿੰਘ ਦਿਸੇ ਵੀ ਇਦਾਂ ਵੇਖਿਆ ਗੱਡੀ ਸਲੋ ਹੋ ਗਈ ਅਗਲੀ ਗੱਡੀ ਵੀ ਰੁਕ ਗਈ ਮੇਰੇ ਵਾਲੀ ਗੱਡੀ ਵੀ ਰੁਕ ਗਈ ਮੈਂ ਵੇਖਦਾ ਮੈਨੂੰ ਕਹਿੰਦੇ ਜੀ ਇਹਨਾਂ ਨੇ ਕੋਈ ਨਾ ਬੰਦਾ ਵੀ ਕੋਕ ਤੇ ਕੇਨ ਨੇ ਕੋਕ ਦੇ ਕੇਨ ਤੇ ਫਰੂਟੀਆਂ ਵਰਤਾ ਰਿਹਾ ਮੈਂ ਆਪਣੀ ਗੱਡੀ 'ਚ ਬੈਠਾ ਮੈਂ ਮੈਂ ਉਸੇ ਵੇਲੇ ਕਿਹਾ ਮੈਂ ਕਿਹਾ ਬਾਬਾ ਜੀ ਕੋਈ ਤਕੜਾ ਹੀ ਬੰਦਾ ਹੋਣਾ ਜਿਹਨੇ ਛਬੀਲ ਲਾਈ ਹੈ ਵੀ ਆਮ ਉੱਤੇ ਬੰਦਾ ਪਾਣੀ ਮਿੱਠਾ ਵਰਤਾ ਦਿੰਦਾ ਕਦੇ ਕੋਕ ਦੀ ਛਬੀਲ ਲੱਗੀ ਨਹੀਂ ਵੇਖੀ ਕਦੇ ਕਿਸੇ ਬੰਦੇ ਨੇ ਫਰੂਟੀਆਂ ਵੀ ਵਰਤਾਈਆਂ ਛਬੀਲ ਦੇ ਉੱਤੇ ਵੀ 15 ਰੁਪਏ ਦੀ ਫਰੂਟੀ ਆਏਗੀ ਇੱਕ 10 ਰੁਪਏ ਦੀ ਆਏਗੀ ਵੀ ਇਹ ਤੇ ਫਰੂਟੀਆਂ ਲਾ ਕੇ ਬੈਠਾ ਕੋਈ ਬੰਦਾ ਤੇ ਮੈਂ ਸੱਚ ਅੰਦਰੋਂ ਕਹਿ ਰਿਹਾ ਮੈਂ ਇਦਾਂ ਕਿਹਾ ਮੈਂ ਕਿਹਾ ਕੋਈ ਵਧੀਆ ਹੀ ਬੰਦਾ ਹੋਣਾ ਜਿਹਨੇ ਇੰਨਾ ਵਧੀਆ ਵੀ ਆਉਣ ਜਾਣ ਵਾਲਿਆਂ ਵਾਸਤੇ ਵੀ ਕਿਤੇ ਕੋਕ ਜਾਂ ਫਰੂਟੀਆਂ ਦਾ ਲੰਗਰ ਕਦੀ ਨਹੀਂ ਵੇਖਿਆ ਪਹਿਲੀ ਵਾਰੀ ਵੇਖਿਆ ਉਹ ਬੰਦੇ ਜਿਹੜੇ ਆਏ ਸੀ ਨਾ ਛਬੀਲ ਲਾਉਣ ਉਹਨਾਂ ਨੇ ਗੱਲਬਾਤ ਪਹਿਲਾਂ ਪਿੰਡ ਨੇੜੇ ਦੇ ਗੁਰਦੁਆਰੇ 'ਚ ਭਾਂਡੇ ਲੈਣ ਗਏ ਸੀ ਬਰਫ਼ ਵੀ ਲੈ ਕੇ ਆਏ ਭਾਂਡੇ ਵੀ ਉਹਨਾਂ ਨੇ ਭਾਂਡੇ ਦਿੱਤੇ ਨਹੀਂ ਗੁਰਦੁਆਰੇ ਵਾਲਿਆਂ ਨੇ ਬਗਾਨੇ ਬੰਦੇ ਹੋ ਕਿੱਧਰੋਂ ਤੁਸੀਂ ਆਏ ਹੋ ਉਹਨਾਂ ਨੇ ਭਾਂਡੇ ਨਹੀਂ ਸੀ ਦਿੱਤੇ ਉਹਨਾਂ ਨੇ ਫਿਰ 50,000 ਰੁਪਇਆ ਲਾ ਕੇ ਫਰੂਟੀਆਂ ਕੇਨ ਹੀ ਖਰੀਦ ਲਏ ਕਹਿੰਦੇ ਇਹਦੇ ਹੀ ਲਾ ਦਿੰਦੇ ਹਾਂ ਫਿਰ ਤੇ ਉਹ ਜਿਹੜੇ ਵਰਤਾ ਰਹੇ ਸੀ ਗਰਮ ਹੀ ਸੀ ਕਿਉਂਕਿ ਠੰਡੇ ਤੇ ਕੀਤੇ ਨਹੀਂ ਗਰਮ ਹੀ ਫਰੂਟੀਆਂ ਗਰਮ ਹੀ ਕੋਕ ਜਿਹੜਾ ਸੀ ਕੇਨ ਇੱਦਾਂ ਹੀ ਵਰਤਾਈ ਗਏ ਗਰਮ ਗਰਮ ਹੀ ਅੱਧਾ ਘੰਟਾ ਪਹਿਲਾਂ ਹੀ ਉਹਨਾਂ ਨੇ ਉਹ ਛਬੀਲ ਜਿਹੜੀ ਫਿੱਟ ਕੀਤੀ ਸੀ ਇੱਦਾਂ ਸਾਈਡ ਤੇ ਟੈਂਟ ਲਾਇਆ ਹੋਇਆ ਸੀ ਟੈਂਟ ਦੇ ਬਾਹਰ ਇੱਦਾਂ ਹੱਥਾਂ ਦੇ ਵਿੱਚ ਟਰੇਆਂ ਫੜ ਕੇ ਤੇ ਇੱਦਾਂ ਜਿਹੜੀ ਵੀ ਗੱਡੀ ਰੁਕਦੀ ਸੀ ਉਹਨੂੰ ਵਰਤਾਉਂਦੇ ਸੀ ਇੱਦਾਂ ਵਰਤਾ ਰਹੇ ਸੀ ਉਹ ਹੁਣ ਜਦੋਂ ਸਾਡੀ ਮੇਰੇ ਵਾਲੀ ਗੱਡੀ ਅੱਗੇ ਵਾਲੇ ਸਿੰਘ ਜਿਹੜੇ ਨੇ ਉਹ ਗੱਡੀ ਬਿਲਕੁਲ ਉਹਨਾਂ ਦੇ ਬਰਾਬਰ ਪਹੁੰਚ ਗਈ ਹੁਣ ਇਹ ਸਮਾਂ ਤੇ ਦੋ ਤਿੰਨ ਮਿੰਟ ਦਾ ਹੀ ਹੋਣਾ ਇੰਨੇ ਕੁ ਟਾਈਮ ਦੇ ਵਿੱਚ ਵੀ ਅਗਲੀ ਗੱਡੀ ਵਾਲਿਆਂ ਨੇ ਜਦੋਂ ਉਹਨਾਂ ਨੇ ਪੁੱਛਿਆ ਨਾ ਇੱਕਦਮ ਜਦੋਂ ਗੱਡੀ ਉਹਨੇ ਸ਼ੀਸ਼ਾ ਖੋਲਿਆ ਅੱਗੇ ਵਾਲੇ ਡਰਾਈਵਰ ਨੇ ਅੱਗੇ ਵਾਲੀ ਗੱਡੀ ਵਾਲੇ ਸਿੰਘ ਨੇ ਉਹ ਕਹਿੰਦੇ ਬਾਬਾ ਜੀ ਕਿੱਥੇ ਨੇ ਉਹ ਪੁੱਛ ਅਜੇ ਉਹਨੇ ਜਵਾਬ ਨਹੀਂ ਦਿੱਤਾ ਵੀ ਕਿੱਥੇ ਨੇ ਉਹਨਾਂ ਨੇ ਮੈਨੂੰ ਵੇਖ ਲਿਆ ਪਿਛਲੀ ਗੱਡੀ ਦੇ ਵਿੱਚ ਵੀ ਪਿੱਛੇ ਵਾਲੀ ਗੱਡੀ ਹੈ ਉਹਨਾਂ ਨੇ ਹੱਥਾਂ ਵਿੱਚ ਫੜੀਆਂ ਟਰੇਆਂ ਇਦਾਂ ਹੀ ਥੱਲੇ ਛੱਡ ਦਿੱਤੀਆਂ ਇੱਦਾਂ ਹੱਥਾਂ 'ਚ ਟਰੇਆਂ ਜਿੰਨਿਆਂ ਨੇ ਫੜੀਆਂ ਸੀ ਇਹ ਇੱਦਾਂ ਹੀ ਥੱਲੇ ਛੱਡ ਦਿੱਤੀਆਂ ਤੇ ਜਿਹੜਾ ਟੈਂਟ ਲਾਇਆ ਸੀ ਟੈਂਟ ਦੇ ਓਲੇ ਪਹਿਲਾਂ ਤੇ ਇਦਾਂ ਚੌਰਸ ਟੈਂਟ ਲਾਇਆ ਸੀ ਇੱਕ ਪਰਦਾ ਲਾਇਆ ਹੋਇਆ ਸੀ ਪਰਦੇ ਦੇ ਵਿੱਚ ਜਿਹੜੇ ਬੰਦੇ ਰਾਈਫਲਾਂ ਵਾਲੇ ਸੀ ਬੰਦੂਕਾਂ ਵਾਲੇ ਰਿਵਾਲਵਰ ਵਾਲੇ ਉਹ ਇੱਕਦਮ ਬਾਹਰ ਆਏ ਤੇ ਘੱਟ ਤੋਂ ਘੱਟ ਵੀ 35-40 ਬੰਦੇ 35-40 ਬੰਦੇ ਸਾਰੀਆਂ ਗੱਡੀਆਂ ਦੇ ਉੱਤੇ ਅੱਗੇ ਵਾਲੀ ਗੱਡੀ ਦੇ ਉੱਤੇ ਉਹਨਾਂ ਨੇ ਹਥੌੜੀਆਂ ਨਾਲ ਕੁਹਾੜੀਆਂ ਨਾਲ ਵਾਰ ਕਰਨੇ ਸ਼ੁਰੂ ਕੀਤੇ ਫਿਰ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸਪਰੇ ਪਾਈ ਪਹਿਲਾਂ ਸਾਰੀਆਂ ਗੱਡੀਆਂ ਦੇ ਸ਼ੀਸ਼ਿਆਂ ਤੇ ਵੀ ਦਿਸਣਾ ਨਹੀਂ ਚਾਹੀਦਾ ਡਰਾਈਵਰਾਂ ਨੂੰ ਦਿਸਣਾ ਨਹੀਂ ਪਹਿਲਾਂ ਸਪਰੇ ਛਿੜਕ ਦਿੱਤੀ ਉਹ ਚਿੱਟੇ ਜਿਹੇ ਰੰਗ ਦੀ ਸਪਰੇ ਸੀ ਦਿਸਦਾ ਹੀ ਨਹੀਂ ਸੀ ਕੁਝ ਪੂਰੇ ਸ਼ੀਸ਼ੇ ਤੇ ਸਪਰੇ ਪਾ ਦਿੱਤੀ ਸਾਨੂੰ ਤੇ ਸਮਝ ਹੀ ਨਹੀਂ ਲੱਗੀ ਵੀ ਕੀ ਹੋਇਆ ਵੀ ਆਹ ਕੀ ਹੋ ਗਿਆ ਇੱਕਦਮ ਪਹਿਲਾਂ ਸਪਰੇ ਪਾ ਦਿੱਤੀ ਫਿਰ ਉਹਨਾਂ ਨੇ ਕੁਹਾੜੀਆਂ ਦੇ ਨਾਲ ਸ਼ੀਸ਼ੇ ਵੱਢੇ ਸ਼ੀਸ਼ੇ ਤੋੜੇ ਜਦੋਂ ਹੀ ਸ਼ੀਸ਼ੇ ਤੋੜੇ ਜਿਹੜਾ ਬੰਦਾ ਮੇਰੇ ਵਾਲੀ ਗੱਡੀ ਦੇ ਸਾਹਮਣੇ ਜਿਹਨੇ ਗੋਲੀ ਚਲਾਈ ਉਹ ਇਦਾਂ 7-8 ਫੁੱਟ ਦੇ ਉੱਤੇ ਖੜਾ ਸੀ ਉਹਨੇ ਬਾਬਾ ਜੀ ਨੇ ਉਸ ਦਿਨ ਦਸਤਾਰ ਮੇਰੇ ਦਸਤਾਰ ਤੇ ਉਹ ਮੇਰੇ ਵਰਗੀ ਹੀ ਬੰਨਦੇ ਸੀ ਚਿੱਟੀ ਦਸਤਾਰ ਬੰਨੀ ਸੀ ਚਿੱਟੀ ਦਸਤਾਰ ਹੀ ਮੇਰੀ ਸੀ ਚਿੱਟੀ ਹੋਈ ਉਹਨਾਂ ਦੀ ਸੀ ਛਾਮ ਹੋਣ ਕਰਕੇ ਮੂੰਹ ਹਨੇਰਾ ਹੋਣ ਕਰਕੇ ਚਿਹਰੇ ਦਾ ਭੁਲੇਖਾ ਪੈ ਗਿਆ ਅਗਲੀ ਸੀਟ ਤੇ ਉਹ ਬੈਠੇ ਸੀ ਮੈਂ ਬਿਲਕੁਲ ਉਹਨਾਂ ਦੀ ਪਿਛਲੀ ਸੀਟ ਤੇ ਬੈਠਾ ਸੀ ਤੇ ਜਿਹੜਾ ਬੰਦਾ ਛੂਤਰ ਸੀ ਜਿਹਨੇ ਗੋਲੀ ਚਲਾਈ ਉਹਨੇ ਬਸ ਉਹਨੂੰ ਟਾਰਗੇਟ ਹੀ ਉਹਨੇ ਪਹਿਲੀ ਸੀਟ ਨੂੰ ਕੀਤਾ ਸੀ ਉਹਨੂੰ ਦੱਸਿਆ ਹੋਣਾ ਵੀ ਸ਼ਾਇਦ ਪਹਿਲੀ ਸੀਟ ਤੇ ਬਹਿਣਾ ਉਹ ਬਸ ਜਦੋਂ ਕੁਹਾੜਾ ਮਾਰ ਕੇ ਉਹਨੇ ਸ਼ੀਸ਼ੇ ਤੋੜ ਦਿੱਤੇ ਉਹਨੇ ਨਾਲ ਦੀ ਨਾਲ ਇਦਾਂ ਰਾਈਫਲ ਸਿੱਧੀ ਕੀਤੀ ਤੇ ਉਹਨੇ ਗੋਲੀ ਚਲਾ ਦਿੱਤੀ ਉਹ ਗੋਲੀ ਪਹਿਲੀ ਹੋਈ ਗੋਲੀ ਜਿਹੜੀ ਸੀ ਉਹ ਮੇਰੇ ਨਾਲ ਇਦਾਂ ਗੱਲ ਕਰਦੇ ਸੀ ਇਦਾਂ ਪਿੱਛੇ ਪਿੱਛੇ ਵੇਖਣ ਲੱਗੇ ਇਦਾਂ ਬਾਬਾ ਜੀ ਇਦਾਂ ਪਿੱਛੇ ਨੂੰ ਵੀ ਜਦੋਂ ਆਹ ਕੀ ਹੋ ਗਿਆ ਇੱਕਦਮ ਉਧਰਲੇ ਪਾਸੇ ਵੀ ਬੰਦੇ ਪੈ ਗਏ ਚਾਰੇ ਪਾਸੇ ਸ਼ੀਸ਼ੇ ਤੋੜ ਰਹੇ ਸੀ ਉਹ ਮੇਰੇ ਕਨੀ ਇਦਾਂ ਵੇਖਣ ਲੱਗੇ ਸੀ ਉਦੋਂ ਫਿਰ ਉਹਨਾਂ ਦੇ ਇੱਥੇ ਪਿਛਲੇ ਪਾਸੇ ਗੋਲੀ ਗਰਦਨ ਇਦਾਂ ਘੁਮਾ ਲਈ ਇੱਥੇ ਪਿਛਲੇ ਪਾਸੇ ਉਹਨਾਂ ਨੇ ਗੋਲੀ ਮਾਰੀ ਉਹਨਾਂ ਦੇ ਇੱਥੇ ਇੱਥੇ ਗੋਲੀ ਲੱਗੀ ਸੀ ਪਿੱਛੇ ਤੇ ਉਹ ਗੋਲੀ ਲੱਗਣ ਸਾਰ ਹੀ ਇੱਕ ਮਿੰਟ ਤੋਂ ਪਹਿਲਾਂ ਹੀ ਉਹ ਇੱਦਾਂ ਹੀ ਨਾਲ ਹੀ ਡਿੱਗ ਪਏ ਗੇਅਰ ਜਿੱਥੇ ਗੇਅਰ ਬਾਕਸ ਹੁੰਦਾ ਹੈ ਗੱਡੀ ਦਾ ਉਹਦੇ ਵਿੱਚ ਉਹਨਾਂ ਦਾ ਸਿਰ ਇੱਦਾਂ ਥੱਲੇ ਆ ਗਿਆ ਇੱਕਦਮ ਹਫੜਾ ਦਫੜੀ ਮੱਚ ਗਈ ਉਹ ਬੰਦੇ ਕੁਹਾੜੀਆਂ ਮਾਰ ਰਹੇ ਸੀ ਪਿਛਲੇ ਪਾਸੇ 3-4 ਜਣੇ ਗੱਡੀ ਦੇ ਵਿੱਚ ਚੜ੍ਹਨਾ ਚਾਹੁੰਦੇ ਸੀ ਪਿੱਛੇ ਵਾਲੇ ਡਰਾਈਵਰ ਨੇ ਗੱਡੀ ਭਜਾ ਕੇ ਉਹਨਾਂ ਦੇ ਕੋਲੋਂ ਦੀ ਗੱਡੀ ਥੋੜਾ ਜਿਹਾ ਪਿੱਛੇ ਹਟਣਾ ਪੈ ਗਿਆ ਪਰ ਚਲੋ ਮਾਲਕ ਨੇ ਮਿਹਰ ਕੀਤੀ ਡਰਾਈਵਰ ਦਾ ਹੌਸਲਾ ਰਿਹਾ ਸਾਡੇ ਦਾ ਉਹਨੇ ਦਿਲ ਕੱਢਿਆ ਫਿਰ ਗੱਡੀ ਨੂੰ ਗੇਅਰ ਵਿੱਚ ਪਾ ਕੇ ਤੇ ਰੇਸ ਦਿੱਤੀ ਗੱਡੀ ਵੱਡੀ ਹੋਣ ਕਰਕੇ ਤਿੰਨ ਚਾਰ ਵਾਰੀ ਉਹਨੇ ਗੱਡੀ ਬੈਕ ਕਰਕੇ ਅੱਗੇ ਜਿਹੜੀ ਉਹਨਾਂ ਨੇ ਗੱਡੀ ਅੱਗੇ ਲਾਤੀ ਸੀ ਨਾ ਵੀ ਗੱਡੀ ਕੱਢ ਵੀ ਨਾ ਸਕਣਗੇ ਪਿੱਛੇ ਵੀ ਗੱਡੀ ਲਾਤੀ ਅੱਗੇ ਵੀ ਗੱਡੀ ਲਾਤੀ ਤਾਂ ਰਾਹ ਬਲੌਕ ਕਰਤਾ ਫਿਰ ਜ਼ੋਰ ਨਾਲ ਗੱਡੀ ਉਹਨੇ ਆਪਣੀ ਗੱਡੀ ਦੇ ਵਿੱਚ ਮਾਰੀ ਆਪਣੇ ਵਾਲੀ ਗੱਡੀ ਫਿਰ ਉਦੋਂ ਅਗਲੀ ਗੱਡੀ ਦੇ ਵਿੱਚ ਵੱਜੀ ਫਿਰ ਇਦਾਂ ਥੋੜਾ ਥੋੜਾ ਰਾਹ ਕਰਾ ਕੇ ਫਿਰ ਵਿੱਚੋਂ ਗੱਡੀ ਬਾਹਰ ਕੱਢੀ ਉਹ ਫਿਰ ਜਦੋਂ ਹੀ ਗੱਡੀ ਬਾਹਰ ਨਿਕਲੀ ਉਹਨਾਂ ਨੇ ਪਹਿਲਾਂ ਤੇ ਟਾਇਰ ਪਾੜ ਦਿੱਤਾ ਸੀ ਗੋਲੀ ਮਾਰ ਕੇ ਗੱਡੀ ਦਾ ਟਾਇਰ ਉਹਨਾਂ ਨੇ ਗੋਲੀ ਮਾਰ ਕੇ ਪਾੜ ਦਿੱਤਾ ਸੀ ਵੀ ਗੱਡੀ ਭੱਜ ਵੀ ਨਾ ਸਕੇ ਸਪਰੇਅ ਵੀ ਕਰ ਦਿੱਤੀ ਸੀ ਵੀ ਦਿਸੇ ਕੁਛ ਨਾ ਆਲੇ ਦੁਆਲੇ ਗੱਡੀਆਂ ਲਾਈਆਂ ਸੀ ਵੀ ਗੱਡੀਆਂ ਨਿਕਲ ਵੀ ਨਹੀਂ ਸਕਦੀਆਂ 35-40 ਬੰਦੇ ਸੀ ਟੁਕੜੇ ਟੁਕੜੇ ਕਰ ਦੇਣੇ ਸੀ ਕਿਉਂਕਿ ਅਸੀਂ ਤੇ ਇੱਕ ਵੀ ਹਥਿਆਰ ਨਹੀਂ ਸੀ ਰੱਖਦੇ ਨਾਲ ਇੱਕ ਵੀ ਰਾਈਫਲ ਖਦੇ ਅਸੀਂ ਨਾਲ ਨਹੀਂ ਸੀ ਰੱਖਦੇ ਮੇਰੇ ਨਾਲ ਇੱਕ ਦੋ ਸਿੰਘ ਇਕੱਲੇ ਹੁੰਦੇ ਸੀ ਇੱਕ ਦੋ ਬੰਦਿਆਂ ਦੇ ਰਿਵੋਲਵਰ ਹੁੰਦੇ ਸੀ ਬਾਕੀ ਅਸੀਂ ਕਦੇ ਹਥਿਆਰ ਨਹੀਂ ਸੀ ਰੱਖਦੇ ਮੈਂ ਹਮੇਸ਼ਾ ਭੈੜਾ ਸਮਝਦਾ ਸੀ ਵੀ ਹਥਿਆਰ ਲੈ ਕੇ ਗੁਰਦੁਆਰੇ ਮੈਨੂੰ ਚੰਗਾ ਨਹੀਂ ਸੀ ਲੱਗਦਾ ਮੈਂ ਪਹਿਲੇ ਦਿਨ ਤੋਂ ਵਧੀਆ ਨਹੀਂ ਸੀ ਮੰਨਦਾ ਵੀ ਇਦਾਂ ਭੈੜਾ ਲੱਗਦਾ ਇਹ ਤੇ ਉਹ ਅਟੈਕ ਹੋਣ ਤੋਂ ਬਾਅਦ ਫਿਰ ਰੱਖਣੇ ਪਏ ਮਜਬੂਰੀ ਬਣ ਗਈ ਨਾਲ ਬੰਦੇ ਵੀ ਰੱਖਣੇ ਪਏ ਆਪਣੇ ਸਿੰਘਾਂ ਦੇ ਲਾਇਸੈਂਸ ਵੀ ਬਣਾਉਣੇ ਪਏ ਨਹੀਂ ਤੇ ਕਦੇ ਲੋੜ ਹੀ ਨਹੀਂ ਸੀ ਉੱਥੋਂ ਫਿਰ ਡਰਾਈਵਰ ਨੇ ਗੱਡੀ ਭਜਾਈ ਤਿੰਨੇ ਗੱਡੀਆਂ ਉੱਤੇ ਅਟੈਕ ਕਰਕੇ ਤਿੰਨੇ ਗੱਡੀਆਂ ਦੇ ਉੱਤੇ 10-10 ਬੰਦੇ ਗੱਡੀਆਂ ਦੇ ਉੱਤੇ ਤੇ ਤੁਸੀਂ ਵੇਖੋਗੇ ਜਦੋਂ ਗੱਡੀ ਵਿੱਚੋਂ ਨਿਕਲੀ ਫਿਰ ਉਹਨਾਂ ਨੇ ਗੋਲੀਆਂ ਚਲਾਉਣੀਆਂ ਪਿੱਛੇ ਵੀ ਗੱਡੀਆਂ ਲਾਈਆਂ ਦੋ ਗੱਡੀਆਂ ਸਾਡੇ ਪਿੱਛੇ ਇੱਕ ਸਫਾਰੀ ਸੀ ਇੱਕ ਗੱਡੀ ਹੋਰ ਸੀ ਉਹਨਾਂ ਨੇ ਪਿੱਛੇ ਤੱਕ ਭਜਾਈ ਕਿੰਨੀ ਦੂਰ ਤੱਕ ਟਾਇਰ ਜਿਹੜਾ ਸੀ ਗੱਡੀ ਦਾ ਆਪਣੇ ਆਪ ਨਿਕਲ ਕੇ ਡਿੱਗ ਪਿਆ ਉਹ ਇਦਾਂ ਹੀ ਕਮਾਲ ਦੀ ਗੱਲ ਤੇ ਇਹ ਸੀ ਕਿ ਉਹ ਗੱਡੀ ਫਿਰ ਵੀ ਤੁਰਦੀ ਰਹੀ ਤਿੰਨ ਟਾਇਰ ਰਹਿ ਗਏ ਸੀ ਤਿੰਨਾਂ ਟਾਇਰਾਂ ਤੇ ਗੱਡੀ ਤੁਰਦੀ ਰਹੀ ਉਹਨਾਂ ਦਾ ਸਿਰ ਵਿਚਾਲੇ ਆਇਆ ਉਹ ਬਾਬਾ ਜੀ ਦਾ ਸਿਰ ਇਦਾਂ ਉੱਪਰ ਨੂੰ ਚੁੱਕ ਕੇ ਸਿੰਘ ਨੇ ਗੇਅਰ ਨੂੰ ਜ਼ੋਰ ਨਾਲ ਇਦਾਂ ਫੜ ਕੇ ਰੱਖਿਆ ਕਿਉਂਕਿ ਗੇਅਰ ਨਿਕਲਦਾ ਸੀ ਗੱਡੀ ਦਾ ਉਹ ਇਦਾਂ ਫੜ ਕੇ ਰੱਖਿਆ ਉਹ ਸਮਾਂ ਸੀ ਜਿਹੜਾ ਬਸ ਅੱਜ ਵਾਲੀ ਜਿਹੜੀ ਰਾਤ ਸੀ ਉੱਥੋਂ ਤੋਂ ਲੈ ਕੇ ਫਿਰ ਇੱਕਦਮ ਮੋੜ ਆ ਗਿਆ ਰਾਈਟ ਨੂੰ ਤੇਜ਼ ਗੱਡੀਆਂ ਜਾ ਰਹੀਆਂ ਸੀ ਅਸੀਂ ਮੁੜ ਗਏ ਉਹਨਾਂ ਨੂੰ ਮੋੜਦਿਆਂ ਨੂੰ 2 ਮਿੰਟ ਲੱਗ ਗਏ ਜਦੋਂ ਤੱਕ ਉਹ ਗੱਡੀ ਮੋੜ ਕੇ ਆਉਂਦੇ ਉਦੋਂ ਤੱਕ ਅਸੀਂ ਫਿਰ ਉਹ ਗੱਡੀ ਸਕੂਲ ਦੇ ਕੋਲ ਜਾ ਕੇ ਆਪਣੇ ਆਪ ਹੀ ਗੱਡੀ ਖੜ ਗਈ ਉਦੋਂ ਅੱਗੇ ਗੱਡੀ ਦੀ ਤੁਰੀ ਉਦੋਂ ਫਿਰ ਅਸੀਂ ਗੱਡੀ 'ਚੋਂ ਉਤਰੇ ਮੈਂ ਉਹਨਾਂ ਨੂੰ ਆਵਾਜ਼ ਮਾਰੀ ਸੀ ਉਤਰਨ ਲੱਗਿਆਂ ਐਦਾਂ ਮੈਂ ਹਿਲਾਉਂਦਾ ਸੀ ਮੈਂ ਕਿਹਾ ਬਾਬਾ ਜੀ ਐਦਾਂ ਮੈਂ ਆਵਾਜ਼ਾਂ ਮਾਰਦਾ ਸੀ ਆਜੋ ਚੱਲੀਏ ਭੱਜੀਏ ਉਹ ਪਿੱਛੇ ਆ ਰਹੇ ਆ ਆਓ ਪਰ ਉਹ ਨਹੀਂ ਹਿੱਲੇ ਉਵੇਂ ਜਿਵੇਂ ਖੂਨ ਸਿਰ ਵਿੱਚੋਂ ਚੱਲਦਾ ਸੀ ਤੇ ਲੱਗਦਾ ਵੀ ਸੀ ਵੀ ਇਹ ਹੁਣ ਇਹਨਾਂ ਨੇ ਨਹੀਂ ਬੋਲਣਾ ਲੱਗਦਾ ਵੀ ਇਦਾਂ ਹੀ ਸੀ ਉਦੋਂ ਫਿਰ ਗੱਡੀ 'ਚੋਂ ਉੱਤਰ ਕੇ ਇੱਕਦਮ ਉੱਤਰ ਕੇ ਸਾਹਮਣੇ ਵੇਖਿਆ ਇੱਕ ਦੋ ਏਕੜ ਤੇ ਦੂਰ ਬਿਹਾਰ ਦੇ ਜਿਹੜੇ ਪ੍ਰਵਾਸੀ ਭਾਰਤੀ ਉਹ ਕੰਮ ਕਰਦੇ ਸੀ ਉਦੋਂ ਫਿਰ ਅਸੀਂ ਤਿੰਨੇ ਜਣੇ ਗੱਡੀ ਦੇ ਵਿੱਚੋਂ ਨੰਗੇ ਪੈਰੀ ਉੱਤਰ ਕੇ ਬੜੀ ਸਪੀਡ ਨਾਲ ਭੱਜੇ ਉਹਨਾਂ ਨੂੰ ਜਾ ਕੇ ਮੈਂ ਕਿਹਾ ਵੀ ਸਾਡੇ ਮਗਰ ਇਦਾਂ ਬੰਦੇ ਲੱਗੇ ਹੋਏ ਆ ਤੇ ਸਾਨੂੰ ਤੁਸੀਂ ਮਾੜਾ ਜਿਹਾ ਥਾਂ ਦੇ ਦਿਓ ਫਿਰ ਉਹਨਾਂ ਨੇ ਅੰਦਰਲੇ ਪਾਸੇ ਸਾਨੂੰ ਉੱਪਰ ਚਵਾਰੇ ਤੇ ਚਾੜਤਾ ਆਪ ਉਹ ਥੱਲੇ ਕੰਮ ਕਰਦੇ ਰਹੇ ਚਲੋ ਉਦੋਂ ਅੱਧੇ ਘੰਟੇ ਬਾਅਦ ਫਿਰ ਪੁਲਿਸ ਆਈ ਫੋਨ ਮੈਂ ਆਪ ਸਾਰਿਆਂ ਨੂੰ ਕੀਤੇ ਇਕੱਲੇ ਇਕੱਲੇ ਬੰਦੇ ਨਾਲ ਗੱਲ ਕੀਤੀ ਵੀ ਇਸ ਜਗ੍ਹਾ ਤੇ ਅਸੀਂ ਹਾਂ ਇੱਥੇ ਪਹੁੰਚੋ ਬਾਬਾ ਭੁਪਿੰਦਰ ਸਿੰਘ ਹੋਣਾ ਦੀ ਭਾਈ ਭੁਪਿੰਦਰ ਸਿੰਘ ਹੋਣਾ ਦੀ ਉੱਥੇ ਹੀ ਗੱਡੀ ਦੇ ਵਿੱਚ ਹੀ ਜਦੋਂ ਹੀ ਗੋਲੀ ਵੱਜੀ ਸੀ ਉਸੇ ਵੇਲੇ ਉਸੇ ਟਾਈਮ ਦੇ ਉੱਤੇ ਜਾਨ ਨਿਕਲ ਗਈ ਸੀ ਸੋ ਉਹ ਜਿਹੜਾ ਸਮਾਂ ਹੈ ਨਾ ਜੀ ਅੱਜ ਤੱਕ ਇਹ ਬੰਦੇ ਨਾ ਅੱਜ ਸ਼ਰਮ ਨਾਲ ਸਿਰ ਨੀਵਾਂ ਹੋ ਜਾਂਦਾ ਅੱਜ ਵੀ ਪਤਾ ਕੀ ਕਹਿੰਦੇ ਆ ਅੱਜ ਤੁਸੀਂ ਆ ਇੰਟਰਨੈਟ ਤੇ ਵੇਖੋ ਅੱਜ ਕਹਿੰਦੇ ਜੀ ਫਰੂਟੀ ਦਿਵਸ ਹੈ ਅੱਜ ਵਾਲਾ ਦਿਨ ਤੇ ਫਰੂਟੀ ਦਿਵਸ ਹੈ ਹੈਪੀ ਫਰੂਟੀ ਦਿਵਸ ਕਹਿੰਦੇ ਅੱਜ ਵਾਲਾ ਬੜਾ ਖੁਸ਼ੀ ਵਾਲਾ ਦਿਨ ਐਡੇ ਵਿਗੜੇ ਹੋਏ ਬੰਦੇ ਆ ਨਾ ਐਡੀ ਗੁੰਡਾਗਰਦੀ ਹੈ ਇਹਨਾਂ ਬੰਦਿਆਂ ਦੇ ਖੂਨ ਵਿੱਚ ਭਰੀ ਹੋਈ ਵੀ ਅੱਜ ਤੇ ਕਹਿੰਦੇ ਬਹੁਤ ਕਮਾਲ ਦਾ ਦਿਨ ਹੈ ਕਹਿੰਦੇ ਡਰਾ ਤੇ ਮੈਂ ਕਹਿੰਦਾ ਓਏ ਡਰਨਾ ਇਹਨੂੰ ਨਹੀਂ ਕਹਿੰਦੇ ਉਹ ਤੇ ਇੱਕ ਵਕਤ ਵਿਚਾਰਨਾ ਹੁੰਦਾ ਹੈ ਡਰਨਾ ਤੇ ਤਾਂ ਤੁਸੀਂ ਮੰਨਦੇ ਜੇ ਉਦੋਂ ਬਾਅਦ ਮੈਂ ਚੁੱਪ ਕਰਦਾ ਉਦੋਂ ਬਾਅਦ ਅਸੀਂ ਤੁਹਾਡੇ ਤਰਲੇ ਕੱਢਦੇ ਉਦੋਂ ਬਾਅਦ ਅਸੀਂ ਤੁਹਾਡੇ ਨਾਲ ਸਮਝੌਤਾ ਕਰਦੇ ਉਦੋਂ ਬਾਅਦ ਅਸੀਂ ਮਾਫੀ ਮੰਗਦੇ ਸਾਡਾ ਹੀ ਬੰਦਾ ਮਾਰਿਆ ਸਾਨੂੰ ਹੀ ਕਿਹਾ ਸਾਡੇ ਤੇ ਅਟੈਕ ਕੀਤਾ ਤੇ ਸਾਨੂੰ ਕਹਿੰਦੇ ਮਾਫੀ ਮੰਗੋ ਕਾਹਦੀ ਮੰਗੋ ਬਈ ਤੇ ਜਿਹੜੇ ਬੰਦੇ ਫੜੇ ਸੀ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਸੀ ਉਹ ਬੰਦੇ ਕੀ ਕਹਿੰਦੇ ਸੀ ਕਹਿੰਦੇ ਇਹ ਦਸਮ ਗ੍ਰੰਥ ਦਾ ਵਿਰੋਧੀ ਹੈ ਕਹਿੰਦੇ ਤਾਂ ਅਸੀਂ ਅਟੈਕ ਕੀਤਾ ਸਬੂਤ ਲੈ ਕੇ ਆਓ ਅੱਜ ਤੱਕ ਕਿਤੇ ਕੁਝ ਬੋਲਿਆ ਹੋਵੇ ਇੰਨੀਆਂ ਰਿਕਾਰਡਿੰਗਾਂ ਸਾਡੀਆਂ ਨੈਟ ਤੇ ਪਈਆਂ ਕਿਤੇ ਇੱਕ ਜਗ੍ਹਾ ਵੀ ਮੈਂ ਦਸਮ ਗ੍ਰੰਥ ਬਾਰੇ ਕੋਈ ਬਿਆਨ ਦਿੱਤਾ ਹੋਵੇ ਇੱਕ ਜਗ੍ਹਾ ਵੀ ਲੈ ਕੇ ਆਓ ਐਡਾ ਵੱਡਾ ਝੂਠ ਬਣਾ ਕੇ ਉਹਨਾਂ ਨੇ ਅਟੈਕ ਕੀਤਾ ਪਰ ਉਸ ਦਿਨ ਤੋਂ ਬਾਅਦ ਤੁਸੀਂ ਅੱਜ ਤੱਕ ਵੇਖ ਲਓ ਪਿਆਰਿਓ ਇੱਕ ਸਾਲ ਹੋ ਗਿਆ ਪੂਰਾ ਕਈ ਬੰਦੇ ਨਾ ਕੋਈ ਚਲਿਆ ਜਾਂਦਾ ਨਾ ਮੁੜ ਕੇ ਉਹਦੇ ਖੂਨ ਦਾ ਮੁੱਲ ਵੱਟਦੇ ਆ ਕਈ ਬੰਦੇ ਖੂਨ ਦਾ ਨਾ ਮੁੱਲ ਵੱਟਦੇ ਆ ਕਦੀ ਕਹਿਣਗੇ ਸਾਨੂੰ ਨੌਕਰੀ ਦੇ ਦਿਓ ਜੀ ਸਾਡੇ ਨਾਲ ਸਮਝੌਤਾ ਕਰ ਲਓ ਜੀ ਸਾਡੇ ਨਾਲ ਪੈਸਿਆਂ ਦੀ ਗੱਲਬਾਤ ਕਰ ਲਓ ਜੀ ਪਰ ਅਸੀਂ ਭਾਈ ਭੁਪਿੰਦਰ ਸਿੰਘ ਦਾ ਇੱਕ ਇੱਕ ਖੂਨ ਦਾ ਕਤਰਾ ਇੱਕ ਇੱਕ ਕਤਰੇ ਦਾ ਹਿਸਾਬ ਲੈਣਾ ਪਿਆਰਿਓ ਹਿਸਾਬ ਲੈਣ ਦਾ ਮਤਲਬ ਅਸੀਂ ਹਥਿਆਰਾਂ ਨਾਲ ਨਹੀਂ ਲੈਣਾ ਅਸੀਂ ਜਿੰਨਾ ਚਿਰ ਜਿਉਂਦੇ ਆ ਜਿੰਨਾ ਚਿਰ ਸਾਹ 'ਚ ਸਾਹ ਆ ਉਹਨਾਂ ਚਿਰ ਜਿਹੜੇ ਸੱਚ ਕਰਕੇ ਤੁਸੀਂ ਸਾਡੇ ਤੇ ਅਟੈਕ ਕੀਤਾ ਸੀ ਨਾ ਵੀ ਇਹ ਐਂ ਸੱਚ ਕਿਉਂ ਬੋਲਦੇ ਆ ਜਿੰਨਾ ਚਿਰ ਸਾਹ ਰਹਿਣਗੇ ਉਹ ਸੱਚ ਬੜੀ ਚੜ੍ਹਦੀ ਕਲਾ ਨਾਲ ਬੋਲਣਾ
ਸਤਿ ਸ੍ਰੀ ਅਕਾਲ
ਜਿਹਦੇ ਕਰਕੇ ਸਵਾਦ ਤੇ ਤਾਂ ਅਸੀਂ ਦਬਾ ਕੇ ਵਿਖਾਉਂਦੇ ਅਟੈਕ ਕਰ ਲਿਆ ਬੰਦਾ ਮਾਰ ਦਿੱਤਾ ਗਿਆ ਨਿੱਕੇ ਨਿੱਕੇ ਬੱਚੇ ਅਨਾਥ ਕਰ ਦਿੱਤੇ ਗਏ ਪਰ ਦਬਾ ਨਹੀਂ ਸਕੇ ਦਬਾ ਸਕਦੇ ਹੀ ਨਹੀਂ ਸਵਾਦ ਤੇ ਤਾਂ ਅਸੀਂ ਡਰਾ ਕੇ ਵਿਖਾਉਂਦੇ ਕੀ ਕਰ ਸਕਦੇ ਹੋ ਵੱਧ ਤੋਂ ਵੱਧ ਫੇਰ ਅਟੈਕ ਕਰ ਦਿਓਗੇ ਇੱਕ ਸਾਲ ਦੇ ਵਿੱਚ ਜਗ੍ਹਾ ਜਗ੍ਹਾ ਜਾ ਕੇ ਗੁਰਮਤ ਦੇ ਸਿਧਾਂਤਾਂ ਨੂੰ ਦ੍ਰਿੜ ਕੀਤਾ ਕਰਵਾਇਆ ਤੇ ਕਰਦੇ ਰਹਿਣਾ ਇਹਨਾਂ ਤੋਂ ਡਰਨਾ ਨਹੀਂ ਜੋ ਇਹ ਚਾਹੁੰਦੇ ਆ ਵੀ ਗੁਰਬਾਣੀ ਦਾ ਪ੍ਰਚਾਰ ਘਰ ਘਰ ਨਹੀਂ ਪਹੁੰਚਣਾ ਚਾਹੀਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਅਕਾਲ ਤਖਤ ਸਾਹਿਬ ਤੋਂ ਸ਼ਬਦੀ ਰਹਿਤ ਮਰਿਆਦਾ ਜਿਹੜੀ ਹੈ ਜੋ ਅੱਜ ਸਾਡੇ ਕੋਲ ਹੈ ਕੱਲ੍ਹ ਨੂੰ ਵੇਖੋ ਕੋਈ ਵਿਦਵਾਨ ਇਕੱਠੇ ਹੋ ਕੇ ਬਦਲ ਦੇਣ ਉਹਦੇ ਵਿੱਚ ਕੁਝ ਵਧਾ ਦੇਣ ਜਾਂ ਘਟਾ ਦੇਣ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਅੱਜ ਜਿਹੜੀ ਸਾਡੇ ਕੋਲ ਮਰਿਆਦਾ ਹੈ ਉਸ ਮਰਿਆਦਾ ਨੂੰ ਮੰਨਦਿਆਂ ਜਗ੍ਹਾ ਜਗ੍ਹਾ ਦੇ ਉੱਤੇ ਅੰਮ੍ਰਿਤ ਸੰਚਾਰ ਕਰਵਾਈਦਾ ਹੁਣ ਮੇਰੀ ਗੱਲ ਦਾ ਜਵਾਬ ਦਿਓ ਸਿੰਘੋ ਜਰਾ ਸੋਚ ਕੇ ਦੱਸਿਓ ਤੁਹਾਨੂੰ ਦੱਸਦਾ ਵੀ ਅਟੈਕ ਕਿਉਂ ਹੋਇਆ ਮੈਨੂੰ ਇਹ ਦੱਸੋ ਵੀ ਸਾਡੇ ਵਾਸਤੇ ਸਰਬ ਉੱਚ ਕੀ ਹੈ ਸਾਰਿਆਂ ਤੋਂ ਧੰਨ ਸ਼੍ਰੀ ਗੁਰੂ ਅੱਗੇ ਹੁਣ ਅਗਲੀ ਗੱਲ ਦੱਸਿਓ ਸਰਬ ਉੱਚ ਕੋਈ ਬਾਬਾ ਕੋਈ ਸੰਪਰਦਾ ਹੈ ਦੂਜੇ ਨੰਬਰ ਤੇ ਸਰਬ ਉੱਚ ਕੋਈ ਬਾਬਾ ਕੋਈ ਸੰਪਰਦਾ ਹੈ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਹੈ ਗੱਜ ਕੇ ਬੋਲੋ ਸ਼੍ਰੀ ਅਕਾਲ ਤਖਤ ਸਾਹਿਬ ਹੁਣ ਅਗਲੀ ਗੱਲ ਦੱਸਿਓ ਮਰਿਆਦਾ ਕਿਹੜੀ ਹੋਵੇ ਕਿਸੇ ਬਾਬੇ ਦੇ ਡੇਰੇ ਦੀ ਕਿਸੇ ਸੰਪਰਦਾ ਦੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਕਾਲ ਤਖਤ ਸਾਹਿਬ ਪ੍ਰਚਾਰ ਕਿਹੜੀ ਮਰਿਆਦਾ ਦਾ ਹੋਣਾ ਚਾਹੀਦਾ ਅਕਾਲ ਤਖਤ ਵਾਲੀ ਦਾ ਅੰਮ੍ਰਿਤ ਸੰਚਾਰ ਕਿਹੜੀ ਮਰਿਆਦਾ ਮੁਤਾਬਕ ਹੋਣਾ ਚਾਹੀਦਾ ਜੋ ਅਕਾਲ ਤਖਤ ਤੋਂ ਛਪਦੀ ਪ੍ਰੋਬਲਮ ਇਹਨਾਂ ਨੂੰ ਆ ਸੀ ਕਿ ਪਿਛਲੇ 3-4 ਸਾਲਾਂ ਤੋਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਗੱਲ ਕਰਦੇ ਸੀ ਜਿੱਥੇ ਵੀ ਅੰਮ੍ਰਿਤ ਸੰਚਾਰ ਹੁੰਦੇ ਸੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਦ੍ਰਿੜ ਕਰਾਉਂਦੇ ਸੀ ਸਾਡੇ ਪਰਮੇਸ਼ਰ ਦੁਆਰ ਜੋਤਾਂ ਨਹੀਂ ਜਗਦੀਆਂ ਸਾਡੇ ਪਰਮੇਸ਼ਰ ਦੁਆਰ ਅਸੀਂ ਜੋ ਅਕਾਲ ਤਖਤ ਦੀ ਮਰਿਆਦਾ ਵਿੱਚ ਲਿਖਿਆ ਉਹਨੂੰ ਮੰਨਣ ਦਾ ਯਤਨ ਕੀਤਾ ਹੋਰ ਕੋਈ ਪ੍ਰੋਬਲਮ ਨਹੀਂ ਸੀ ਅਕਾਲ ਤਖਤ ਦੀ ਮਰਿਆਦਾ ਤੇ ਘਰ ਘਰ ਵਿੱਚ ਸਹਿਜ ਪਾਠ ਕਰੋ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਘਰ ਘਰ ਵਿੱਚ ਗੁਰਬਾਣੀ ਦਾ ਪਹਿਰਾ ਲੱਗੇ ਘਰ ਘਰ ਗੁਰਬਾਣੀ ਪੜੋ ਘਰ ਘਰ ਗੁਰਬਾਣੀ ਬਸ ਇਸ ਗੱਲ ਦੀ ਪ੍ਰੋਬਲਮ ਸੀ ਹੋਰ ਕੁਝ ਨਹੀਂ ਸੀ ਪਰ ਇਹਨਾਂ ਨੇ ਇੱਕ ਸਾਲ ਦਾ ਅਟੈਕ ਕੀਤਾ ਹੈ ਇੱਕ ਸਾਲ ਤੋਂ ਲਗਾਤਾਰ ਜਿੱਥੇ ਵੀ ਕਿਤੇ ਗਏ ਆ ਭਾਵੇਂ ਜਿੰਨਾ ਮਰਜ਼ੀ ਵਿਰੋਧ ਕਰੀ ਜਾਣ ਜੋ ਮਰਜ਼ੀ ਕਹੀ ਜਾਣ ਘਰ ਘਰ ਜਾ ਕੇ ਇਹ ਇਸ ਗੱਲ ਦਾ ਹੋਕਾ ਦਿੱਤਾ ਪਿਆਰਿਓ ਸਾਡਾ ਗੁਰੂ ਸ਼ਬਦ ਹੈ ਸਾਡਾ ਗੁਰੂ ਗਿਆਨ ਹੈ ਦੇ ਨਹੀਂ ਮਰਿਆਦਾ ਅਕਾਲ ਤਖਤ ਸਾਹਿਬ ਦੀ ਸਾਨੂੰ ਇੱਕ ਕਰ ਸਕਦੀ ਹੈ ਅਕਾਲ ਤਖਤ ਦੀ ਮਰਿਆਦਾ ਸਾਨੂੰ ਇਕੱਠੇ ਕਰ ਸਕਦੀ ਹੈ ਹੋਰ ਨਹੀਂ ਕੋਈ ਪੰਜ ਪਿਆਰੇ ਇੱਕੋ ਹਰ ਜਗ੍ਹਾ ਇੱਕੋ ਜੀ ਗੱਲ ਕਹਿਣ ਆਮ ਸੰਗਤ ਵਿੱਚ ਦੁਬਧਾ ਨਾ ਪਵੇ ਵਿਵਾਦ ਨਾ ਖੜੇ ਹੋਣ ਸੰਗਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਅਕਾਲ ਤਖਤ ਦੀ ਮਰਿਆਦਾ ਪੰਜ ਪਿਆਰੇ ਜਿੱਥੇ ਵੀ ਕਿਤੇ ਅੰਮ੍ਰਿਤ ਸੰਚਾਰ ਕਰਾਉਣ ਉਸੇ ਤਰ੍ਹਾਂ ਦ੍ਰਿੜ ਕਰਾਉਣ ਸੋ ਉਸ ਦਿਨ ਤੋਂ ਬਾਅਦ ਭਾਈ ਭੁਪਿੰਦਰ ਸਿੰਘ ਹੋਣਾ ਦੀ ਸ਼ਹੀਦੀ ਤੇ ਹੋਈ ਪਰ ਉਹਨਾਂ ਦੇ ਇੱਕ ਇੱਕ ਕਤਰੇ ਦਾ ਮੁੱਲ ਪਾਵਾਂਗੇ ਜਿੰਨਾ ਚਿਰ ਜਿਉਂਦੇ ਆ ਜਗ੍ਹਾ ਜਗ੍ਹਾ ਜਾ ਕੇ ਗੁਰਮਤ ਦਾ ਹੋਕਾ ਇਸੇ ਤਰ੍ਹਾਂ ਦੇਣਾ ਸਰਕਾਰਾਂ ਵੀ ਇਹਨਾਂ ਦੀਆਂ ਸੀ ਬੜਾ ਜ਼ੋਰ ਲਾਇਆ ਬੜੇ ਤਰੀਕਿਆਂ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਸਮਝੌਤਾ ਕਰ ਲਓ ਇਦਾਂ ਵੀ ਕਦੇ ਹੁੰਦਾ ਹੈ ਵੀ ਬੰਦਾ ਵੀ ਸਾਡਾ ਮਾਰੋ ਤੇ ਮਾਫੀ ਵੀ ਕਹਿੰਦੇ ਤੁਸੀਂ ਮੰਗੋ ਮਾਰਾਂਗੇ ਵੀ ਅਸੀਂ ਤੇ ਮਾਫੀ ਵੀ ਤੁਹਾਡੇ ਤੋਂ ਹੀ ਮੰਗਾਵਾਂਗੇ ਐਡੀ ਗੁੰਡਾਗਰਦੀ ਪਰ ਹੁਣ ਬੇਨਤੀ ਕਰਾਂਗਾ ਜੀ ਐਡੀ ਗੁੰਡਾਗਰਦੀ ਨਹੀਂ ਚੱਲ ਸਕਦੀ ਇੱਕ ਬੰਦਾ ਉਹ ਹੁੰਦਾ ਹੈ ਜਿਹਦੇ ਘਰ ਜਾ ਕੇ ਤੁਸੀਂ ਮਾਰ ਦਿਓ ਦੋ ਚਾਰ ਦਿਨ ਅਖਬਾਰਾਂ 'ਚ ਆਉਂਦਾ ਗੱਲ ਖਤਮ ਹੋ ਜਾਂਦੀ ਹੈ ਪਰ ਤੁਸੀਂ ਇੱਕ ਗੱਲ ਸੋਚੀ ਨਹੀਂ ਵੀ ਜੇ ਤੇ ਢੱਡਰੀਆਂ ਵਾਲਾ ਮਰ ਗਿਆ ਫਿਰ ਤੇ ਚੱਲ ਚਾਰ ਦਿਨ ਰੌਲਾ ਪੈਣਾ ਖਤਮ ਹੋ ਜਾਣਾ ਹੈ ਪਰ ਇਹ ਤੁਸੀਂ ਚੇਤਾ ਭੁੱਲ ਗਏ ਵੀ ਜੇ ਜਿਉਂਦਾ ਰਹਿ ਗਿਆ ਫਿਰ ਇਹ ਨਹੀਂ ਸੋਚਿਆ ਜੇ ਜਿਉਂਦਾ ਰਹਿ ਗਿਆ ਫਿਰ ਕੀ ਬਣੂ ਇੱਕ ਮਹੀਨੇ ਦੇ ਵਿੱਚ ਕਿੰਨੇ ਇਲਾਕੇ ਗਾ ਦੇਵਾਂਗੇ ਇੱਕ ਸਾਲ 'ਚ ਕਿੱਥੇ ਕਿੱਥੇ ਜਾਵਾਂਗੇ ਕਿੰਨੀਆਂ ਸਟੇਜਾਂ ਤੇ ਪ੍ਰਚਾਰ ਕਰਾਂਗੇ ਤੁਸੀਂ ਇਹ ਕਿਵੇਂ ਭੁੱਲ ਗਏ ਵੀ ਜੇ ਮਰ ਗਿਆ ਫਿਰ ਤੇ ਠੀਕ ਹੈ ਪਰ ਜੇ ਜਿਉਂਦਾ ਰਹਿ ਗਿਆ ਫਿਰ ਇੱਕ ਇੱਕ ਬੂੰਦ ਦਾ ਹਿਸਾਬ ਲਵਾਂਗੇ ਤੁਹਾਡੇ ਤੋਂ ਤੁਹਾਡੇ ਕੱਲਾ ਕੱਲਾ ਗੱਪ ਤੁਹਾਡੀਆਂ ਗੱਪ ਕਹਾਣੀਆਂ ਤੁਹਾਡੀਆਂ ਛੜਕ ਤੇ ਲੈ ਕੇ ਆਵਾਂਗੇ ਤੁਹਾਡੇ ਸੁਣਾਏ ਹੋਏ ਝੂਠ ਕੱਲਾ 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 ਪੁੱਛਾਂਗੇ ਤੁਹਾਡੇ ਤੋਂ ਵੀ ਆਹ ਗੱਪ ਸੁਣਾਇਆ ਇਹਦਾ ਜਵਾਬ ਦਿਓ ਆਹ ਗੱਲਾਂ ਗਲਤ ਕਿਉਂ ਸੁਣਾਈਆਂ ਲੋਕਾਂ ਨੂੰ ਆਹ ਗੱਲਾਂ ਗਲਤ ਕਰਕੇ ਸੰਗਤ ਨੂੰ ਗੁੰਮਰਾਹ ਕਿਉਂ ਕੀਤਾ ਕੱਲੀ ਕੱਲੀ ਗੱਲ ਤੁਹਾਡੇ ਕੋਲ ਜੇ ਹਥਿਆਰ ਹੈ ਤੇ ਸਾਡੇ ਕੋਲ ਗੁਰਮਤ ਦੀ ਵਿਚਾਰ ਹੈ
ਸਤਿ ਸ੍ਰੀ ਅਕਾਲ
ਤੇ ਗੁਰਮਤ ਦੀ ਵਿਚਾਰ ਨਾਲ ਅਸੀਂ ਜਾਗਰੂਕ ਕਰਨਾ ਹੈ ਜਗ੍ਹਾ ਜਗ੍ਹਾ ਸੰਗਤ ਨੂੰ ਸਿਆਣੇ ਕਰਨਾ ਹੈ ਜਗ੍ਹਾ ਜਗ੍ਹਾ ਤੇ ਗੁਰਮਤ ਦਾ ਪ੍ਰਚਾਰ ਫਿਰ ਤਕੜੇ ਹੋ ਕੇ ਡਟ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਘਰ ਘਰ ਪਹੁੰਚਾਉਣਾ ਹੈ ਸੋ ਉਸ ਲਹਿਰ ਨੂੰ ਹੋਰ ਵੀ ਤੇਜ਼ ਕੀਤਾ ਹੈ ਇਹ ਕਹਿੰਦੇ ਜੀ ਡਰ ਕੇ ਡਰਨਾ ਤੇ ਇੱਥੇ ਪਤਾ ਲੱਗਣਾ ਵੀ ਇੱਥੇ ਡਰ ਕੇ ਬੋਲਾਂ ਮੈਂ ਤੁਹਾਡੇ ਤੋਂ ਵੱਡੀ ਤੋਂ ਵੱਡੀ ਜਥੇਬੰਦੀ ਹੋਏਗੀ ਆਪਣੇ ਘਰ ਵੱਡੀ ਹੋਏਗੀ ਜਥੇਬੰਦੀ ਕਿਸੇ ਵੇਲੇ ਕੁਰਬਾਨੀਆਂ ਵਾਲੇ ਬੰਦੇ ਵਿੱਚ ਹੋਣਗੇ ਪਰ ਵੱਡਿਆਂ ਦਾ ਕੁਰਬਾਨੀਆਂ ਵਾਲਿਆਂ ਦਾ ਨਾਂ ਲੈ ਕੇ ਗੁੰਡਾਗਰਦੀ ਨਹੀਂ ਚੱਲਣੀ ਤੁਸੀਂ ਵੱਡਿਆਂ ਦਾ ਨਾਂ ਲੈ ਕੇ ਡਰਾਓ ਨਾ ਤੁਹਾਡੀ ਗੱਲ ਵੇਖੋ ਕੀ ਹੈ ਤੀਰ ਵਾਲੇ ਬਾਬੇ ਨੂੰ ਅੱਗੇ ਨਾ ਕਰੋ ਤੀਰ 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 ਅੱਗੇ ਕਰਕੇ ਤੁਸੀਂ ਆਪ ਉਹਨਾਂ ਦੇ ਪਿੱਛੇ ਲੁਕ ਕੇ ਗੁੰਡਾਗਰਦੀ ਨਹੀਂ ਕਰ ਸਕਦੇ ਬਾਬਾ ਜਰਨੈਲ ਸਿੰਘ ਦਾ ਨਾਂ ਵਰਤ ਕੇ ਉਹਨਾਂ ਦੀਆਂ ਫੋਟੋਆਂ ਲਾ ਕੇ ਉਹਨਾਂ ਦੇ ਪਿੱਛੇ ਲੁਕ ਕੇ ਤੁਸੀਂ ਇਹ ਕੁਝ ਨਹੀਂ ਕਰ ਸਕਦੇ ਉਹ ਉਹੀ ਸਨ ਪਰ ਤੁਸੀਂ ਦੱਸੋ ਵੀ ਤੁਸੀਂ ਕੌਮ ਲਈ ਕੀ ਕੀਤਾ ਹੈ ਤੁਸੀਂ ਕੌਮ ਲਈ ਕੀ ਕੀਤਾ ਹੈ ਉਹਨਾਂ ਦਾ ਨਾਮ ਵਰਤ ਕੇ ਗੁਰੂ ਅਰਜਨ ਦੇਵ ਜੀ ਦਾ ਪੁੱਤ ਹਾਂ ਜੀ ਮੈਂ ਪਿਰਥੀ ਚੰਦ ਗੁੰਡਾਗਰਦੀ ਕਰਨ ਲੱਗ ਪੈਂਦਾ ਫੇਰ ਵੀ ਸਾਨੂੰ ਕਿਹੜਾ ਕਿਸੇ ਨੇ ਹੱਥ ਪਾਉਣਾ ਅਸੀਂ ਤੇ ਬੜੇ ਵੱਡੇ ਆ ਸਾਡੇ ਤੇ ਇੰਨੇ ਸ਼ਹੀਦ ਹੋਏ ਆ ਸਾਡੇ ਤੇ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਉਹ ਵੱਡਿਆਂ ਨੇ ਕੀਤੀਆਂ ਨੇ ਬਾਬਾ ਜਰਨੈਲ ਸਿੰਘ ਦੀਆਂ ਕੁਰਬਾਨੀਆਂ ਨੇ ਪਰ ਬਾਬਾ ਜਰਨੈਲ ਸਿੰਘ ਦਾ ਨਾਮ ਵਰਤ ਕੇ ਤੁਸੀਂ ਗੁੰਡਾਗਰਦੀਆਂ ਨਾ ਕਰੋ ਧੱਕਾ ਨਾ ਕਰੋ ਬਾਬਾ ਜਰਨੈਲ ਸਿੰਘ ਦੇ ਪਿੱਛੇ ਨਾ ਲੁਕੋ ਬਾਬੇ ਜਰਨੈਲ ਸਿੰਘ ਦਾ ਕੱਦ ਸਾਡਾ ਆਪਣਾ ਕੱਦ ਨਾ ਸਮਝੋ ਸਵਾਦ ਤਾਂ ਹੈ ਤੁਸੀਂ ਆਪਣੀਆਂ ਪ੍ਰਾਪਤੀਆਂ ਵਿਖਾਓ ਵੀ ਤੁਸੀਂ ਕੀ ਕੀਤਾ ਹੈ ਤੁਸੀਂ ਆਪਣੀ ਜ਼ਿੰਦਗੀ 'ਚ ਕੀ ਕੀਤਾ ਹੈ ਤੁਸੀਂ ਇੱਥੇ ਕੀ ਕਰ ਰਹੇ ਹੋ ਅੱਜ ਤੁਸੀਂ ਕਿਹੜੀਆਂ ਕਿਹੜੀਆਂ ਗਦਾਰੀਆਂ ਕਰਦੇ ਹੋ ਕਿਹੜੇ ਕਿਹੜੇ ਸਮਝੌਤੇ ਕਰਦੇ ਹੋ ਕਿਵੇਂ ਸਰਕਾਰਾਂ ਦੇ ਪੈਰਾਂ 'ਚ ਬਹਿੰਦੇ ਹੋ ਕਿਵੇਂ ਤੁਸੀਂ ਸਰਕਾਰਾਂ ਦੇ ਸਾਹਮਣੇ ਹੱਥ ਜੋੜਦੇ ਹੋ ਲਿਲਕੜੀਆਂ ਲੈਂਦੇ ਹੋ ਕਿਵੇਂ ਸਰਕਾਰਾਂ ਦੇ ਵਾਸਤੇ ਤੁਸੀਂ ਬਹਿਰੇ ਬਣ ਕੇ ਕੰਮ ਕਰਦੇ ਫਿਰਦੇ ਹੋ ਇਦਾਂ ਟਰੇਆਂ ਚੱਕੀ ਟਰੇਆਂ ਚੱਕੀ ਫਿਰਦੇ ਹੋ, ਚਾਹ ਪਾਣੀ ਪਿਆਉਂਦੇ ਫਿਰਦੇ ਹੋ, ਚਾਹ ਪਾਣੀ ਨੌਕਰ ਬਣ ਕੇ ਬਹਿ ਗਏ ਤੁਸੀਂ। ਬਾਬਾ ਜਰਨੈਲ ਸਿੰਘ ਦੇ ਪਿੱਛੇ ਵੜ ਕੇ ਨਹੀਂ ਸਰਨਾ, ਲੁਕਦੇ ਹੋ ਤੁਸੀਂ ਬਾਬੇ ਜਰਨੈਲ ਸਿੰਘ ਦੀ ਫੋਟੋ ਦੇ ਪਿੱਛੇ, ਬਾਬਾ ਜਰਨੈਲ ਸਿੰਘ ਦੀ ਕੁਰਬਾਨੀ ਦੇ ਪਿੱਛੇ, ਪਰ ਬਾਬਾ ਜਰਨੈਲ ਸਿੰਘ ਦੀ ਤੈਨੂੰ ਫੋਟੋ ਦੇ ਪਿੱਛੇ ਲੁਕਣ ਨਹੀਂ ਦੇਣਾ, ਬਾਹਰ ਕੱਢਾਂਗੇ, ਬਾਹਰ ਨਿਕਲ।
ਸ੍ਰੀ ਅਕਾਲ।
ਬਾਬਾ ਜਰਨੈਲ ਸਿੰਘ ਜੀ ਦਾ ਸਤਿਕਾਰ ਕਰਦੇ ਆਂ ਤੇ ਕਰਦੇ, ਬੋਲੋ ਜੀ, ਕਰਦੇ ਆਂ ਤੇ ਕਰਦੇ ਰਹਾਂਗੇ, ਪਰ ਤੁਹਾਡੇ ਵਰਗਿਆਂ ਨੂੰ ਬਾਬਾ ਜਰਨੈਲ ਸਿੰਘ ਕਰਕੇ ਅਸੀਂ ਬਖਸ਼ ਨਹੀਂ ਸਕਦੇ। ਕਿੱਥੇ ਉਹ, ਕਿੱਥੇ ਤੁਸੀਂ, ਕਿੱਥੇ ਉਹ 17 ਮਤਿਆਂ ਦੀ ਗੱਲ ਕਰਨ ਵਾਲੇ, ਕਿੱਥੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਨ ਵਾਲੇ, ਹੱਕਾਂ ਦੀ ਗੱਲ ਉਹਨਾਂ ਨੇ ਕੀਤੀ ਸੀ, ਪਰ ਕਿੱਥੇ ਤੁਸੀਂ ਅੱਜ ਦੇ? ਉਹਨਾਂ ਦੀ ਪੱਗ ਬੰਨ ਕੇ ਤੁਸੀਂ ਬਾਬਾ ਜਰਨੈਲ ਸਿੰਘ ਬਣ ਜਾਓਗੇ ਨਾ? ਉਹਨਾਂ ਵਾਲੀਆਂ ਗੱਲਾਂ ਕਰਕੇ ਇਦਾਂ ਨਹੀਂ ਹੋਣਾ। ਇਹ ਬੇਨਤੀ ਹੈ ਵੀ ਭੁਲੇਖਾ ਪੈ ਗਿਆ ਤੁਹਾਨੂੰ, ਤੁਸੀਂ ਇਹ ਸੋਚਿਆ ਨਹੀਂ ਵੀ ਜੇ ਮਰ ਗਿਆ ਫਿਰ ਤੇ ਚਾਰ ਦਿਨ ਰੌਲਾ ਪਊ, ਜੇ ਜਿਉਂਦਾ ਰਹਿ ਗਿਆ ਫਿਰ। ਕੱਲੇ ਕੱਲੇ ਨੂੰ ਅੱਜ ਪਤਾ ਲੱਗ ਗਿਆ ਜੀ, ਮਾਫ਼ ਕਰਨਾ, ਕੱਲੇ ਕੱਲੇ ਨੂੰ ਅੱਜ ਅੱਜ ਪੰਜਾਬ ਦੇ ਵਿੱਚ ਕੱਲੀ ਇੱਕ ਸਾਲ ਦੇ ਵਿੱਚ ਪਤਾ ਲੱਗ ਗਿਆ ਵੀ ਇਹਨਾਂ ਗੁੰਡਿਆਂ ਦੀਆਂ ਗੁੰਡਾਗਰਦੀਆਂ ਕਿਵੇਂ ਕੀਤੀਆਂ ਨੇ ਇਹਨਾਂ ਨੇ, ਇਹ ਕਿਵੇਂ ਧੱਕਾ ਕਰਦੇ ਆ ਲੋਕਾਂ ਨਾਲ, ਕਿਵੇਂ ਪੱਗਾਂ ਲਾਉਂਦੇ ਆ ਇਹ, ਕਿਵੇਂ ਦਸਤਾਰਾਂ ਨੂੰ ਹੱਥ ਪਾਉਂਦੇ ਆ, ਇਹ ਕਿਵੇਂ ਬੰਦੇ ਮਾਰਦੇ ਆ, ਇਹ ਕਿਵੇਂ ਚੜ੍ਹ ਕੇ ਆ ਜਾਂਦੇ ਆ, ਜੋ ਮਰਜ਼ੀ ਚੁੱਕ ਕੇ ਲੈ ਜਾਂਦੇ ਆ, ਜਿੱਥੇ ਮਰਜ਼ੀ ਜੀ ਕਰਦਾ ਕਬਜ਼ਾ ਕਰ ਲੈਂਦੇ ਆ, ਜਿੱਥੇ ਜੀ ਕਰਦਾ ਜ਼ਮੀਨਾਂ ਦੱਬ ਲੈਂਦੇ ਆ, ਜਿੱਥੇ ਜੋ ਜੀ ਕਰਦਾ ਕਰਦੇ ਆ। ਵੀ ਸਾਡੇ ਤੇ ਜੀ ਕੁਰਬਾਨੀਆਂ ਬੜੀਆਂ ਵੱਡੀਆਂ, ਸਾਡੇ ਵਿੱਚ ਇਦਾਂ ਨਹੀਂ ਪਿਆ ਰਿਹਾ। ਸਤਿਕਾਰ ਉਹਨਾਂ ਦਾ ਸਾਰੇ ਕਰਦੇ ਆ ਤੇ ਕਰਦੇ ਰਹਾਂਗੇ, ਪਰ ਉਹਨਾਂ ਦੇ ਨਾਮ ਹੇਠ ਗੁੰਡਾਗਰਦੀਆਂ ਨਹੀਂ ਹੋਣਗੀਆਂ, ਇਹ ਚੇਤਾ ਰੱਖੋ। ਤੁਸੀਂ ਬੜਿਆਂ ਨਾਲ ਪੰਗੇ ਲਏ ਹੋਣਗੇ, ਬੜਿਆਂ ਨੂੰ ਛੇੜਿਆ ਹੋਣਾ, ਪਰ ਐਦਕੀ ਪੰਗਾ ਤੁਸੀਂ ਗਲਤ ਲੈ ਲਿਆ। ਐਦਕੀ ਤੁਸੀਂ ਪੰਗਾ ਗਲਤ ਲਿਆ, 100 ਦਿਨ ਚੋਰ ਦੀ, 1 ਦਿਨ ਸਾਧ ਦੀ, ਇਹ ਚੇਤਾ ਰੱਖਿਓ। ਸਾਡੇ ਕੋਲ ਆਹ ਹਥਿਆਰ ਹੈ, ਜਿੰਨਾ ਚਿਰ ਸਰੀਰ 'ਚ ਸਾਹ ਨੇ, ਜਿੰਨਾ ਚਿਰ ਸਰੀਰ 'ਚ ਸਾਹ ਨੇ, ਭਾਈ ਭੁਪਿੰਦਰ ਸਿੰਘ ਦੀ ਉਹ ਮੈਨੂੰ ਭੁੱਲਿਆ ਨਹੀਂ। ਜੇ ਕਿਤੇ ਤੁਹਾਨੂੰ ਲੱਗਦਾ ਹੋਏਗਾ ਉਹ ਮੇਰੇ ਅੰਦਰ ਹੈ, ਜਿੱਦਣ ਉਹ ਗੋਲੀ ਵੱਜੀ ਤੇ ਇਦਾਂ ਲਾਸ਼ ਪਈ ਸੀ ਨਾ, ਮੇਰੇ ਅੰਦਰ ਹੈ। ਮੈਂ ਗੁੱਸਾ ਕਮਲਿਆਂ ਵਾਂਗੂ ਨਹੀਂ ਕੱਢਦਾ ਵੀ ਮੈਂ ਹਾਈਪਰ ਹੋ ਜਾਂਦਾ, ਮੈਂ ਕਹਿੰਦਾ ਲਾ ਦਿਓ ਜੀ ਧਰਨੇ। ਮੈਂ ਉਸ ਵੇਲੇ ਕੋਈ ਧਰਨਾ ਨਹੀਂ ਲੱਗਣ ਦਿੱਤਾ ਕਿਸੇ ਜਗ੍ਹਾ। ਕਹਿੰਦੇ ਜੀ ਲਾਸ਼ ਰੱਖ ਕੇ ਚੌਂਕ ਜਾਮ ਕਰਦੇ ਨੇ, ਲੋਕਾਂ ਨੂੰ ਕਿਉਂ ਤੰਗ ਕਰੀਏ? ਅਸੀਂ ਤੰਗ ਉਹਨਾਂ ਨੂੰ ਕਰਾਂਗੇ ਜਿਨ੍ਹਾਂ ਨੇ ਗੋਲੀ ਮਾਰੀ ਹੈ। ਅਸੀਂ ਆਮ ਪਬਲਿਕ ਨੂੰ ਕਿਉਂ ਤੰਗ ਕਰੀਏ ਜੀ? ਅਸੀਂ ਲੋਕਾਂ ਨੂੰ ਤੰਗ ਕਿਉਂ ਕਰੀਏ? ਅਸੀਂ ਲੋਕਾਂ ਦੀ ਨੀਂਦ ਹਰਾਮ ਕਿਉਂ ਕਰੀਏ? ਜਿਹੜੇ ਗੋਲੀ ਮਾਰਨ ਆਏ ਸੀ ਨਾ, ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਜਿਹੜੇ ਬੰਦੇ ਨੇ ਭਾਈ ਭੁਪਿੰਦਰ ਸਿੰਘ ਨੂੰ ਗੋਲੀ ਮਾਰਨ ਭੇਜਿਆ ਸੀ ਜਾਂ ਜਿਹੜੇ ਬੰਦੇ ਗੋਲੀਆਂ ਮਾਰਨ ਆਏ ਸੀ, 1 ਸਾਲ ਹੋ ਗਿਆ ਅੱਜ ਤੱਕ ਉਹ 1 ਸਾਲ ਵਿੱਚ ਸੁੱਖ ਦੀ ਨੀਂਦ ਨਹੀਂ ਸੁੱਤੇ ਹੋਣੇ। ਉਹਨਾਂ ਨੂੰ ਪਤਾ ਲੱਗਦਾ ਉਹ ਉੱਥੇ ਢੱਡਰੀਆਂ ਵਾਲਾ ਐਂ ਬੋਲਦਾ, ਉੱਥੇ ਐਂ ਬੋਲਦਾ, ਉਦਣ ਦੇ ਉਹ ਸਹੀ ਨਹੀਂ ਸੌਂ ਸਕੇ। ਜੜ੍ਹਾਂ ਹਲਾਤੀਆਂ ਇਹਨਾਂ ਦੀਆਂ ਜੜ੍ਹਾਂ, ਪਤਾ ਹੈ ਉਹਨਾਂ ਨੂੰ। ਅਸੀਂ ਲੋਕਾਂ ਨੂੰ ਤੰਗ ਕਿਉਂ ਕਰੀਏ? ਸਾਬ ਇਹਨਾਂ ਤੋਂ ਲਵਾਂਗੇ, ਆਹ ਹਥਿਆਰ ਹੈ ਸਾਡੇ ਕੋਲ। ਮੈਂ ਫੇਰ ਅੱਜ ਸਾਰੀ ਸੰਗਤ ਵਿੱਚ ਹੱਥ ਖੜੇ ਕਰਕੇ ਕਹਿ ਸਕਦਾ, ਅਸੀਂ ਇਹਨਾਂ ਨਾਲ ਤਲਵਾਰਾਂ ਵਾਲੀ ਲੜਾਈ ਨਹੀਂ ਲੜ ਸਕਦੇ, ਅਸੀਂ ਗੋਲੀਆਂ ਵਾਲੀ ਲੜਾਈ ਨਹੀਂ ਲੜ ਸਕਦੇ। ਇਹਨਾਂ ਨੇ ਮਾਰਿਆ, ਅਸੀਂ ਇਹਨਾਂ ਨੂੰ ਗੋਲੀਆਂ ਨਹੀਂ ਮਾਰ ਸਕਦੇ, ਪਰ ਆਹ ਹਥਿਆਰ ਹੈ, ਗੁਰਬਾਣੀ ਦੀ ਦਲੀਲ ਹੈ, ਗੁਰਬਾਣੀ ਦੀ ਵਿਚਾਰ ਸਾਡੇ ਕੋਲ ਹੈ। ਜਿੰਨਾ ਚਿਰ ਜਿਉਂਦੇ ਹਾਂ ਇਹ ਹਥਿਆਰ ਨੂੰ ਚੰਗੀ ਤਰ੍ਹਾਂ ਵਰਤਾਂਗੇ। ਗੁਰਬਾਣੀ ਦੀ ਦਲੀਲ ਨਾਲ ਕੱਟਾਂਗੇ, ਗੁਰਬਾਣੀ ਦੀ ਦਲੀਲ ਨਾਲ ਤੁਹਾਡੀਆਂ ਗੱਲਾਂ ਕੱਟਾਂਗੇ, ਕੱਲੀ ਕੱਲੀ ਗੱਲ ਕੱਟਾਂਗੇ ਤੁਹਾਡੀ। ਸੱਚ ਸਾਹਮਣੇ ਆਇਆ, ਬੱਚਾ ਬੱਚਾ ਜਾਣੇਗਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ, ਅੱਜ ਤੱਕ ਸੁਣਾਇਆ ਕੀ ਹੈ ਤੇ ਗੁਰਬਾਣੀ ਕੀ ਕਹਿੰਦੀ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਸੀ? ਹੁਣ ਆ ਬਚਨ ਜਿਹੜਾ ਹੈ ਨਾ ਜੀ, ਆਪਾਂ ਧਿਆਨ ਨਾਲ ਸੁਣਿਓ। ਸਤਿਗੁਰੂ ਕਹਿੰਦੇ ਐ, ਜਿਹੜਾ ਸ਼ਬਦ ਆਪਾਂ ਪੜ੍ਹਿਆ, ਗਰੀਬਾਂ ਉੱਪਰ ਜੇ ਖਿੰਝੇ ਦਾੜੀ, ਜਿਹੜਾ ਬੰਦਾ ਧੱਕਾ ਕਰਦਾ ਨਾ ਜੀ, ਗਰੀਬਾਂ ਉੱਤੇ ਧੱਕਾ ਕਰਦਾ ਹੈ, ਮਾਫ ਕਰਨਾ ਜੀ, ਜੇ ਆਪਾਂ ਵੇਖੀਏ ਨਮਾਣਾ, ਗਰੀਬ ਦਾ ਮਤਲਬ ਹੈ ਨਮਾਣਾ। ਆ ਬੱਚਿਆਂ ਨੇ, ਆ ਛੋਟੇ ਛੋਟੇ ਬੱਚੇ ਹੈ ਜੀ, ਇਹਨਾਂ ਨੇ ਕੀ ਮੁਕਾਬਲਾ ਉਹਨਾਂ ਦਾ ਕਰ ਲੈਣਾ? ਧੱਕਾ ਕਰਨ ਵਾਲੇ ਦੇ ਧੱਕਾ ਕਰਕੇ ਚਲੇ ਗਏ, ਉਹ ਤੇ ਇਹਨਾਂ ਦੇ ਪਿਓ ਨੂੰ ਸ਼ਹੀਦ ਕਰਕੇ ਮਾਰ ਕੇ ਚਲੇ ਗਏ, ਗੋਲੀ ਮਾਰ ਕੇ ਉਹ ਗਏ। ਪਰ ਜਿਹੜਾ ਪਰਮਾਤਮਾ ਮਾਲਕ ਅੰਦਰ ਬੈਠਾ ਹੈ, ਉਹ ਤੇ ਇਨਸਾਫ ਕਰਦਾ ਨਾ ਸਾਰਿਆਂ ਨਾਲ। ਅੰਦਰ ਜਿਹੜਾ ਬੈਠਾ ਹੈ ਉਹ ਤੇ ਇਨਸਾਫ ਕਰਦਾ, ਉਹ ਤੇ ਸਭ ਕੁਝ ਵੇਖਦਾ ਹੈ ਨਾ। ਉਹ ਪਰਮਾਤਮਾ ਅੰਦਰ ਬੈਠਾ ਉਹ ਤੇ ਵੇਖਦਾ ਨਾ। ਫਿਰ ਲਓ ਹੁਣ ਸੁਣਿਓ ਧਿਆਨ ਨਾਲ ਕੀ ਕਹਿੰਦੇ।
ਗਰੀਬਾਂ ਉੱਪਰ ਜੇ ਖਿੰਝੈ ਦਾੜੀ, ਪਾਰ ਬ੍ਰਹਮ ਸਾਗਨ ਮੈਂ ਸਾੜੀ।
ਕਹਿੰਦੇ ਜਿਹੜਾ ਬੰਦਾ ਤਾਕਤ ਹੋਵੇ ਸਰਕਾਰ ਦੀ ਕੋਲ, ਤਾਕਤ ਹੋਵੇ ਪੈਸੇ ਦੀ, ਉਸ ਤਾਕਤ ਦੇ ਨਾਲ ਜੇ ਨਮਾਣਿਆਂ ਨੂੰ ਤੰਗ ਕਰਦਾ ਹੈ, ਧੱਕਾ ਕਰਦਾ ਕਿਸੇ ਨਾਲ, ਕਹਿੰਦੇ ਪਰਮਾਤਮਾ ਦਾ ਨਿਯਮ ਇਦਾਂ ਦਾ ਹੈ ਕਿ ਅੰਦਰ ਹੀ ਅੰਦਰ ਉਹ ਕ੍ਰੋਧ ਦੀ ਅੱਗ ਵਿੱਚ ਸੜਦਾ ਹੈ। ਹਰ ਵੇਲੇ ਅੰਦਰੇ ਅੰਦਰ ਸੜਦਾ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਇਹ ਅੰਦਰ ਜਿਹੜੀਆਂ ਅੱਗ ਦੀਆਂ ਨਦੀਆਂ ਨੇ, ਕਹਿੰਦੇ ਇਹਨਾਂ ਅੱਗ ਦੀਆਂ ਨਦੀਆਂ ਵਿੱਚ ਪੈ ਪੈ ਕੇ ਸੜਦਾ ਹੈ ਜਿਹੜਾ ਕਿਸੇ ਨਾਲ ਧੱਕਾ ਕਰਦਾ ਹੈ, ਜ਼ਬਰਦਸਤੀ ਕਰਦਾ ਹੈ, ਜ਼ੋਰ ਵਿਖਾਉਂਦਾ। ਜ਼ੋਰ ਵਿਖਾਉਂਦਾ ਜਿਹੜਾ, ਜ਼ੋਰ ਵਿਖਾਉਂਦਾ ਨਾ ਜਿਹੜਾ, ਕਹਿੰਦੇ ਬੜਾ ਸੜਦਾ ਫਿਰ ਅੰਦਰੇ ਅੰਦਰ, ਉਹ ਤੜਫਦਾ ਹਰ ਵੇਲੇ।
ਹਾਂਜੀ, ਪੂਰਾ ਨਿਆਂ ਕਰੇ ਕਰਤਾ ਆਪਣੇ ਦਾਸ ਕੋ ਰੱਖਣ ਹਾ।
ਪਰਮਾਤਮਾ ਦੇ ਘਰ ਵਿੱਚ ਨਿਆਂ ਇਨਸਾਫ ਹੈ। ਹੁਣ ਬਾਹਰੀ ਇਨਸਾਫ ਤੇ ਹੈ, ਇੱਧਰ ਸੁਣਿਓ ਧਿਆਨ ਨਾਲ। ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਜੀ, ਥੋੜਾ ਜਿਹਾ ਟਿਕਾ ਬਣਾ ਕੇ ਰੱਖੋ। 10:30 ਹੋ ਗਏ ਐ, 2 ਘੰਟੇ ਟਿਕਾ ਨਾਲ ਬੈਠੇ ਰਹੇ ਹੋ, ਥੋੜੇ ਜਿਹੇ ਮਿੰਟ ਆਪਾਂ ਹੋਰ ਟਿਕਾ ਰੱਖਿਓ। ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਵੀ ਹਿਲ ਜੁਲ ਨਾ ਹੋਵੇ, ਥੋੜਾ ਚਿਰ ਬੈਠ ਕੇ ਸੁਣੋ, ਇਕਾਗਰ ਚਿੱਤ ਰਿਹਾ ਪਿਆ। ਜੋ ਬੇਨਤੀ ਕਰ ਰਿਹਾ ਸੀ ਸੁਣੋ। ਬਾਹਰੀ ਇਨਸਾਫ ਮਿਲੇ ਨਾ ਮਿਲੇ, ਪਰ ਪਰਮਾਤਮਾ ਦੇ ਘਰ ਵਿੱਚ ਸਦਾ ਹੀ ਇਨਸਾਫ ਹੈ। ਇੱਥੇ ਮਹਾਰਾਜ ਕਹਿੰਦੇ ਵੀ ਪਰਮਾਤਮਾ ਤੇ ਜਿਹੜਾ ਨਾ ਨਿਆਂ ਇਨਸਾਫ ਕਰਨ ਵਾਲਾ ਹੈ, ਮਾਲਕ ਤੇ ਇਨਸਾਫ ਕਰਦਾ। ਹੁਣ ਵੇਖਿਓ 35-40 ਬੰਦੇ ਜਿਨ੍ਹਾਂ ਨੇ ਸ਼ਬੀਰ ਲਾਈ ਸੀ, 35-40 ਬੰਦੇ ਤੇ ਫੜੇ ਹੋਏ ਆ 14 ਬੰਦੇ, ਕੇਸ ਸਾਰਾ ਹੀ ਢਿੱਲਾ ਪਾ ਦਿੱਤਾ, ਸਾਰੇ ਦਾ ਸਾਰਾ ਗੋਲ ਮੋਲ ਕਰਤਾ, ਸਰਕਾਰਾਂ ਆਪਣੀਆਂ ਪ੍ਰਸ਼ਾਸਨ ਤੇ ਪ੍ਰੈਸ਼ਰ ਪਾ ਕੇ ਸਾਰੇ ਦਾ ਸਾਰਾ ਢਿੱਲਾ ਕਰਤਾ। ਪਰ ਬਾਹਰ ਉਹ ਬੰਦੇ ਬਚ ਸਕਦੇ ਐ, ਬਾਹਰ ਉਹ ਵੇਖਣ ਨੂੰ ਬੈੱਡ ਤੇ ਪਏ ਹੋਣਗੇ, ਪਰ ਅੰਦਰ ਜੋ ਉਹਨਾਂ ਦਾ ਹਾਲ ਹੁੰਦਾ ਨਾ, ਪਾਪੀ ਕਰਮ ਕਮਾਉਂਦੇ ਕਰਦੇ, ਹਾਏ ਹਾਏ, ਪਾਪੀ ਜਿਹੜਾ ਕਰਮ ਕਰਦਾ ਨਾ ਜੀ, ਉਹ ਹਾਏ ਹਾਏ ਅੰਦਰੋਂ ਕਰਦਾ ਹੈ। ਪਾਪੀ ਜਿਹੜਾ ਬਾਹਰੋਂ ਤੇ ਠੀਕ ਲੱਗਦਾ, ਇਹ ਅੱਗੇ ਕਹਿੰਦੇ ਨਾਨਕ ਜਿਉਂ ਮਥਨ ਮਧਾਣੀ ਆ ਤਿਉਂ ਮਥੈ, ਇਹ ਪੰਕਤੀ ਵੀ ਗਾਇਓ। ਵੇਖਿਓ ਪਿਆਰਿਓ ਧਿਆਨ ਨਾਲ ਸੁਣਿਓ, ਪਾਪੀ ਜਿਹੜਾ ਮਾੜਾ ਕੰਮ ਕਰਦਾ ਹੈ, ਬਾਹਰੋਂ ਤੇ ਲੱਗਦਾ ਵੀ ਠੀਕ ਠਾਕ ਹੈ, ਬਾਹਰੋਂ ਤੇ ਬੜੇ ਹੱਸਦੇ ਹੈ, ਖੁਸ਼ ਹੁੰਦੇ ਹੈ, ਪਰ ਜਿਵੇਂ ਮਧਾਣੀ ਚੱਲਦੀ ਹੈ ਬਾਹਰੋਂ ਤੇ ਠੀਕ ਠਾਕ ਹੀ ਲੱਗਦੀ ਹੈ ਪਰ ਦੁੱਧ ਦੀ ਚੱਕਰੀ ਤੇ ਅੰਦਰ ਘੁਮਾਈ ਪਈ ਹੁੰਦੀ ਹੈ ਬਾਹਰੋਂ ਤੇ ਵੇਖ ਕੇ ਪਤਾ ਨਹੀਂ ਲੱਗਦਾ ਬਾਹਰੋਂ ਤੇ ਨਾਰਮਲ ਹੀ ਲੱਗਦਾ ਸਾਰਾ ਕੁਝ ਵੀ ਨਾਰਮਲ ਮਧਾਣੀ ਚੱਲੀ ਜਾਂਦੀ ਹੈ ਪਰ ਜੇ ਕਿਤੇ ਅੰਦਰ ਵੇਖੋਗੇ ਅੰਦਰ ਤੇ ਚੱਕਰੀ ਘੁਮਾਈ ਪਈ ਹੁੰਦੀ ਹੈ ਜਿਹੜੇ ਮਾੜੇ ਕੰਮ ਕਰਨ ਵਾਲੇ ਹੈ ਰੱਬ ਇਨਸਾਫ ਦਿੰਦਾ ਹੈ ਅੰਦਰ ਵੇਖੋ ਜਾ ਕੇ ਸੱਚ ਵਾਲੇ ਬੰਦੇ ਅੰਦਰੋਂ ਟਿਕੇ ਹੋਏ ਹੋਣਗੇ ਸੱਚ ਵਾਲੇ ਬੰਦੇ ਅੰਦਰੋਂ ਸ਼ਾਂਤ ਹੋਣਗੇ ਪਰ ਜੇ ਪੱਲੇ ਝੂਠ ਹੋਵੇ ਜੇ ਧੋਖਾ ਹੋਵੇ ਫਿਰ ਹਰ ਵੇਲੇ ਹਾਏ ਹਾਏ ਕਰਦੇ ਐ ਤੜਫਦੇ ਐ ਇਹੋ ਜਿਹੇ ਬੰਦੇ ਫਿਰ ਤੜਫਦੇ ਰਹਿੰਦੇ ਐ ਆ ਸੁਣੋ ਪਾਪੀ ਕਰਮ ਕਮਾਉਂਦੇ
ਪਾਪੀ ਕਰਮ ਕਮਾਉਂਦੇ ਕਰਦੇ ਹਾਏ ਨਾਨਕ ਜੋ ਮੱਥਨ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ
ਰੱਬ ਦਾ ਜਿਹੜਾ ਕਾਨੂੰਨ ਹੈ ਨਾ ਰੱਬ ਦਾ ਕਾਨੂੰਨ ਧਰਮ ਰਾਏ ਮਤਲਬ ਰੱਬੀ ਕਾਨੂੰਨ ਹੈ ਜਿਹੜਾ ਉਹਨਾਂ ਦੀ ਚੱਕਰੀ ਘੁਮਾ ਕੇ ਰੱਖਦਾ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਨੂੰ ਰੱਬ ਦੇ ਹੁਕਮ ਵਿੱਚ ਬਖਸ਼ਿਸ਼ ਮਿਲਦੀ ਹੈ ਇੱਕ ਹੁਕਮੀ ਸਦਾ ਭਵਾਈ ਕਈਆਂ ਦੀ ਚੱਕਰੀ ਘੁੰਮ ਜਾਂਦੀ ਹੈ ਪਿਆਰਿਓ ਇੱਕ ਰੱਬ ਦੇ ਨਿਯਮ ਮੁਤਾਬਕ ਬਖਸ਼ੀਸ਼ ਲੈ ਜਾਂਦੇ ਹੈ ਇੱਕ ਦੀ ਚੱਕਰੀ ਘੁੰਮ ਜਾਂਦੀ ਹੈ ਸੱਚ ਤੇ ਤੁਰਿਓ ਮਨ ਸ਼ਾਂਤ ਰਹੇਗਾ ਸਹੀ ਤੁਰਿਓ ਅੰਦਰੋਂ ਸ਼ਾਂਤ ਰਵਾਂਗੇ ਪਰ ਜਿਹੜਾ ਬੰਦਾ ਵੀ ਗਲਤ ਕੰਮ ਕਰਦਾ ਹੈ ਅੰਦਰੋਂ ਤੜਫਣ ਲੱਗ ਪੈਂਦਾ ਛੱਡੋ ਇਹਨਾਂ ਦੀ ਤੇ ਗੱਲ ਕਤਲਾਂ ਦੀ ਹੈ ਇੱਧਰ ਸੁਣੋ ਅੱਜ ਘਰ ਵਾਲੀ ਨਾਲ ਧੋਖਾ ਕਰ ਦਿਓ ਘਰ ਵਾਲੇ ਨਾਲ ਧੋਖਾ ਕਰੇ ਕਿਤੇ ਨਜਾਇਜ਼ ਸੰਬੰਧ ਬਣ ਜਾਣ ਬਾਹਰ ਕਿਸੇ ਵੱਲ ਵੇਖਣ ਲੱਗ ਜਾਏ ਉਹਦੀ ਨੀਂਦ ਹਰਾਮ ਹੋ ਜਾਂਦੀ ਹੈ ਜਿਹੜਾ ਮਾੜੇ ਕੰਮ ਕਰਦਾ ਹੈ ਉਹ ਸਹੀ ਤਰੀਕੇ ਨਾਲ ਸੌ ਨਹੀਂ ਸਕਦਾ ਗਲਤ ਕੰਮ ਕਰਨ ਵਾਲਾ ਬੰਦਾ ਰੱਬੀ ਕਾਨੂੰਨ ਉਹਨੂੰ ਸਜ਼ਾ ਦਿੰਦਾ ਪਿਆਰਿਓ ਉਹਦਾ ਸਾਰਾ ਹੀ ਸਿਸਟਮ ਖਰਾਬ ਹੋ ਜਾਂਦਾ ਹੈ ਮਨ ਸ਼ਾਂਤ ਨਹੀਂ ਰਹਿੰਦਾ ਨੀਂਦ ਅਪਸੈਟ ਹੋ ਜਾਂਦੀ ਹੈ ਖਾਣਾ ਅਪਸੈਟ ਹੋ ਜਾਂਦਾ ਹੈ ਪੇਟ ਅਪਸੈਟ ਹੋ ਜਾਂਦਾ ਹੈ ਸਰੀਰ ਦੀਆਂ ਗੈਸਾਂ ਬਦਲ ਜਾਂਦੀਆਂ ਨੇ ਐਸਿਡ ਜਿਹੜੇ ਤੇਜ਼ਾਬ ਨੇ ਬਾਡੀ ਦੇ ਵਿੱਚ ਸਿਸਟਮ ਸਾਰਾ ਖਰਾਬ ਹੋ ਜਾਂਦਾ ਹੈ ਇਸੇ ਕਰਕੇ ਕਿਉਂਕਿ ਜਦੋਂ ਬੰਦਾ ਗਲਤ ਕੰਮ ਕਰਦਾ ਹੈ ਨਾਲ ਦੀ ਨਾਲ ਹੀ ਕਸੂਤਾ ਫਸਦਾ ਹੈ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਖਸਮ ਵਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ ਮਨ ਅੰਧੇ ਕੋ ਮਿਲੇ ਸਜਾਏ ਵੈਦ ਨਾ ਭੋਲੇ
ਦਾਰੂ ਲਾਏ
ਬਾਹਰ ਭਾਵੇਂ ਇਨਸਾਫ ਮਿਲੇ ਨਾ ਮਿਲੇ ਬਾਹਰ ਨਿਆਉ ਮਿਲੇ ਨਾ ਮਿਲੇ ਅਰ ਹਾਉ ਦੀ ਪੰਕਤੀ ਫਿਰ ਗਾਓ ਮੇਰਾ ਮਾਲਕ ਹੈ ਜਿਹੜਾ ਉਹ ਇਨਸਾਫ ਕਰਦਾ ਹੈ ਪੜੋ
ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰ
ਉਹ ਮੇਰਾ ਮਾਲਕ ਸੱਚਾ ਨਿਆਉ ਕਰਦਾ ਇਨਸਾਫ ਕਰਦਾ ਅੱਗੇ ਸੁਣਿਓ ਹਾਂਜੀ
ਆਦ ਜੁਗਾਦ ਪ੍ਰਗਟ ਪਰਤਾਪ ਨਿੰਦਕ ਮੋਆ ਉਪਜ ਵੱਡ ਪਾਪ
ਕਹਿੰਦੇ ਅੰਦਰੋਂ ਮਰ ਜਾਂਦੇ ਨੇ ਇਹੋ ਜਿਹੇ ਲੋਕ ਜ਼ਮੀਰ ਦੀ ਮੌਤ ਮਰੇ ਹੁੰਦੇ ਐ ਇਹੋ ਜਿਹੇ ਬੰਦੇ ਜ਼ਮੀਰ ਦੀ ਮੌਤ ਮਰੇ ਹੁੰਦੇ ਐ ਅੰਦਰ ਬੜੇ ਗਹਿਰੇ ਤਲ ਤੇ ਰੋਗੀ ਬਣੇ ਹੁੰਦੇ ਐ ਅਪਸੈਟ ਰਹਿੰਦੇ ਨੇ ਪਰੇਸ਼ਾਨ ਰਹਿੰਦੇ ਨੇ ਕਦੇ ਵੀ ਇਹਨਾਂ ਦਾ ਮਨ ਸ਼ਾਂਤ ਨਹੀਂ ਹੋ ਸਕਦਾ ਸਦਾ ਇਹਨਾਂ ਨੂੰ ਫਿਰ ਲਾਂਤਾਂ ਹੀ ਪੈਂਦੀਆਂ ਰਹਿੰਦੀਆਂ ਹੁਣ ਸਾਹਿਬਜ਼ਾਦੇ ਜੇ ਸੱਚ ਤੇ ਖੜੇ ਸੀ ਉਹਨਾਂ ਨੂੰ ਸਦਾ ਨਮਸਕਾਰਾਂ ਹੁੰਦੀਆਂ ਰਹਿਣੀਆਂ ਤੇ ਗੰਗੂ ਵਰਗਿਆਂ ਨੂੰ ਲਾਂਤਾਂ ਪੈਂਦੀਆਂ ਹੀ ਰਹਿਣੀਆਂ ਆਪਾਂ ਪੜ੍ਹਦੇ ਹਾਂ ਨਾ ਕਈ ਵਾਰੀ ਵੀ ਗੰਗੂ ਵਰਗਿਆਂ ਨੂੰ ਤੇ ਲਾਂਤਾਂ ਹੀ ਪੈਣਗੀਆਂ ਅੱਜ ਸ਼ਰਮ ਨਹੀਂ ਆਉਂਦੀ ਜਿਸ ਵੇਲੇ ਜਦੋਂ ਵੇਖਿਓ ਸਵੇਰ ਦੇ ਨਾ ਕਈ ਵਾਰੀ ਨੈੱਟ ਦੇ ਉੱਤੇ ਇਦਾਂ ਦੇ ਬੰਦੇ ਅੱਜ ਤੇ ਜੀ ਫਰੂਟੀ ਦਿਵਸ ਹੈ ਅੱਜ ਤੇ ਖੁਸ਼ੀ ਦਾ ਦਿਵਸ ਹੈ ਅੱਜ ਵਾਲਾ ਦਿਨ ਤੇ ਮਨਾਉਣ ਵਾਲਾ ਹੈ ਕਿੱਦਾਂ ਦੇ ਬੰਦੇ ਹੋ ਸਕਦੇ ਆ ਨਿੱਕੇ ਨਿੱਕੇ ਬੱਚਿਆਂ ਵੱਲ ਵੇਖਦੇ ਆ ਕਦੇ ਵੀ ਇਹਨਾਂ ਦਾ ਪਿਓ ਮੁੜ ਕੇ ਆ ਜਾਣਾ ਕਿਤੇ ਬੀਬੀ ਕੁਲਵੰਤ ਕੌਰ ਦੇ ਘਰ ਵਾਲੇ ਨੂੰ ਕਿੱਥੋਂ ਲੈ ਆਈਏ ਸੀ, ਕਿਵੇਂ ਜਵਾਬ ਦਈਏ, ਕਿੱਦਾਂ ਦੇ ਬੰਦੇ ਆ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਉਹਦਾ ਕਸੂਰ ਕੀ ਸੀ ਭਾਈ ਭੁਪਿੰਦਰ ਸਿੰਘ ਦਾ। ਭੁਪਿੰਦਰ ਸਿੰਘ ਦਾ ਛੱਡੋ, ਸਾਡਾ ਕਸੂਰ ਦੱਸੋ। ਤੁਸੀਂ ਕਹਿੰਦੇ ਹੋ ਦਸਮ ਗ੍ਰੰਥ ਦੇ ਵਿਰੁੱਧ ਬੋਲਿਆ, ਸਬੂਤ ਤੇ ਲਿਆਓ ਕਦੇ ਸੰਗਤ ਦੀ ਕਚਹਿਰੀ 'ਚ, ਇੱਕ ਟੇਪ ਲਿਆਓ ਮੇਰੀ। ਮੈਨੂੰ ਕਹਿੰਦੇ ਜੀ ਸਰੋਵਰਾਂ ਨੂੰ ਛੱਪੜ ਦੱਸਦੇ ਆ, ਲਿਆਓ ਵਿਖਾਓ ਟੇਪ ਰਿਕਾਰਡਿੰਗ ਸੁਣਾਓ। ਕਹਿੰਦੇ ਇਹ ਕਹਿੰਦੇ ਆ ਸਰੋਵਰਾਂ ਵਿੱਚ ਨਹਾਉਣਾ ਨਹੀਂ ਚਾਹੀਦਾ। ਮੈਂ ਕਿਹਾ ਰਿਕਾਰਡਿੰਗ ਸੁਣਾਓ, ਸਬੂਤ ਤੇ ਲਿਆਓ ਕੋਈ। ਜਿਹੜੀ ਗੱਲ ਕਹੀ ਨਹੀਂ ਮੈਂ, ਧੱਕੇ ਨਾਲ ਪਹਿਲਾਂ ਤੇ ਗੱਲ ਬਣਾਉਂਦੇ ਆ, ਝੂਠ ਬਣਾਉਂਦੇ ਆ, ਬਹਾਨੇ ਬਣਾਉਂਦੇ ਆ, ਉਹ ਤੋਂ ਬਾਅਦ ਫਿਰ ਅਟੈਕ ਕਰਦੇ ਆ, ਉਹ ਤੋਂ ਬਾਅਦ ਹਮਲੇ ਕਰਦੇ ਆ, ਐਡੇ ਐਡੇ ਝੂਠ। ਪਰ ਇਹੋ ਜਿਹੜੇ ਹੁਣ ਮੰਨ ਲਓ ਗੰਗੂ ਉਸ ਵੇਲੇ ਤੇ ਬੜਾ ਖੁਸ਼ ਹੋ ਕੇ ਤੁਰਿਆ ਹੋਣਾ, ਗੰਗੂ ਨੇ ਕਰਨ ਵਾਲਾ ਕੰਮ ਤੇ ਕਰ ਦਿੱਤਾ, ਆ ਪੜਿਓ ਲੈ ਵੇ ਗੰਗੂ ਪਾਪੀ ਆ, ਲਾਂਤਾ ਹੀ ਨੇ ਨਾ। ਜਿੰਨਾ ਚਿਰ ਜਿਉਂਦਾ ਰਿਹਾ ਗੰਗੂ, ਮੁੜ ਕੇ ਲਾਂਤਾ ਹੀ ਪੈਂਦੀਆਂ। ਕਰਦੇ ਬੈਠਾ ਨਾ ਪੈਸੇ ਕਰਕੇ ਕੰਮ, ਲਾਲਚ ਵਸ ਹੋ ਕੇ ਗੰਗੂ ਕਰਦੇ ਬੈਠਾ, ਪਰ ਮੁੜ ਕੇ ਪਛਤਾਉਂਦਾ ਹੀ ਰਿਹਾ ਪਿਆਰਿਓ। ਉਹ ਲਾਂਤਾਂ ਪੈਂਦੀਆਂ ਹੀ ਰਹਿੰਦੀਆਂ ਨੇ, ਲਾਂਤੀਆਂ ਨੂੰ ਲਾਂਤਾਂ ਪੈਂਦੀਆਂ ਹੀ ਰਹਿਣੀਆਂ ਨੇ। ਜਿਹੜੇ ਬੰਦਿਆਂ ਨੇ ਕੰਮ ਹੀ ਇਦਾਂ ਦੇ ਕੀਤੇ ਹੋਣ ਨਾ ਸਾਰੀ ਜ਼ਿੰਦਗੀ, ਉਹਨਾਂ ਨੂੰ ਲਾਂਤਾਂ ਪੈਂਦੀਆਂ ਹੀ ਰਹਿਣੀਆਂ ਨੇ। ਬਾਬਾ ਜਰਨੈਲ ਸਿੰਘ ਵਾਲੀ ਪੱਗ ਬੰਨੇ ਕੋਈ ਕੋਈ ਬਾਬਾ ਜਰਨੈਲ ਸਿੰਘ ਨਹੀਂ ਬਣ ਜਾਣਾ, ਬਾਬਾ ਜਰਨੈਲ ਸਿੰਘ ਵਾਲਾ ਤੀਰ ਫੜ ਕੇ ਕੋਈ ਬਾਬਾ ਜਰਨੈਲ ਸਿੰਘ ਨਹੀਂ ਬਣ ਜਾਣਾ। ਲਾਣਤੀਆਂ ਨੂੰ ਤੇ ਲਾਣਤਾਂ ਹੀ ਪੈਣਗੀਆਂ, ਲਾਣਤੀਆਂ ਨੂੰ ਲਾਣਤੀ ਕਹਿਣਾ ਪੈਣਾ ਹੈ, ਸੂਰਮਿਆਂ ਨੂੰ ਸੂਰਮੇ ਕਵਾਂਗੇ, ਜੋਧਿਆਂ ਨੂੰ ਜੋਧੇ ਕਵਾਂਗੇ, ਪਰ ਲਾਣਤੀਆਂ ਨੂੰ ਲਾਣਤੀ ਕਵਾਂਗੇ। ਗੁਰੂ ਰਾਮਦਾਸ, ਗੁਰੂ ਰਾਮਦਾਸ ਸਨ, ਪਿਰਥੀ ਚੰਦ, ਪਿਰਥੀ ਚੰਦ ਸੀ, ਚੰਦਰਾ ਪਿਰਥੀ ਚੰਦ ਸੀ, ਜਿਹੜਾ ਗੁਰੂ ਦਾ ਪੁੱਤਰ ਬਣ ਕੇ ਵੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਨਹੀਂ ਲੈ ਸਕਿਆ। ਪਿਰਥੀਏ ਨੂੰ ਪਿਰਥੀਏ ਹੀ ਕਵਾਂਗੇ, ਭਾਵੇਂ ਗੁਰੂ ਰਾਮਦਾਸ ਜੀ ਦਾ ਪੁੱਤ ਹੀ ਸੀ, ਗੁਰੂ ਰਾਮਦਾਸ ਜੀ ਦਾ ਪੁੱਤ ਸੀ, ਭਾਵੇਂ ਪਿਰਥੀਏ ਨੂੰ ਪਿਰਥੀਏ ਹੀ ਕਵਾਂਗੇ। ਜਿਹੜਾ ਬੰਦਾ ਗਲਤ ਹੈ ਉਹਨੂੰ ਗਲਤ ਕਵਾਂਗੇ। ਗੁਰੂ ਰਾਮਦਾਸ ਜੀ ਦੇ ਪਿੱਛੇ ਲੁਕ ਕੇ ਪਿਰਥੀ ਦਾ ਸਤਿਕਾਰ ਨਹੀਂ ਹੋਣਾ, ਗੁਰੂ ਹਰਿ ਰਾਏ ਸਾਹਿਬ ਦੇ ਪਿੱਛੇ ਲੁਕ ਕੇ ਰਾਮ ਰਾਏ ਦਾ ਸਤਿਕਾਰ ਨਹੀਂ ਹੋਣਾ, ਤੇ ਇਹਨਾਂ ਗੁੰਡਿਆਂ ਦਾ ਬਾਬਾ ਜਰਨੈਲ ਸਿੰਘ ਦੇ ਪਿੱਛੇ ਲੁਕ ਕੇ ਸਤਿਕਾਰ ਨਹੀਂ ਹੋਣ ਲੱਗਿਆ। ਇਹਨਾਂ ਦਾ ਬਾਬਾ ਜਰਨੈਲ ਸਿੰਘ ਦੇ ਪਿੱਛੇ ਲੁਕ ਕੇ ਸਤਿਕਾਰ ਨਹੀਂ ਹੋਣਾ, ਆਪਣੀ ਕਰਨੀ ਵਿਖਾਓ ਆਪਣੀ ਕਰਨੀ, ਤੇ ਆਹ ਕੋਈ ਕਰਨੀ ਨਹੀਂ ਹੁੰਦੀ ਨਿੱਕੇ ਨਿੱਕੇ ਬੱਚਿਆਂ ਦਾ ਪਿਓ ਖੋ ਲੈਣਾ, ਇਹ ਕੋਈ ਕਰਨੀ ਨਹੀਂ ਹੁੰਦੀ ਸ਼ਬੀਲ ਦੀ ਆੜ ਲਾ ਕੇ ਧੱਕਾ ਕਰਨਾ, ਇਹ ਕੋਈ ਕਰਨੀ ਨਹੀਂ ਹੁੰਦੀ ਪਿਆਰਿਓ। ਜੇ ਸੂਰਮੇ ਹੋ ਇੱਥੇ ਬੜਾ ਕੁਝ ਗਲਤ ਹੋ ਰਿਹਾ, ਉੱਧਰ ਵੀ ਕਦੇ ਵੇਖੋ। ਇੱਥੇ ਮਰਿਆਦਾ ਦਾ ਘਾਣ ਕਰਨ ਵਾਲਿਆਂ ਦੀ ਕਮੀ ਕੋਈ ਨਹੀਂ, ਉੱਧਰ ਵੀ ਵੇਖੋ ਬੜਾ ਕੁਝ ਹੋ ਰਿਹਾ ਇੱਥੇ। ਲਓ ਜੀ ਆ ਸੁਣਿਓ, ਕਹਿੰਦੇ ਓਏ ਗੰਗੂ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਾ ਦਿੱਤਾ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾ ਦਿੱਤਾ, ਹੁਣ ਤੇ ਬੜਾ ਖੁਸ਼ ਹੈ, ਹੁਣ ਤੇ ਆਕੜ ਆਕੜ ਕੇ ਤੁਰਦਾ ਹੈ, ਪਰ ਚੇਤਾ ਰੱਖੀ ਤੈਨੂੰ ਸਾਰੀ ਜ਼ਿੰਦਗੀ ਲਾਂਤਾਂ ਹੀ ਪੈਂਦੀਆਂ ਰਹਿਣੀਆਂ, ਲਾਂਤਾਂ ਹੀ ਸਾਰੀ ਜ਼ਿੰਦਗੀ ਖੱਟੇਗਾ। ਲਓ ਸੁਣਿਓ ਪਿਆ,
ਲੈ ਵੇ ਗੰਗੂ ਪਾਪੀਆ, ਲਾਨਤਾਂ ਸੰਭਾਲ ਵੇ, ਨੀਹਾਂ ਸ਼ਹੀਦ ਹੋਗੇ, ਗੋਬਿੰਦ ਲਾਲ ਵੇ, ਨੀਹਾਂ ਸ਼ਹੀਦ ਹੋਗੇ, ਗੋਬਿੰਦ ਲਾਲ ਵੇ, ਲੈ ਵੇ ਗੰਗੂ ਪਾਪੀਆ,
ਲਾਲ ਤਾਂ ਸੰਭਾਲਵੇ ਨੀਹਾਂ ਚ ਸ਼ਹੀਦ ਹੋਗੇ ਗੋਬਿੰਦ ਲਾਲਵੇ ਨੀਹਾਂ ਚ ਸ਼ਹੀਦ ਹੋਗੇ ਗੋਬਿੰਦ ਲਾਲਵੇ ਬੱਚਿਆਂ ਦੇ ਦਿਲਾਂ ਦੀਆਂ ਧੜਕਣਾਂ ਖਲਵਾ ਗਈਆਂ ਤੈਨੂੰ ਕਾਹਦਾ ਦੁੱਖ ਤੇਰੇ ਦਿਲ ਦੀਆਂ ਹੋ ਗਈਆਂ
ਕਿਹੋ ਜਿਹੇ ਯਾਰ ਬੰਦੇ ਹੁੰਦੇ ਆ ਕਿਸੇ ਦੀ ਧੜਕਣ ਰੋਕਣ ਨੂੰ ਜੀ ਕਰਦਾ ਇਹ ਬੰਦੇ ਕੈਸੇ ਹੁੰਦੇ ਉਹ ਸਾਹਿਬਜ਼ਾਦਿਆਂ ਦੀ ਧੜਕਣ ਰੋਕਣ ਨੂੰ ਜੀ ਕਰਦਾ ਕਿਤੇ ਪਰ ਗੰਗੂ ਵਰਗੇ ਪਾਪੀਆਂ ਨੇ ਤਰਸ ਕੀਤਾ ਕਹਿੰਦੇ ਤੈਨੂੰ ਕਾਹਦਾ ਦੁੱਖ ਤੇਰੇ ਤੇ ਦਿਲ ਦੀਆਂ ਹੋ ਗਈਆਂ ਤੂੰ ਤੇ ਖੁਸ਼ ਹੋਏਗਾ ਇਹ ਗੱਲ ਵੇਖ ਕੇ ਤੈਨੂੰ ਕਾਹਦਾ ਦੁੱਖ ਆ ਸੁਣੋ ਫਿਰ
ਬੱਚਿਆਂ ਦੇ ਦਿਲਾਂ ਦੀਆਂ ਧੜਕਣਾਂ ਖਲੋ ਗਈਆਂ ਤੈਨੂੰ ਕਾਹਦਾ ਦੁੱਖ ਤੇਰੇ ਦਿਲ ਦੀਆਂ ਹੋ ਗਈਆਂ ਤੈਨੂੰ ਕਾਹਦਾ ਦੁੱਖ ਤੇਰੇ ਦਿਲ ਦੀਆਂ ਹੋ ਗਈਆਂ ਅੱਜ ਖੁਸ਼ੀ ਨਾਲ ਚੱਲੀਆਂ ਅੱਜ ਖੁਸ਼ੀ ਨਾਲ ਚੱਲੀ ਮਸਤੀ ਦੀ ਚਾਲ ਵੇ ਨੀਹਾਂ ਚ ਸ਼ਹੀਦ ਹੋਗੇ ਗੋਬਿੰਦ ਲਾਲ ਵੇ ਨੀਹਾਂ ਚ ਸ਼ਹੀਦ ਹੋਗੇ ਗੋਬਿੰਦ ਲਾਲ ਵੇ ਬੇਗਾਨੀਆਂ ਸੀ ਆਂਦਰਾ ਕਿਸੇ ਮਾਂ ਦੇ ਲਾਲ ਸੀ
ਉਹ ਪਾਪੀਆ ਤੈਨੂੰ ਤਰਸ ਕੀ ਆਉਣਾ ਸੀ ਬੇਗਾਨੀਆਂ ਸੀ ਆਂਦਰਾ ਤੇਰੇ ਥੋੜਾ ਲੱਗਦੇ ਸੀ ਇਹੋ ਜਿਹੇ ਬੰਦਿਆਂ ਅੰਦਰ ਦਿਲ ਥੋੜਾ ਹੁੰਦਾ ਪੱਥਰ ਹੁੰਦਾ ਬੇਗਾਨੀਆਂ ਸੀ ਆਂਦਰਾ ਕਿਸੇ ਮਾਂ ਦੇ ਲਾਲ ਸੀ ਤੇਰੀ ਮਾਂ ਦੇ ਜਾਏ ਥੋੜਾ ਸੀ ਇਹ ਤੈਨੂੰ ਕਾਹਦਾ ਤਰਸ ਆਉਣਾ ਸੀ ਗੰਗੂਆ ਲਾਣ ਤਾਂ ਹੀ ਖੱਟੇਗਾ ਸਾਰੀ ਜ਼ਿੰਦਗੀ ਇਹਨਾਂ ਨੂੰ ਕਾਹਦਾ ਤਰਸ ਆਉਣਾ ਪਿਆਰਿਓ ਇਹ ਤੇ ਬਗਾਨੀ ਮਾਂ ਦਾ ਜਾਇਆ ਉਹ ਜਿਹਦਾ ਚੱਲਿਆ ਗਿਆ ਉਹਨੂੰ ਪੁੱਛੋ ਜਿਨ੍ਹਾਂ ਦਾ ਪਿਓ ਘਰ ਨਹੀਂ ਨਾ ਆਉਂਦਾ ਉਹਨਾਂ ਨੂੰ ਪੁੱਛ ਕੇ ਦੇਖੋ ਨਿੱਕੇ ਨਿੱਕੇ ਬੱਚੇ ਉਡੀਕਦੇ ਰਹਿੰਦੇ ਆ ਪਿਤਾ ਸਾਡਾ ਆਏਗਾ ਭੈਣਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਘਰ ਹਰ ਹਫ਼ਤੇ ਬਾਅਦ ਗੇੜਾ ਮਾਰਦਾ ਸੀ ਭਰਾ ਉਹਨਾਂ ਦਾ ਉਹ ਤੇ ਸਾਲ ਹੋ ਗਿਆ ਨਾ ਉਡੀਕਦੀਆਂ ਨੂੰ ਉਹਨਾਂ ਨੂੰ ਤੇ ਪੁੱਛੋ ਕਸੂਰ ਦੱਸ ਦਿਓ ਫਿਰ ਮੈਂ ਕਹਿੰਦਾ ਅੱਜ ਵੀ ਛਾਤੀ ਚ ਗੋਲੀ ਖਾਣ ਨੂੰ ਤਿਆਰ ਹਾਂ ਕਸੂਰ ਦੱਸ ਦਿਓ ਵੀ ਆਹ ਕਸੂਰ ਹੈ ਆਹ ਗੱਲ ਗਲਤ ਹੈ ਸਬੂਤ ਦਿਓ ਅੱਜ ਵੀ ਮੈਂ ਕਹਿੰਦਾ ਸਾਰੇ ਗੁਰਮਤ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਨੂੰ ਲਾਈਨ 'ਚ ਖੜਾ ਕੇ ਗੋਲੀ ਮਾਰ ਦਿਓ ਪਰ ਪਹਿਲਾਂ ਸਬੂਤ ਦਿਓ ਵੀ ਆਹ ਕਸੂਰ ਹੈ ਬਿਨਾਂ ਕਸੂਰ ਤੋਂ ਹੀ ਪਿਆਰ ਤੈਨੂੰ ਕਾਹਦਾ ਦੁੱਖ ਬਗਾਨੀ ਮਾਂ ਦੇ ਜਾਏ ਸੀ ਉਹ ਉਸ ਵੇਲੇ ਗੰਗੂ ਨੂੰ ਲਾਂਤਾਂ ਪੈਂਦੀਆਂ ਪਰ ਇਹੋ ਜੇ ਗੰਗੂ ਦੇ ਮਗਰ ਤੁਰਨ ਵਾਲਿਆਂ ਨੂੰ ਲਾਂਤਾਂ ਪੈਣੀਆਂ ਹੀ ਪੈਣੀਆਂ ਜਿਨ੍ਹਾਂ ਨੇ ਗੰਗੂ ਵਾਲੀ ਸੋਚ ਰੱਖਣੀ ਹੈ ਉਹਨਾਂ ਨਾਲ ਇਹ ਬਣੇਗੀ ਪਿਆਰਿਓ ਉਹਨਾਂ ਨਾਲ ਇਹ ਸਦਾ ਹੀ ਲਾਣਤਾਂ ਪੈਂਦੀਆਂ ਸੁਣੋ
ਬੇਗਾਨੀਆਂ ਸੀ ਆਂਦਰਾ ਕਿਸੇ ਮਾਨ ਲਾਲ ਸੀ ਤੈਨੂੰ ਕੀ ਹੈ ਤੇਰੇ ਲਈ ਤਾਂ ਦੁਸ਼ਮਣ ਦੇ ਬਾਲ ਸੀ ਬੇਗਾਨੀਆਂ ਸੀ ਆਂਦਰਾ ਕਿਸੇ ਮਾਂ ਦੇ ਲਾਲ ਸੀ ਤੈਨੂੰ ਕੀ ਹੈ ਤੇਰੇ ਲਈ ਤਾਂ ਦੁਸ਼ਮਣ ਦੇ ਬਾਲ ਸੀ ਤੈਨੂੰ ਕੀ ਹੈ ਤੇਰੇ ਲਈ ਤਾਂ ਦੁਸ਼ਮਣ ਦੇ ਬਾਹ ਉਹ ਵੇਚਿਆ ਦੇ ਮਾਂ ਵੇਚਿਆ ਏ ਮਾਂ ਤੂੰ ਤਾਂ ਫਿਰ ਕਾਹਦਾ ਖਿਆਲ ਦੇ ਨੀਹਾਂ ਸ਼ਹੀਦ ਹੋ ਗੋਬਿੰਦ ਲਾਲ ਵੇ ਨੀਹਾਂ ਸ਼ਹੀਦ ਹੋਗੇ ਗੋਬਿੰਦ ਲਾਲ ਵੇ ਲੈ ਵੇ ਗੰਗੂ ਪਾਪੀਆ ਲਾਲ ਤਾਂ ਸੰਭਾਲ ਵੇ ਨੀਹਾਂ ਚ ਸ਼ਹੀਦ ਹੋ ਗੋਬਿੰਦ ਲਾਲ ਵੇ ਨੀਹਾਂ ਚ ਸ਼ਹੀਦ ਹੋਗੇ ਗੋਬਿੰਦ ਲਾਲ
ਗੰਗੂ ਤੈਨੂੰ ਤੇ ਲਾਂਤਾਂ ਹੀ ਪੈਣੀਆਂ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਦਾ ਕਸੂਰ ਦੱਸੋ ਕੀ ਸੀ ਬਸ ਇਹੀ ਕਸੂਰ ਸੀ ਵੀ ਉਹ ਸਿਧਾਂਤ ਤੇ ਖੜੇ ਸੀ ਇਹੀ ਕਸੂਰ ਸੀ ਵੀ ਉਹ ਸੱਚ ਤੇ ਖੜੇ ਸੀ ਪਰ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ ਪਰ ਸੱਚ ਨੀਂਹ ਵਿੱਚ ਚਿਣਿਆ ਨਹੀਂ ਗਿਆ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਗਿਆ ਪਰ ਸੱਚ ਥੋੜ੍ਹਾ ਚਿਣ ਦਿੱਤਾ ਸੱਚ ਤੇ ਸਦਾ ਅਮਰ ਹੁੰਦਾ ਪਿਆਰਿਓ ਤੇ ਜਿਹੜਾ ਬੰਦਾ ਸੱਚ ਹਿਰਦੇ ਵਿੱਚ ਵਸਾ ਲਵੇ ਉਹਦਾ ਸਰੀਰ ਚਲਿਆ ਜਾਂਦਾ ਪਰ ਸੱਚ ਤੇ ਸਦਾ ਅਮਰ ਹੈ ਸੱਚ ਨਾਲ ਆਪਣੀ ਸੁਰਤ ਨੂੰ ਜਿਹੜਾ ਜੋੜ ਲੈਂਦਾ ਹੈ ਉਹ ਸਦਾ ਲਈ ਅਮਰ ਹੋ ਜਾਂਦਾ ਉਹ ਮਰ ਕੇ ਵੀ ਨਹੀਂ ਮਰਦਾ ਉਹ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦਾ ਹੈ ਸਰੀਰ ਮਰਦੇ ਨੇ ਅੰਦਰ ਵਾਲਾ ਨਹੀਂ ਮਰਦਾ ਉਹ ਸਾਹਿਬਜ਼ਾਦੇ ਆਏ ਜਦੋਂ ਮਾਤਾ ਗੁਜਰ ਕੌਰ ਜੀ ਨੂੰ ਜਾ ਕੇ ਦੱਸਿਆ ਨਾ ਵੀ ਮਾਤਾ ਜੀ ਕੱਲ੍ਹ ਨੂੰ ਸਾਨੂੰ ਨੀਹਾਂ 'ਚ ਚਿਣ ਦੇਣਗੇ ਸਾਹਿਬਜ਼ਾਦਿਆਂ ਵਾਲੀ ਮੂਵੀ ਤੁਸੀਂ ਵੇਖੀ ਸੀ ਉਹਦੇ ਵਿੱਚ ਇੱਦਾਂ ਕਹਿੰਦੇ ਹੈ ਸਾਹਿਬਜ਼ਾਦੇ ਆ ਕੇ ਕਹਿੰਦੇ ਮਾਤਾ ਜੀ ਸਾਨੂੰ ਕੱਲ੍ਹ ਨੂੰ ਨੀਹਾਂ ਵਿੱਚ ਚਿਣ ਦੇਣਗੇ ਤੇ ਮਾਤਾ ਜੀ ਉਸ ਵੇਲੇ ਕਹਿਣ ਲੱਗੇ ਕੋਈ ਨਹੀਂ ਬੱਚਿਓ ਨੀਹਾਂ ਵਿੱਚ ਹੀ ਚਿਣਨਗੇ ਮਾਰ ਥੋੜ੍ਹੀ ਦੇਣਗੇ ਨੀਹਾਂ ਵਿੱਚ ਹੀ ਚਿਣਨਗੇ ਨੀਹਾਂ ਵਿੱਚ ਚਿਣ ਦੇਣਗੇ ਮਾਰ ਥੋੜ੍ਹਾ ਦੇਣਗੇ ਸਾਨੂੰ ਇਸੇ ਤਰ੍ਹਾਂ ਸਰੀਰ ਨੂੰ ਮਾਰ ਸਕਦੇ ਐ ਪਰ ਅੰਦਰ ਵਾਲਾ ਨਹੀਂ ਮਰਦਾ ਕਿਤੇ ਅੰਦਰ ਵਾਲਾ ਨਹੀਂ ਮਰਦਾ ਪਿਆਰਿਓ ਉਸ ਅੰਦਰ ਵਾਲੇ ਨਾਲ ਕਨੈਕਸ਼ਨ ਬਣਾਓ ਸਰੀਰ ਨੇ ਤੇ ਇੱਕ ਨਾ ਇੱਕ ਦਿਨ ਜਾਣਾ ਹੀ ਹੁੰਦਾ ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਸਰੀਰ ਨੇ ਤੇ ਜਾਣਾ ਹੀ ਹੈ ਪਿਆਰਿਓ ਸਰੀਰ ਨੇ ਇੱਕ ਨਾ ਇੱਕ ਦਿਨ ਜਾਣਾ ਹੀ ਇਹ ਤਨ ਹੋਏ ਗੋ ਭਸਮ ਕੀ ਢੇਰੀ ਸਰੀਰ ਨੇ ਮਿੱਟੀ ਦੀ ਢੇਰੀ ਬਣੀ ਸੋ ਲਾਂਤਾਂ ਉਹਨਾਂ ਨੂੰ ਪੈਂਦੀਆਂ ਰਹਿੰਦੀਆਂ ਅੰਦਰ ਜਿਹੜਾ ਬੈਠਾ ਨਾ ਮਾਲਕ ਉਹ ਇਨਸਾਫ ਕਰ ਦਿੰਦਾ ਹੈ ਉਹਦੀ ਕਚਹਿਰੀ ਵਿੱਚ ਇਨਸਾਫ ਹੁੰਦਾ ਹੀ ਹੁੰਦਾ ਹੈ ਹਾਂਜੀ ਸੁਣਾਓ ਜੋ ਸ਼ਬਦ ਪੜ ਰਹੇ ਸੀ ਆਪ
ਤਿੰਨ ਮਾਰਿਆ ਜੇ ਰੱਖੇ ਨਾ ਕੋਏ ਆਗੇ ਪਾਛੇ ਮੰਦੀ ਸੋਏ
ਕਹਿੰਦੇ ਉਹਨਾਂ ਦੀ ਹਰ ਹਰ ਪਾਸੇ ਹੀ ਕਹਿੰਦੇ ਬਦਨਾਮੀ ਹੁੰਦੀ ਹੈ ਫਿਰ ਰੱਬ ਦੇ ਮਾਰੇ ਹੋਏ ਨੂੰ ਫਿਰ ਕੋਈ ਬਚਾ ਨਹੀਂ ਸਕਦਾ ਰੱਬ ਦਾ ਜਿਹੜਾ ਅੰਦਰਲਾ ਕਾਨੂੰਨ ਹੈ ਨਾ ਉਹ ਮਾਰਦਾ ਫਿਰ ਪਟਕਾ ਪਟਕਾ ਕੇ ਅੰਦਰ ਬੈਠਾ ਪਰਮਾਤਮਾ ਦਾ ਕਾਨੂੰਨ ਹੈ ਜਿਹੜਾ ਰੱਬੀ ਨਿਯਮ ਨੇ ਜਿਹੜੇ ਰੱਬੀ ਨਿਯਮਾਂ ਦੇ ਵਿੱਚ ਫਿਰ ਸਜ਼ਾ ਮਿਲਦੀ ਹੈ ਫਿਰ ਹਰ ਪਾਸੇ ਬਦਨਾਮੀ ਖੱਟਦੇ ਨੇ ਉਹੋ ਜਿਹੇ ਬੰਦੇ ਅੰਦਰੋਂ ਮਰ ਜਾਂਦੇ ਹੈ ਜ਼ਮੀਰ ਮਰ ਜਾਂਦੀ ਹੈ ਸਰੀਰ ਰਹਿੰਦਾ ਭਾਵੇਂ ਪਰ ਅੰਦਰੋਂ ਮਰ ਜਾਂਦਾ ਕੱਖ ਨਹੀਂ ਅੰਦਰ ਹੁੰਦਾ ਉਹਨਾਂ ਨੂੰ ਹਾਂਜੀ
ਆਪਣੇ ਦਾਸ ਰੱਖੇ ਕੰਠ ਲਾਏ ਸ਼ਰਨ ਨਾਨਕ ਹਰ ਨਾਮ ਧਿਆਏ
ਆਪਣਿਆਂ ਦਾਸਾਂ ਨੂੰ ਉਹ ਗਲ ਲਾ ਕੇ ਰੱਖਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਨਾਨਕ ਅੱਜ ਨਾਨਕ ਤੇਰੀ ਸ਼ਰਨ ਵਿੱਚ ਆਇਆ ਹੈ ਮੇਰਿਆ ਮਾਲਕਾ ਤੂੰ ਆਪਣੇ ਨਾਲ ਜੋੜ ਆਪਣੇ ਨਾਮ ਨਾਲ ਆਪਣੇ ਸੱਚ ਨਾਲ ਜੋੜ ਕੇ ਰੱਖ ਮੇਰੇ ਤੇ ਕਿਰਪਾ ਕਰ ਸੋ ਸਤਿਗੁਰੂ ਦੇ ਘਰ ਵਿੱਚ ਸਦਾ ਹੀ ਇਨਸਾਫ ਹੈ ਉਹਦੇ ਘਰ ਵਿੱਚ ਤੇ ਸਦਾ ਇਨਸਾਫ ਮਿਲਦਾ ਹੈ ਅੰਦਰ ਬੈਠਾ ਉਹ ਮਾਲਕ ਹੈ ਉਹਨੇ ਕਚਹਿਰੀ ਲਾ ਕੇ ਬੈਠਾ ਹੈ ਨਾਨਕ ਜੀ ਉਪਾਏ ਕਹਿ ਲਿਖਨਾਵੇ ਧਰਮ ਬਾਹਰ ਧਰਮਰਾਜ ਹਰੇਕ ਦੇ ਅੰਦਰ ਬੈਠਾ ਹੈ ਉਹ ਫਿਰ ਸਾਰਾ ਹਿਸਾਬ ਕਿਤਾਬ ਕਰਦਾ ਸੋ ਅੰਦਰ ਵਾਲੇ ਨੇ ਤੇ ਸਜ਼ਾ ਦੇਣੀ ਹੈ ਮੈਂ ਬਾਹਰ ਵਾਸਤੇ ਵੀ ਅਪੀਲ ਕਰਨੀ ਚਾਹੁੰਦਾ ਆਏ ਇੱਕ ਮਿੰਟ ਲਈ ਮੇਰੀ ਗੱਲ ਸੁਣਿਓ ਪਹਿਲਾਂ ਸਰਕਾਰ ਹੋਰ ਸੀ ਹੁਣ ਸਰਕਾਰ ਹੋਰ ਹੈ ਜਿਹੜੀ ਸਰਕਾਰ ਹੁਣ ਆਈ ਹੈ ਸਰਦਾਰ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਹੋਣੀ ਉਹਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸੀ ਇਹਨਾਂ ਕੋਲ ਆ ਕੇ ਬੱਚਿਆਂ ਕੋਲ ਤੇ ਉਹਨਾਂ ਨੇ ਇਹ ਵੀ ਇਹਨਾਂ ਨਾਲ ਵਾਅਦਾ ਕੀਤਾ ਸੀ ਵੀ ਮੈਂ ਅਖਬਾਰ ਵਿੱਚ ਲੱਗੀ ਖਬਰ ਵੇਖੀ ਹੈ ਬਿਆਨ ਛਪਿਆ ਵੇਖਿਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇ ਸਾਡੀ ਸਰਕਾਰ ਆਏਗੀ ਤੇ ਅਸੀਂ ਤੁਹਾਡੇ ਪਰਿਵਾਰ ਨੂੰ ਜ਼ਰੂਰ ਇਨਸਾਫ ਦਵਾਵਾਂਗੇ ਸੋ ਮੈਂ ਇਹ ਅਪੀਲ ਕਰਨੀ ਚਾਹੁੰਦਾ ਇੱਧਰ ਸੁਣਿਓ ਬਈ ਮੀਡੀਆ ਵਾਲੇ ਵੀ ਵਿੱਚ ਕੁਛ ਵੀਰ ਹੋਣਗੇ ਬੈਠੇ ਮੀਡੀਏ ਵਾਲੇ ਵੀ ਮੈਂ ਇਹ ਅਪੀਲ ਕਰ ਰਿਹਾ ਜੀ ਸਾਰੀ ਸੰਗਤ ਵੱਲੋਂ ਸਾਰੀ ਸੰਗਤ ਵੱਲੋਂ ਸਾਡੀ ਗੱਲ ਛੱਡੋ ਇਹਨਾਂ ਬੱਚਿਆਂ ਨੂੰ ਜ਼ਰੂਰ ਇਨਸਾਫ ਦਵਾਓ ਮੈਂ ਹੁਣ ਵਾਲੀ ਸਰਕਾਰ ਨੂੰ ਅਪੀਲ ਕਰਦਾ ਹਾਂ ਅੱਜ ਸਾਰੀ ਸੰਗਤ ਵੱਲੋਂ ਹੀ ਅਪੀਲ ਕਰਦਾ ਹਾਂ ਬਈ ਪਹਿਲਾਂ ਵਾਲਿਆਂ ਨੇ ਸਾਡੀ ਕੋਈ ਨਹੀਂ ਸੁਣੀ ਅਸੀਂ ਉਹਨਾਂ ਨੂੰ ਹੱਥ ਜੋੜ ਜੋੜ ਕੇ ਕਿਹਾ ਵੀ ਅਸਲੀ ਜਿਹੜੇ ਬੰਦੇ ਆ ਗ੍ਰਿਫਤਾਰ ਕਰੋ ਪਰ ਚਲੋ ਕੋਈ ਸੁਣਵਾਈ ਨਹੀਂ ਹੋਈ ਕਲੀਅਰ ਜੀ ਗੱਲ ਹੈ ਸੁਣਵਾਈ ਨਹੀਂ ਹੋਈ ਤੇ ਹੁਣ ਅਸੀਂ ਅਪੀਲ ਕਰਦੇ ਹਾਂ ਜੀ ਅਸੀਂ ਤੇ ਅਪੀਲਾਂ ਹੀ ਕਰ ਸਕਦੇ ਹਾਂ ਧਰਨੇ ਅਸੀਂ ਹੁਣ ਵੀ ਨਹੀਂ ਲਾਉਣੇ ਅਸੀਂ ਲੋਕਾਂ ਨੂੰ ਤੰਗ ਨਹੀਂ ਕਰਨਾ ਅਸੀਂ ਕੋਈ ਹਥਿਆਰ ਨਹੀਂ ਚੁੱਕਣੇ ਅਸੀਂ ਕਿਸੇ ਨੂੰ ਮਾਰਨਾ ਨਹੀਂ ਅਸੀਂ ਕੋਈ ਗੁੰਡਾਗਰਦੀ ਨਹੀਂ ਕਰਦੇ ਅਸੀਂ ਕਿਸੇ ਬੰਦੇ ਤੇ ਚੜ੍ਹ ਕੇ ਨਹੀਂ ਜਾਣਾ ਅਸੀਂ ਕਿਸੇ ਦਾ ਸਮਾਗਮ ਨਹੀਂ ਰੋਕਣ ਜਾਂਦੇ ਅਸੀਂ ਕਿਸੇ ਦੀ ਪੱਗ ਨਹੀਂ ਲਾਉਂਦੇ ਤੁਸੀਂ ਕਦੇ ਵੇਖਿਆ ਜੀ ਇਹ ਸਾਡੇ ਵਿੱਚੋਂ ਕਦੇ ਕੋਈ ਕਿਸੇ ਦਾ ਸਮਾਗਮ ਰੋਕਣ ਗਿਆ ਹੋਵੇ ਇਹ ਰੋਜ਼ ਰੋਕਣ ਆਉਂਦੇ ਆ ਅਸੀਂ ਕਦੇ ਦਰਖਾਸਤ ਦਿੱਤੀ ਹੈ ਵੀ ਇਹਨਾਂ ਦੇ ਬਾਬੇ ਗੱਪ ਕਹਾਣੀਆਂ ਸੁਣਾਉਂਦੇ ਆ ਇਹ ਰੋਜ਼ ਦਰਖਾਸਤਾਂ ਦਿੰਦੇ ਆ ਅਸੀਂ ਕਦੇ ਕਿਸੇ ਦੀ ਪੱਗ ਲਾਉਣ ਗਏ ਆ ਕਦੀ ਵੀ ਨਹੀਂ ਆਪਣੀ ਗੱਲ ਸਟੇਜ ਦੇ ਉੱਤੇ ਕਹਿੰਦੇ ਆ ਏਦਾਂ ਸੰਗਤ ਵਿੱਚ ਬੋਲਦੇ ਆ ਭਾਈ ਇਹ ਆਪਣਾ ਪ੍ਰਚਾਰ ਕਰੀ ਜਾਣਾ ਸੀ ਆਪਣਾ ਕਰੀ ਜਾਈਏ ਸੱਚ ਕੀ ਹੈ ਝੂਠ ਕੀ ਹੈ ਆਪੇ ਸੰਗਤ ਦੇ ਸਾਹਮਣੇ ਆ ਜਾ ਸੰਗਤ ਦੀ ਕਚਹਿਰੀ ਵਿੱਚ ਰੱਖੋ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਏਡੇ ਵੱਡੇ ਇਕੱਠ ਵਿੱਚ ਸਬੂਤ ਲੈ ਕੇ ਆਓ ਜਿਹੜੀਆਂ ਇਹ ਗੱਲਾਂ ਕਰਦੇ ਆ ਇਹ ਤੇ ਜੀ ਬਾਣੀ ਦੇ ਵਿਰੋਧੀ ਹੈ ਮੈਨੂੰ ਦੱਸੋ ਜੀ ਸਾਡੇ ਦੀਵਾਨ ਜਿੰਨੇ ਬੰਦੇ ਸੁਣਦੇ ਹੋ ਸਾਰੇ ਦੀਵਾਨ ਸੁਣਿਓ ਅੱਧ ਪਚੱਦਾ ਨਹੀਂ ਚਲੋ ਅੱਜ ਤੇ ਆਪਾਂ ਨੂੰ ਗੱਲ ਹੀ ਹੋਰ ਕਰਨੀ ਪਈ ਹੈ ਬਾਣੀ ਦੀ ਵਿਚਾਰ ਨਹੀਂ ਆਪਾਂ ਵਿੱਚ ਗੱਲ ਹੋਰ ਕਰਨੀ ਪੈ ਗਈ ਪਰ ਉਦਾਂ ਜਿੰਨੇ ਤੁਸੀਂ ਸਾਡੇ ਦੀਵਾਨ ਸੁਣਦੇ ਹੋ ਇੰਟਰਨੈਟ ਤੇ ਰੋਜ਼ ਲਾਈਵ ਸੁਣੋ ਰੋਜ਼ ਲਾਈਵ ਸੁਣੋ ਤੇ ਤੁਸੀਂ ਮੈਨੂੰ ਜਵਾਬ ਦਿਓ ਜਿਹੜੇ ਸੁਣਦੇ ਹੋ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਵਧੀ ਹੈ ਕਿ ਘਟੀ ਹੈ ਬੋਲੋ ਬਾਣੀ ਨਾਲ ਪਿਆਰ ਵਧਿਆ ਕਿ ਘਟਿਆ ਵਧਿਆ ਪਰ ਇਹ ਤੇ ਰੌਲਾ ਪਾ ਰਹੇ ਆ ਸੋਸ਼ਲ ਮੀਡੀਆ ਤੇ ਦਿਨ ਰਾਤ ਰੌਲਾ ਪਾਉਂਦੇ ਬਾਣੀ ਨਾਲੋਂ ਤੋੜਤਾ ਬਾਣੀ ਨਾਲੋਂ ਤੋੜਦੇ ਐ ਇਹ ਜੀ ਸ਼ਰਧਾ ਤੋੜਦੇ ਐ ਗੱਪਾਂ ਤੋਂ ਸ਼ਰਧਾ ਤੋੜਾਂਗੇ ਝੂਠ ਤੋਂ ਸ਼ਰਧਾ ਤੋੜਾਂਗੇ ਨਕਲੀ ਪਖੰਡੀ ਬਾਬਿਆਂ ਤੋਂ ਸ਼ਰਧਾ ਤੋੜਾਂਗੇ ਡੰਕੇ ਦੀ ਚੋਟ ਤੇ ਗੱਲ ਕਹਿਣਾ ਵੀ ਗੱਪ ਕਹਾਣੀਆਂ ਤੋਂ ਸ਼ਰਧਾ ਤੋੜਾਂਗੇ ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਸੰਗਤਾਂ ਨੂੰ ਜੋੜਦੇ ਆ ਜੋੜਾਂਗੇ ਲੱਖਾਂ ਸੰਗਤਾਂ ਜੁੜੀਆਂ ਨੇ ਤੇ ਜੁੜ ਰਹੀਆਂ ਐ ਗੱਪਾਂ ਕਹਾਣੀਆਂ ਤੋਂ ਜ਼ਰੂਰ ਸ਼ਰਧਾ ਟੁੱਟਦੀ ਐ ਤੇ ਟੁੱਟਣੀ ਵੀ ਚਾਹੀਦੀ ਐ ਸਾਡੇ ਪੰਜਾਬ ਦਾ ਹਾਲ ਵੇਖ ਲਓ ਹੋਰ ਹੀ ਗੱਪ ਕਹਾਣੀਆਂ ਸੁਣਾ ਕੇ ਬੁੱਧੂ ਬਣਾਇਆ ਸਬੂਤ ਲੈ ਆਓ ਇੱਕ ਵੀ ਸਬੂਤ ਲੈ ਆਓ ਵੀ ਕਸੂਰ ਕੀ ਕੀਤਾ ਸੋ ਮੈਂ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਇਹਨਾਂ ਬੱਚਿਆਂ ਨੂੰ ਵਾਅਦਾ ਕੀਤਾ ਸੀ ਤੇ ਇੰਨੀ ਕੁ ਸਾਡੀ ਅਪੀਲ ਹੈ ਕਿ ਇਹਨਾਂ ਬੱਚਿਆਂ ਨੂੰ ਇਨਸਾਫ ਦਿਵਾਓ ਜਿਹੜੇ ਅਸਲੀ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਾਓ ਸੀਬੀਆਈ ਨੂੰ ਜਾਂਚ ਪੰਜਾਬ ਸਰਕਾਰ ਸਿੱਧੀ ਦੇ ਸਕਦੀ ਹੈ ਜੇ ਪੰਜਾਬ ਦੇ ਮੁੱਖ ਮੰਤਰੀ ਚਾਹੁਣ ਤੇ ਸਾਈਨ ਕਰ ਦੇਣਗੇ ਇਹ ਕੇਸ ਸੀਬੀਆਈ ਕੋਲ ਸਿੱਧਾ ਚਲਿਆ ਜਾਏਗਾ ਸੀਬੀਆਈ ਜਾਂਚ ਕਰਦੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੇ ਕਿੰਨੇ ਬੰਦੇ ਸੀ ਕਿੰਨੇ ਭੇਜੇ ਸੀ ਇਹ ਸਾਰੀ ਦੀ ਸਾਰੀ ਜਾਂਚ ਹੋ ਜਾਵੇ ਸਾਰੇ ਦਾ ਸਾਰਾ ਕੁਝ ਕਲੀਅਰ ਹੋ ਸਕਦਾ ਹੈ ਪੰਜਾਬ ਸਰਕਾਰ ਨੂੰ ਅਪੀਲ ਕਰਨੀ ਚਾਹੁੰਦਾ ਕਿ ਇਹ ਸੀਬੀਆਈ ਨੂੰ ਕੇਸ ਦਿੱਤਾ ਜਾਵੇ ਅਸੀਂ ਪਹਿਲਿਆਂ ਨੂੰ ਵੀ ਕਿਹਾ ਸੀ ਉਹਨਾਂ ਨੇ ਤੇ ਨਹੀਂ ਮੰਨੀ ਹੁਣ ਸਾਨੂੰ ਉਮੀਦ ਹੈ ਤੇ ਸਾਡੀ ਉਮੀਦ ਨੂੰ ਤੋੜਿਆ ਨਾ ਜਾਵੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਵੀ ਸੀਬੀਆਈ ਨੂੰ ਜਾਂਚ ਦਿੱਤੀ ਜਾਵੇ ਕਿਉਂਕਿ ਪਹਿਲਾਂ ਸਰਕਾਰ ਇਹਨਾਂ ਦੀ ਸੀ ਤੇ ਇਹਨਾਂ ਨੇ ਆਪਣੀਆਂ ਮਰਜ਼ੀਆਂ ਨਾਲ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਕੇਸ ਸਾਰਾ ਢਿੱਲਾ ਕੀਤਾ ਇੱਥੋਂ ਤੱਕ ਵੀ ਰਿਪੋਰਟ ਹੈ ਕਿ ਪੁਲਿਸ ਗੇਟ ਤੋਂ ਗੇਟ ਤੱਕ ਪਹੁੰਚ ਜਾਂਦੀ ਸੀ ਗੱਡੀਆਂ ਲੈ ਕੇ ਬੰਦਿਆਂ ਨੂੰ ਫੜਨ ਲਈ ਪਿੱਛੋਂ ਫੋਨ ਆ ਜਾਂਦਾ ਸੀ ਗੇਟ ਤੋਂ ਵਾਪਸ ਮੁੜੋ ਬੰਦੇ ਕਹਿੰਦੇ ਵਾਪਸ ਆ ਜਾਓ ਅੰਦਰ ਨਹੀਂ ਜਾਣਾ ਕਹਿਣਾ ਨਹੀਂ ਕੁਛ ਇਹਨਾਂ ਅਗਲਾ ਐਡਾ ਐਡੀ ਹੁਣ ਦਿਨ ਦਿਹਾੜੇ ਸ਼ਬੀਲ ਆਪਾਂ ਬੰਦਾ ਮਾਰ ਦਿਆਂਗੇ ਵੀ ਦਿਨ ਹੀ ਸ਼ਬੀਲ ਲਾ ਕੇ ਇੰਨੇ ਲੋਕਾਂ ਦੇ ਵਿੱਚ ਬੰਦਾ ਮਾਰੀਏ ਇਹ ਤਾਂ ਹਿੰਮਤ ਕਰ ਸਕਦੇ ਆ ਜੇ ਉੱਪਰਲਿਆਂ ਦਾ ਥਾਪੜਾ ਹੋਵੇ ਥਾਪੜਾ ਹੋਵੇ ਨਾਲ ਉਹਨਾਂ ਚਿਰ ਹਿੰਮਤ ਨਹੀਂ ਕਰ ਸਕਦੇ ਸੋ ਇੰਨੀ ਕੁ ਬੇਨਤੀ ਹੈ ਵੀ ਇੰਨੀ ਕੁ ਸਾਡੀ ਇਹਨਾਂ ਬੱਚਿਆਂ ਤੇ ਤਰਸ ਕੀਤਾ ਜਾਵੇ ਭੈਣ ਤੇ ਤਰਸ ਕਰੋ ਤੇ ਇਹ ਅਸਲੀ ਜਿਹੜੇ ਦੋਸ਼ੀ ਨੇ ਉਹ ਸਾਹਮਣੇ ਆ ਜਾਣ ਬਾਕੀ ਚਲੋ ਇੰਨਾ ਸ਼ੁਕਰ ਕਰਦਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਵੀ ਸ਼ੁਕਰ ਹੈ ਇਹਨਾਂ ਨੇ ਆਪਣਾ ਜਿਹੜਾ ਬਿਆਨ ਹੈ ਉਹ ਆਪ ਹੀ ਦੇ ਦਿੱਤਾ ਸੀ ਇਕਬਾਲ ਕਰ ਲਿਆ ਆਪ ਹੀ ਮੀਡੀਏ ਵਿੱਚ ਆ ਕੇ ਅਗਲੇ ਦਿਨ ਬੋਲਤਾ ਵੀ ਅਸੀਂ ਇਹ ਸਾਰਾ ਕੁਝ ਕੀਤਾ ਹੈ ਇਦਾਂ ਹੀ ਮੂੰਹ ਭੰਨਾਂਗੇ ਇਹ ਬਿਆਨ ਦੇ ਕੇ ਆਪ ਹੀ ਪਬਲਿਕ ਵਿੱਚ ਦੱਸਤਾ ਸੀ ਵੀ ਅਸੀਂ ਇਹ ਸਾਰਾ ਕੁਝ ਕੀਤਾ ਤੇ ਅੱਗੇ ਤੋਂ ਵੀ ਕਰਾਂਗੇ ਇਹ ਵੀ ਆਪਾਂ ਨੂੰ ਪਤਾ ਹੈ ਵੀ ਇਹਨਾਂ ਨੇ ਇਦਾਂ ਦੇ ਬਿਆਨ ਵੀ ਦਿੱਤੇ ਸੋ ਕਰ ਇਹ ਅੱਜ ਵੀ ਸਕਦੇ ਆ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੁਣ ਵੀ ਇਹ ਬੰਦੇ ਤਿਆਰੀਆਂ ਕਰਦੇ ਆ ਵੀ ਕਿਵੇਂ ਨਾ ਕਿਵੇਂ ਮੇਰੀ ਜ਼ਬਾਨ ਬੰਦ ਕੀਤੀ ਜਾਵੇ ਪਰ ਨਹੀਂ ਪਿਆਰਿਓ ਅਸੀਂ ਚਨੇ ਆ ਪਰ ਲੋਏ ਤੁਹਾਤੋਂ ਚਬਾਏ ਨਹੀਂ ਜਾਣੇ ਤੁਹਾਡੀਆਂ ਜਾੜਾਂ ਪੰਨ ਦਿਆਂਗੇ ਅਸੀਂ ਕੁਰਬਾਨੀ ਪੜਨ ਵਾਲੇ ਆ ਹਥਿਆਰ ਨਹੀਂ ਜੀ ਚੁੱਕਣਾ ਇਹ ਤੁਸੀਂ ਹੋਰਾਂ ਨੂੰ ਚੱਪ ਲੈਂਦੇ ਹੋ ਆਪਣੀਆਂ ਜਾੜਾਂ ਥੱਲੇ ਡਰਾ ਲੈਂਦੇ ਹੋ ਤੁਸੀਂ ਧੱਕਾ ਕਰਦੇ ਹੋ ਤੁਸੀਂ ਜਿਹਨੂੰ ਜੀ ਕਰਦਾ ਜਾੜਾਂ ਥੱਲੇ ਚੱਪਦੇ ਹੋ ਤੁਸੀਂ ਬਾਬਾ ਜਰਨੈਲ ਸਿੰਘ ਦੀ ਫੋਟੋ ਲਾ ਕੇ ਸੂਰਮੇ ਦਾ ਨਾਮ ਵਰਤ ਕੇ ਗੁੰਡਾਗਰਦੀ ਕਰਦੇ ਹੋ ਲੋਕਾਂ ਨਾਲ ਪਰ ਲੋਹੇ ਦੇ ਚਨੇ ਬਣ ਗਏ ਹੁਣ ਅਸੀਂ ਤੁਹਾਡੇ ਇਹ ਹੋਰ ਵੀ ਮਜ਼ਬੂਤ ਕਰਤਾ ਤੁਸੀਂ ਸਾਨੂੰ ਅਟੈਕ ਕਰਕੇ ਹੋਰ ਵੀ ਮਜ਼ਬੂਤ ਕਰਤਾ ਸਾਨੂੰ ਤੇ ਹੁਣ ਜੇ ਸਾਨੂੰ ਚਬਾਣ ਦੀ ਕੋਸ਼ਿਸ਼ ਕਰੋਗੇ ਨਾ ਠੀਕ ਹੈ ਖਤਮ ਤੇ ਭਾਵੇਂ ਅਸੀਂ ਵੀ ਹੋ ਜਾਈਏ ਪਰ ਜਾੜਾਂ ਤੁਹਾਡੀਆਂ ਵੀ ਨਹੀਂ ਬਚਣਗੀਆਂ ਇਹ ਵੀ ਗਰੰਟੀ ਹੈ ਸੁਣ ਲਓ ਇਹ ਸੁਣੋ ਪਿਆਰਿਓ ਜਾੜਾਂ ਤੁਹਾਡੀਆਂ ਵੀ ਨਹੀਂ ਬਚਣੀਆਂ ਜੇ ਸਾਨੂੰ ਚਬਾਓਗੇ ਨਾ ਖਤਮ ਭਾਵੇਂ ਅਸੀਂ ਵੀ ਹੋ ਜਾਈਏ ਪਰ ਜਾੜਾਂ ਤੁਹਾਡੀਆਂ ਵੀ ਨਹੀਂ ਬਚਣੀਆਂ ਹੁਣ ਸੋਚ ਕੇ ਧਿਆਨ ਨਾਲ ਇੱਕ ਇੱਕ ਕਦਮ ਪੁੱਟੋ ਤੇ ਇਹੋ ਜਿਹੇ ਕੰਮ ਕਰਕੇ ਨਾ ਬੰਦੇ ਮਾਰ ਕੇ ਬਾਬਾ ਜਰਨੈਲ ਸਿੰਘ ਦੀ ਫੋਟੋ ਪਿੱਛੇ ਨਾ ਲੁਕ ਜਿਆ ਕਰੋ ਜਾ ਕੇ ਨਾ 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 ਬਾਬਾ ਜੀ ਦੀ ਫੋਟੋ ਪਿੱਛੇ ਨਾ ਲੁਕੋ ਉਸ ਸੂਰਮੇ ਦਾ ਅਸੀਂ ਸਤਿਕਾਰ ਕਰਦੇ ਆ ਦਲੇਰ ਮਰਦ ਦਾ ਸਤਿਕਾਰ ਕਰਦੇ ਆ ਜਿੰਨੇ ਜੁਰਤ ਵਿਖਾਈ ਸੀ ਜਿੰਨੇ ਹਿੰਮਤ ਵਿਖਾਈ ਸੀ ਪਰ ਉਸ ਬਾਬੇ ਦੀ ਫੋਟੋ ਥੱਲੇ ਨਾ ਲੁਕੋ ਐਦਾਂ ਨਾ ਲੁਕੋ ਮੈਂ ਫਿਰ ਬੇਨਤੀ ਕਰਦਾ ਰਾਮ ਰਾਏ ਗੁਰੂ ਹਰਿ ਰਾਏ ਸਾਹਿਬ ਜੀ ਦੇ ਪਿੱਛੇ ਨਹੀਂ ਲੁਕ ਸਕਦਾ ਭਾਵੇਂ ਪੋਤੀ ਹੈ ਪਿਰਥੀ ਚੰਦ ਗੁਰੂ ਰਾਮਦਾਸ ਜੀ ਦੇ ਪਿੱਛੇ ਨਹੀਂ ਲੁਕ ਸਕਦਾ ਭਾਵੇਂ ਪੋਤੀ ਹੈ ਸ਼੍ਰੀ ਚੰਦ ਗੁਰੂ ਨਾਨਕ ਦੇ ਪਿੱਛੇ ਨਹੀਂ ਲੁਕ ਸਕਦਾ ਭਾਵੇਂ ਪੋਤੀ ਹੈ ਇਸ ਕਰਕੇ ਇਹ ਬਾਬਾ ਜਰਨੈਲ ਸਿੰਘ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਨਾ ਕਰਨ ਉਹ ਸੂਰਮੇ ਸੀ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਤੇ ਕਰਦੇ ਰਵਾਂਗੇ ਬਾਕੀ ਬੇਨਤੀ ਸੰਗਤ ਦੇ ਚਰਨਾਂ ਵਿੱਚ ਵੀ ਤਕੜੇ ਹੋ ਕੇ ਜਿੰਨਾ ਵੀ ਆਪਣੇ ਵੱਲੋਂ ਕੋਸ਼ਿਸ਼ ਹੁੰਦੀ ਹੈ ਭਾਈ ਅਰਦਾਸ ਵੀ ਕਰਿਆ ਕਰੋ ਤੇ ਇਹ ਅਪੀਲ ਆਪਾਂ ਪੰਜਾਬ ਸਰਕਾਰ ਨੂੰ ਮੈਂ ਸੋਚਦਾ ਵੀ ਇੱਕ ਜਕਾਰਾ ਲਾ ਲਈਏ ਗੱਜ ਕੇ ਤੇ ਜਦੋਂ ਤੁਸੀਂ ਬਾਹਾਂ ਖੜੀਆਂ ਕਰੋਗੇ ਫੋਟੋ ਵੀ ਖਿੱਚ ਲੈਣਗੇ ਸਾਰੇ ਪਾਸੇ ਪਤਾ ਲੱਗ ਜਾਏਗਾ ਵੀ ਆਹ ਸਾਰੀ ਸੰਗਤ ਅਪੀਲ ਕਰਦੀ ਹੈ ਵੀ ਇਹਨਾਂ ਬੱਚਿਆਂ ਨੂੰ ਇਨਸਾਫ ਦਵਾਇਆ ਜਾਵੇ ਅਸੀਂ ਅਪੀਲ ਕਰਦੇ ਹਾਂ ਪੰਜਾਬ ਸਰਕਾਰ ਨੂੰ ਵੀ ਇਹਨਾਂ ਬੱਚਿਆਂ ਨੂੰ ਇਨਸਾਫ ਦਵਾਓ ਕੌਣ ਸੀ ਉਹ ਅਟੈਕ ਕਰਨ ਵਾਲੇ ਮਾਸਟਰ ਮਾਈਂਡ ਕੌਣ ਨੇ ਉਹਨਾਂ ਨੂੰ ਘੱਟ ਤੋਂ ਘੱਟ ਸਜ਼ਾ ਦਵਾਓ CBI ਨੂੰ ਇਹ ਜਿਹੜਾ ਸਾਡਾ ਕੇਸ ਹੈ ਇਹ ਦਿੱਤਾ ਜਾਵੇ
ਬੋਲੇ
ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਇਸੇ ਤਰ੍ਹਾਂ ਸਤਿਗੁਰ ਦੇ ਚਰਨਾਂ ਵਿੱਚ ਜੁੜਦੇ ਰਹਿਣਾ ਜਿਨ ਕੇ ਚਿੱਤ ਕਠੋਰ ਹੈ ਹੈ ਸੇ ਬਹਿ ਹੈ ਨਾ
ਸਤਿਗੁਰ ਪਾਸ
ਸਤਿਗੁਰ ਪਾਸ ਲਓ ਆ ਸ਼ਬਦ ਪੜੋ ਜਰਾ
ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਹੈ ਨਾ ਸਤਿਗੁਰ ਪਾਸ ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ ਓਏ ਵੱਲ ਛਲ ਕਰ ਚੱਪ ਕੱਢੂ ਦੇ ਫਿਰ ਜਾਏ ਬਹਿ ਕੂੜਿਆਰਾ ਪਾਸ ਵਿੱਚ ਸੱਚੇ ਕੂੜ ਨਾ ਘਟਈ ਮਨ ਵੇਖੋ ਕੋ ਨਿਰਜਾਸ ਕੂੜਿਆਰ ਕੂੜਿਆਰੀ ਜਾਏ ਰਲੇ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ
ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ ਬੈਠੇ ਸਤਿਗੁਰ ਸੱਚਿਆਰ ਸਿੱਖ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ 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 ਸੱਚਿਆਰ ਸਿੱਖ ਬੈਠੇ ਬੈਠੇ ਸਤਿਗੁਰ ਪਾਸ ਪਿਆਰ ਕੁੜਿਆਰੀ ਜਾਏ ਰਲੇ ਪਿਆਰ ਕੁੜਿਆਰੀ ਜਾਏ ਰਲੇ ਪਿਆਰ ਕੁੜਿਆਰੀ
ਬੈਠੇ ਸਤਿਗੁਰ ਸਚਿਆਰ ਸਿੱਖ ਬੈਠੇ ਸਤਿਗੁਰ
ਸਚਿਆਰ ਸਿੱਖ
ਬੈਠੇ ਸਤਿਗੁਰ ਪਾਸ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ
ਸਤਿਗੁਰੂ ਮਿਹਰ ਕਰਨ ਸੁਰਤ ਕਰਕੇ ਆਪਣੇ ਸਤਿਗੁਰੂ ਦੇ ਨੇੜੇ ਹੋਈਏ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਹੈ ਨਾ ਸਤਿਗੁਰ ਪਾਸ ਕਠੋਰ ਚਿੱਤ ਵਾਲਿਆਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਨਹੀਂ ਬਹਿਣਾ ਸੋ ਬੜਾ ਹੀ ਸੰਗਤ ਦਾ ਧੰਨਵਾਦ ਹੈ ਕਿ ਆਪ ਸਾਰਿਆਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਨੂੰ ਯਾਦ ਕਰਦਿਆਂ ਇਸ ਸਮਾਗਮ ਵਿੱਚ ਹਾਜ਼ਰੀ ਭਰੀ ਹੈ ਸੋ ਇੱਥੋਂ ਦੇ ਜਿਹੜੇ ਸੇਵਾਦਾਰ ਨੇ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਖਾਸੀ ਕਲਾਂ ਭਾਈ ਸਾਹਿਬ ਭੁਪਿੰਦਰ ਸਿੰਘ ਹੋਣਾ ਨੇ ਇਹ ਦਲ ਬਣਾਇਆ ਸੀ ਇਸ ਇਲਾਕੇ ਦੇ ਵਿੱਚ ਸਿੰਘਾਂ ਦਾ ਦਲ ਬਣਾਇਆ ਸੀ ਆਪ ਉਹ ਪਿੱਛੇ ਰਹੇ ਤੇ 50-60 ਸਿੰਘ ਅੱਗੇ ਲਾ ਕੇ ਉਹਨਾਂ ਨੇ ਇਹ ਦਲ ਜਿਹੜਾ ਸੀ ਸਾਰਾ ਬਣਾਇਆ ਸੋ ਦਲ ਦੇ ਮੈਂਬਰਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਸਾਰੇ ਇਲਾਕੇ ਦੇ ਵਿੱਚੋਂ ਪ੍ਰਬੰਧ ਕਰਕੇ ਨੇੜੇ ਨੇੜੇ ਪਿੰਡਾਂ ਦੇ ਵਿੱਚੋਂ ਅਗਰਾਈ ਕਰਕੇ ਲੰਗਰ ਦਾ ਸਾਰਾ ਇੰਤਜ਼ਾਮ ਕੀਤਾ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵੱਲੋਂ ਇਹ ਸਾਰਾ ਟੈਂਟ ਵਗੈਰਾ ਲਿਆ ਕੇ ਲਾਈਟ ਵਿਛਾਈ ਕੀਤੀ ਗਈ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੇਨਤੀ ਕਰ ਰਹੇ ਹਾਂ ਜੀ ਕਿਸੇ ਤੋਂ ਇੱਕ ਰੁਪਈਆ ਵੀ ਕਿਸੇ ਤੋਂ ਵੀ ਅਸੀਂ ਬਾਬਾ ਜੀ ਦੀ ਯਾਦ ਮਨਾਉਣੀ ਹੈ ਅਸੀਂ ਦੇਸ਼ ਜਾਂ ਵਿਦੇਸ਼ ਚੋਂ ਇੱਕ ਰੁਪਈਆ ਵੀ ਕਿਤੋਂ ਮੰਗਿਆ ਹੋਵੇ ਮੈਂ ਉਹਦਾ ਜਵਾਬ ਦੇ ਸਦਾ ਹੀ ਅਸੀਂ ਇੱਕ ਰੁਪਈਆ ਵੀ ਭਾਈ ਭੁਪਿੰਦਰ ਸਿੰਘ ਦੇ ਨਾਮ ਤੇ ਵੀ ਸਾਨੂੰ ਚਾਹੀਦਾ ਜਾਂ ਅਸੀਂ ਉਹਨਾਂ ਦੀ ਯਾਦ ਮਨਾਉਣੀ ਹੈ ਅਸੀਂ ਕਿਸੇ ਦਾ ਕੋਈ ਇੱਕ ਰੁਪਈਏ ਦਾ ਵੀ ਸਹਿਯੋਗ ਭਾਈ ਸਾਹਿਬ ਜੀ ਦੀ ਯਾਦ ਮਨਾਉਣ ਵਾਸਤੇ ਨਹੀਂ ਲਿਆ ਇੱਕ ਰੁਪਈਏ ਦਾ ਕੋਈ ਅਸੀਂ ਭਾਈ ਸਾਹਿਬ ਦੇ ਨਾਂ ਤੇ ਪੈਸਾ ਨਹੀਂ ਇਕੱਠਾ ਕਰਨਾ ਸਾਡਾ ਪਿਆਰ ਸੀ ਤੇ ਅੱਜ ਉਹਨਾਂ ਦੀ ਯਾਦ ਵਿੱਚ ਆਪਾਂ ਇਹ ਪ੍ਰੋਗਰਾਮ ਇੱਕ ਦਿਨ ਦਾ ਕੀਤਾ ਹੈ ਸਾਰਾ ਪ੍ਰਬੰਧ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵੱਲੋਂ ਇਹ ਨਾਲ ਰਲ ਕੇ ਕੀਤਾ ਗਿਆ ਹੈ ਇਥੋਂ ਦੇ ਸੇਵਾ ਦਲ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਨੇ ਸਾਰਾ ਲੰਗਰ ਦਾ ਪ੍ਰਬੰਧ ਕੀਤਾ ਹੈ ਸੋ ਅੱਗੇ ਤੋਂ ਜੇ ਸੰਗਤਾਂ ਚਾਹਣਗੀਆਂ ਜੇ ਪ੍ਰਬੰਧ ਤੁਸੀਂ ਤਕੜੇ ਹੋ ਕੇ ਸਾਰੇ ਭੈਣ ਭਰਾ ਕਰਿਆ ਕਰੋਗੇ ਫਿਰ ਆਪਾਂ ਇਸ ਇਲਾਕੇ ਦੇ ਵਿੱਚ ਹੀ ਹਰ ਸਾਲ ਬਾਬਾ ਜੀ ਦੀ ਯਾਦ ਵਿੱਚ ਪ੍ਰੋਗਰਾਮ ਕਰ ਲਿਆ ਕਰਾਂਗੇ ਭਾਈ ਸਾਹਿਬ ਜੀ ਦੀ ਯਾਦ ਵਿੱਚ ਤੇ ਜੇ ਥੋੜੀ ਬਹੁਤ ਦਿੱਕਤ ਆਉਂਦੀ ਹੈ ਫਿਰ ਆਪਾਂ ਪਰਮੇਸ਼ਰ ਦੁਆਰ ਵੀ ਉਹਨਾਂ ਦੀ ਯਾਦ ਵਿੱਚ ਸਮਾਗਮ ਕਰ ਸਕਦੇ ਹਾਂ ਸੋ ਜੇ ਸੰਗਤ ਚਾਹੁੰਦੀ ਹੈ ਵੀ ਇਸੇ ਜਗ੍ਹਾ ਕਿਉਂਕਿ ਖਾਸੀ ਕਲਾਂ ਇੱਥੇ ਹੀ ਉਹ ਜੰਮੇ ਪਲੇ ਇੱਥੇ ਹੀ ਰਹੇ ਤੇ ਜੇ ਇੱਥੇ ਹੀ ਸਮਾਗਮ ਚਾਹੀਦਾ ਹੈ ਤੇ ਫਿਰ ਸੰਗਤ ਸਬੂਤ ਦੇਵੇ ਪਿਆਰ ਦਾ ਬਾਹਾਂ ਖੜੀਆਂ ਕਰਕੇ ਵੀ ਇੱਥੇ ਹੀ ਸਮਾਗਮ ਕਰਿਆ ਕਰੀਏ ਹਰ ਸਾਲ ਸੋ ਸਾਰੀ ਸੰਗਤ ਦਾ ਵਿਚਾਰ ਇਹ ਹੈ ਵੀ ਇੱਥੇ ਹੀ ਕੀਤਾ ਜਾਵੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਸਹਿਯੋਗ ਦਿਆ ਕਰੋ ਆਹ ਸਾਰਾ ਪ੍ਰਬੰਧ ਅਸੀਂ ਕਰ ਲਿਆ ਕਰਾਂਗੇ ਲੰਗਰ ਦਾ ਪ੍ਰਬੰਧ ਤੁਸੀਂ ਜੇ ਕਰਨਾ ਤੁਸੀਂ ਕਰੋ ਸਾਨੂੰ ਕਹੋਗੇ ਤੇ ਅਸੀਂ ਕਰ ਦਿਆ ਕਰਾਂਗੇ ਸੋ ਲੰਗਰ ਦਾ ਇੰਤਜ਼ਾਮ ਪ੍ਰਬੰਧ ਸਾਰੀ ਸੰਗਤ ਇਲਾਕੇ ਵਾਲੇ ਰਲ ਕੇ ਕਰ ਲਿਆ ਕਰੋ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਵੀ ਜੇ ਦੋ ਦਿਨ ਦਾ ਪ੍ਰੋਗਰਾਮ ਰੱਖ ਸਕੀਏ ਨਾਲ ਅੰਮ੍ਰਿਤ ਸੰਚਾਰ ਵੀ ਹੋ ਜਾਂਦਾ ਹੈ ਅੱਜ ਚਲੋ ਮੈਂ ਇੱਕ ਬੇਨਤੀ ਕਰਦਾ ਵੀ ਇੱਕ ਸਾਲ ਲੰਘਿਆ ਅੱਜ ਤੇ ਨਾ ਮੈਂ ਸਵੇਰ ਦਾ ਹੀ ਜਦੋਂ ਤੋਂ ਮੈਂ ਉੱਠਿਆ ਨਾ ਅੱਜ ਸਵੇਰ ਤੋਂ ਤੇ ਮੇਰੇ ਉਹ ਗੱਲ ਦਿਮਾਗ ਵਿੱਚੋਂ ਨਿਕਲੀ ਨਹੀਂ ਘੁੰਮਦਾ ਹੀ ਰਿਹਾ ਸਾਰਾ ਦਿਨ ਵੀ ਇੰਨੇ ਵਜੇ ਆਹ ਹੋ ਗਿਆ ਸੀ ਇੰਨੇ ਵਜੇ ਅਸੀਂ ਇਕੱਠੇ ਬੈਠੇ ਸੀ ਇੰਨੇ ਵਜੇ ਮੈਂ ਗੱਡੀ 'ਚ ਬੈਠਾ ਸੀ ਇੰਨੇ ਵਜੇ ਕਿਉਂਕਿ ਅੱਜ ਮੇਰਾ ਦਿਮਾਗ ਨਾ ਉਸ ਹਿਸਾਬ ਨਾਲ ਕੰਮ ਨਹੀਂ ਕਰਦਾ ਕਿਉਂਕਿ ਅੱਜ ਬਾਰ ਬਾਰ ਇੱਕੋ ਗੱਲ ਉਸ ਪਾਸੇ ਜਾਈ ਜਾਂਦੀ ਸੋ ਦੀਵਾਨ ਦਾ ਵੀ ਚਲੋ ਹੁੰਦਾ ਇੱਕ ਆਪਣਾ ਮੂਡ ਹੁੰਦਾ ਨਾ ਦੀਵਾਨ ਦਾ ਵੀ ਇੱਕ ਇੱਕ ਮਨ ਹੁੰਦਾ ਵੀ ਹਾਂ ਆਪਾਂ ਦੀਵਾਨ ਲਾ ਰਹੇ ਹਾਂ ਗੁਰਬਾਣੀ ਦੀ ਵਿਚਾਰ ਕਰਦੇ ਇੱਕ ਸਾਲ ਹੋਇਆ ਤਾਂ ਕਰਕੇ ਉਹ ਸਾਰਾ ਕੁਝ ਦਿਮਾਗ ਵਿੱਚ ਘੁੰਮਦਾ ਸੀ ਫਿਰ ਪਰਿਵਾਰ ਨੂੰ ਮਿਲ ਲਿਆ ਬੱਚਿਆਂ ਨੂੰ ਮਿਲ ਲਿਆ ਫਿਰ ਮਨ ਜਿਹੜਾ ਹੋਰ ਟਾਈਪ ਹੋ ਜਾਂਦਾ ਸੋ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਵੀ ਆਪਾਂ ਪ੍ਰੋਗਰਾਮ ਤੇ ਕਰਦੇ ਹੀ ਆ ਫਿਰ ਦੋ ਦਿਨ ਦਾ ਪੰਡਾਲ ਲਾ ਲਿਆ ਕਰਾਂਗੇ ਇਸੇ ਤਰ੍ਹਾਂ ਦੋ ਦਿਨ ਪਹਿਲੇ ਦਿਨ ਦੀਵਾਨ ਲੱਗ ਜਾ ਕਰੇਗਾ ਦੂਸਰੇ ਦਿਨ ਫਿਰ ਅੰਮ੍ਰਿਤ ਸੰਚਾਰ ਵੀ ਹੋ ਜਾ ਕਰੇਗਾ ਜਿਉਂਦੇ ਰਹੇ ਜਿਉਂਦੇ ਰਹੇ ਤੇ ਭਾਈ ਭੁਪਿੰਦਰ ਸਿੰਘ ਜੀ ਨੂੰ ਸਦਾ ਜਗ੍ਹਾ ਜਗ੍ਹਾ ਜਾ ਕੇ ਅਸੀਂ ਯਾਦ ਕਰਦੇ ਰਾਂਗੇ ਉਹਨਾਂ ਦਾ ਇੱਕ ਇੱਕ ਖੂਨ ਦਾ ਇੱਕ ਇੱਕ ਤੁਬਕਾ ਜਿਹੜਾ ਡੁੱਲਿਆ ਨਾ ਇੱਕ ਇੱਕ ਕਤਰਾ ਜਿਹੜਾ ਡੁੱਲਿਆ ਉਹਦਾ ਨਾ ਪਿਆਰਿਓ ਅਸੀਂ ਮੁੱਲ ਨਹੀਂ ਵੱਟਣਾ ਪਰ ਅਸੀਂ ਮੁੱਲ ਪਾਵਾਂਗੇ ਜ਼ਰੂਰ ਭੁੱਲਾਂਗੇ ਨਹੀਂ ਜੀ ਭੁੱਲਾਂਗੇ ਨਹੀਂ ਸਾਡੇ ਅੰਦਰ ਅੰਦਰ ਬੈਠਾ ਹੈ ਜੀ ਮੇਰੇ ਉਹ ਕਿਵੇਂ ਉਹ ਗੱਡੀ ਦੇ ਵਿੱਚ ਗੋਲੀ ਮਾਰ ਉਹ ਮੇਰੇ ਅੰਦਰ ਬੈਠਾ ਉਦੋਂ ਬਾਅਦ ਇਹਨਾਂ ਨੂੰ ਇਹ ਸੀ ਵੀ ਜਦੋਂ ਅਸੀਂ ਇਹਨਾਂ ਨੂੰ ਬਿਆਨ ਦੇਣਾ ਨਾ ਅਖਬਾਰ 'ਚ ਵੀ ਇਦਾਂ ਕਰਤਾ ਕਰਾਂਗੇ ਇਹਨਾਂ ਨੂੰ ਇਹ ਸੀ ਵੀ ਇਹਨਾਂ ਨੇ ਸਾਰਾ ਜਥਾ ਲੈ ਕੇ ਸਾਡੇ ਪੈਰਾਂ 'ਚ ਡਿੱਗ ਪੈਣਾ ਆ ਕੇ ਇਹਨਾਂ ਨੂੰ ਇਹ ਸੀ ਵੀ ਸਰਕਾਰਾਂ ਸਾਡੇ ਨਾਲ ਨੇ ਦਬਕਾ ਮਾਰਾਂਗੇ ਐਂ ਬਹਿ ਜਾਣਾ ਪੈਰਾਂ ਦੇ ਵਿੱਚ ਸਾਡੇ ਆ ਕੇ ਪੈਰੀ ਹੱਥ ਲਾਣਗੇ ਵੀ ਲਓ ਜੀ ਮੈਂ ਪੈਰੀ ਹੱਥ ਲਾਉਣਾ ਮੇਰੇ ਤੋਂ ਕੋਈ ਗਲਤੀਆਂ ਮਾਫ ਕਰ ਦਿਓ ਮੈਂ ਨਹੀਂ ਜੀ ਤੁਹਾਡੇ ਨਾਲ ਪੰਗਾ ਲੈਂਦਾ ਸਮਝੌਤਾ ਕਰ ਲਈਏ ਭੁੰਡਾ ਦੀ ਖੱਖਰ ਨੂੰ ਕਿਉਂ ਛੇੜੀਏ ਇਹ ਸੋਚਦੇ ਹੀ ਸੀ ਵੀ ਇਹਨੇ ਤਰਲੇ ਕਰਨੇ ਨੇ ਸਾਡੇ ਕੋਈ ਕੇਸ ਨਹੀਂ ਕਰਨਾ ਆਪੇ ਸਭ ਕੁਝ ਵਾਪਸ ਲੈਣਗੇ ਕੇਸ ਮਾੜਾ ਜਿਹਾ ਦਬਕਾ ਮਾਰਿਆ ਸਾਡੀ ਚੱਲਦੀ ਹੈ ਦਬਕਾ ਚੱਲਦਾ ਸੀ ਬਾਬੇ ਜਰਨੈਲ ਸਿੰਘ ਦਾ ਤੁਹਾਡਾ ਨਹੀਂ ਚੱਲਣਾ ਨਾਲੇ ਸਾਡੇ ਤੇ ਕਿਵੇਂ ਚੱਲ ਜਾਏਗਾ ਮਾਫ ਕਰਨਾ ਪਿਆਰਿਓ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਠੀਕ ਹੈ ਤੁਹਾਡੇ ਨਾਲ ਹਥਿਆਰਾਂ ਨਾਲ ਨਹੀਂ ਲੜ ਸਕਦੇ ਪਰ ਉਹਦਾ ਮਨ ਬੜਾ ਚੜ੍ਹਦੀ ਕਲਾ ਚ ਹੈ ਗੁਰੂ ਬਾਣੀ ਪੜ੍ਹਦੇ ਆ ਯਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਦੇ ਆ ਪਰਮਾਤਮਾ ਨਾਲ ਉਹਨੂੰ ਫੀਲ ਕਰਦੇ ਆ ਮਹਿਸੂਸ ਕਰਦੇ ਆ ਸੁਰਤ ਜੁੜਦੀ ਹੈ ਜਦੋਂ ਕੀਰਤਨ ਕਰਦੇ ਆ ਉਦਾਂ ਕੋਈ ਕਮਾਈ ਨਹੀਂ ਆ ਜਦੋਂ ਇਦਾਂ ਤੁਸੀਂ ਬਹਿੰਦੇ ਹੋ ਰੋਜ਼ ਅਰਦਾਸਾਂ ਹੁੰਦੀਆਂ ਚੜ੍ਹਦੀ ਕਲਾ ਦੀਆਂ ਜਥੇ ਦੀ ਚੜ੍ਹਦੀ ਕਲਾ ਦੀਆਂ ਰੋਜ਼ ਇੰਨੀ ਵੱਡੀ ਸੰਗਤ ਦੇ ਦਰਸ਼ਨ ਕਰਦਾ ਮੈਂ ਤੇ ਤੁਹਾਨੂੰ ਕੀ ਲੱਗਦਾ ਤੁਹਾਡੇ ਡਰਾਬੇ ਨਾਲ ਜਾਂ ਤੁਹਾਡੇ ਐਂ ਜੇ ਕਰਨ ਨਾਲ ਵੀ ਅੱਖਾਂ ਜੀਆਂ ਕੱਢਾਂਗੇ ਪੈਰਾਂ 'ਚ ਅੱਗੇ ਕਿਹੜਾ ਸੁੱਟੇ ਨਹੀਂ ਬਥੇਰੇ ਪੈਰਾਂ 'ਚ ਡਿੱਗਦੇ ਐ ਜਦੋਂ ਮਾੜਾ ਜਿਹਾ ਐਂ ਕਰਨਾ ਬਹਿ ਡਿੱਗ ਪੈਰਾਂ 'ਚ ਡਿੱਗਣਾ ਇਹਨੇ ਮਾਫ਼ੀ ਮੰਗਣੀ ਹੈ ਤਰਲੇ ਕੱਢਣੇ ਨੇ ਨਾ 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 ਭੁੱਲ ਜਾਓ ਪਿਆਰਿਓ ਇਹ ਨਹੀਂ ਹੋ ਸਕਦਾ ਜਿੰਨਾ ਚਿਰ ਜਿਉਂਦੇ ਆ ਦੁਬਾਰਾ ਅਟੈਕ ਕਰਨ ਵਾਸਤੇ ਆ ਜਿਓ ਜਦੋਂ ਗੋਲੀ ਮਾਰੋਗੇ ਅੱਖਾਂ 'ਚ ਅੱਖਾਂ ਪਾ ਕੇ ਵੇਖਾਂਗੇ ਤੁਹਾਡੇ ਕੰਨੀ ਤੁਹਾਡੇ ਤੋਂ ਦੱਬਦੇ ਨਹੀਂ ਤੁਹਾਡੇ ਤੋਂ ਡਰਦੇ ਨਹੀਂ ਉਹ ਤੇ ਚਲੋ ਇੱਕ ਸਮਾਂ ਸੀ ਉਹ ਵੀ ਦੱਸ ਕੇ ਨਾ ਕਿਤੇ ਦੱਸਿਆ ਹੁੰਦਾ ਪਤਾ ਹੁੰਦਾ ਵੀ ਤੁਸੀਂ ਆਉਣਾ ਹੈ ਪਤਾ ਹੁੰਦਾ ਉਹ ਤੇ ਅਚਨਚੇਤ ਹੋ ਗਿਆ ਨਾ ਇੱਕ ਆੜ ਵੀ ਜਿਹੜੀ ਲਈ ਨਾ ਸ਼ਬੀਲ ਦੀ ਆੜ ਲੈ ਲਈ ਸ਼ਬੀਲ ਦੀ ਆੜ ਲਈ ਉਹ ਤੇ ਕੰਮ ਐਂ ਲੱਗਦਾ ਸੀ ਵੀ ਇਹ ਤੇ ਬੜੇ ਵਧੀਆ ਤੇ ਰੋਟੀ ਖਵਾਉਣ ਆਏ ਇਹ ਤੇ ਸੱਜਣ ਠੱਗ ਜਦੋਂ ਆਇਆ ਸੀ ਗੁਰੂ ਨਾਨਕ ਪਾਤਸ਼ਾਹ ਕੋਲ ਮਰਦਾਨਾ ਕਹਿੰਦਾ ਮਹਾਰਾਜ ਬੰਦਾ ਹੀ ਬਹੁਤ ਚੰਗਾ ਹੈ ਵੇਖੋ ਤੇ ਸਹੀ ਮਹਾਰਾਜ ਵੇਖੋ ਜੀ ਪ੍ਰਸ਼ਾਦਾ ਚੱਕੀ ਫਿਰਦਾ ਕਹਿੰਦਾ ਰੋਟੀ ਖਾ ਲਓ ਮਹਾਰਾਜ ਕਹਿੰਦੇ ਮਰਨਾ ਹੈ ਮਰਦਾਨਿਆ ਕਹਿੰਦਾ ਮਹਾਰਾਜ ਰੋਟੀ ਤੇ ਜਾਨ ਪਾਉਂਦੀ ਹੈ ਕਹਿੰਦੇ ਠੱਗ ਹੈ ਚੋਲਾ ਪਾਈ ਫਿਰਦਾ ਹੈ ਗੁੰਡਾ ਹੈ ਗੁੰਡਾ ਚੋਲਾ ਪਾਈ ਫਿਰਦਾ ਹੈ ਕਹਿੰਦਾ ਮਹਾਰਾਜ ਸੱਚੀ ਗੱਲ ਹੈ ਮਹਾਰਾਜ ਕਹਿੰਦੇ ਹਾਂ ਚਲੋ ਜੀ ਪ੍ਰਸ਼ਾਦਾ ਮੋੜ ਦਿੱਤਾ ਤੁਸੀਂ ਤੇ ਆ ਜਾਣਦੇ ਹੋ ਦੁੱਧ ਵੀ ਮੋੜਤਾ ਪ੍ਰਸ਼ਾਦਾ ਵੀ ਮੋੜਤਾ ਉਹ ਕਹਿੰਦਾ ਬੰਦੇ ਕਿੱਦਾਂ ਦੇ ਆਏ ਐ ਰਾਤ ਨੂੰ ਫਿਰ ਨਾਲ ਦੇ ਬੰਦਿਆਂ ਨੂੰ ਕਰਕੇ ਇਕੱਠੇ ਕਹਿੰਦਾ ਚੱਕੋ ਹਥਿਆਰ ਫਿਰ ਗੁਰੂ ਨਾਨਕ ਪਾਤਸ਼ਾਹ ਆਉਂਦਿਆਂ ਨੂੰ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠੇ ਸੀ ਤੇ ਮਰਦ ਅੱਜ ਇਹਨਾਂ ਨੇ ਜ਼ੋਰ ਦੀ ਮਾਰਿਆ ਦਰਵਾਜ਼ੇ ਨੂੰ ਲੱਤ ਮਾਰੀ ਨਾ ਜਦੋਂ ਬੂਹਾ ਖੁੱਲਿਆ ਤੇ ਇੱਕਦਮ ਜਦੋਂ ਅੰਦਰ ਵੜੇ ਤੇ ਮਹਾਰਾਜ ਇੱਕਦਮ ਚੌਂਕੜਾ ਮਾਰ ਕੇ ਬੈਠੇ ਵੇਖੋ ਦਿਨੇ ਕੀ ਸੀ ਪ੍ਰਸ਼ਾਦਾ ਲਈ ਐਦਾਂ ਪ੍ਰਸ਼ਾਦੇ ਦੇ ਥਾਲ 'ਚ ਕੀ ਫਿਰਦੇ ਸੀ ਰਾਤ ਨੂੰ ਹਥਿਆਰ ਲੈ ਕੇ ਆ ਗਿਆ ਇਤਿਹਾਸ ਵੇਖੋ ਸੱਜਣ ਠੱਗ ਕਿਧਰੇ ਪ੍ਰਸ਼ਾਦਾ ਸੇਵਾ ਤੇ ਰਾਤ ਵੇਲੇ ਹਥਿਆਰ ਉਹ ਇੱਕਦਮ ਆ ਗਏ ਮਹਾਰਾਜ ਕਹਿੰਦੇ ਮਰਦਾਨਾ ਡਰਨ ਜੇ ਲੱਗ ਪਿਆ ਐਦਾਂ ਸੈਡ ਜੀ ਤੇ ਹੋਈ ਜਾਵੇ ਮਹਾਰਾਜ ਕਹਿੰਦੇ ਮਰਦਾਨਿਆ ਕਿਉਂ ਡਰਦਾ ਹੈ ਉੱਚੀ ਸਾਰੀ ਆ ਕੇ ਬੋਲੇ ਕਹਿੰਦਾ ਨਾ ਤੁਸੀਂ ਸਾਧ ਤੇ ਨਾ ਅਸੀਂ ਸਾਧਾਂ ਦੇ ਚੇਲੇ ਨਾ ਤੁਸੀਂ ਸਾਧ ਹੋ ਨਾ ਅਸੀਂ ਸਾਧਾਂ ਦੇ ਚੇਲੇ ਆ ਜੋ ਸਾਹਮਣੇ ਅਸਲੀ ਰੂਪ ਕੀ ਹੈ ਤੁਹਾਡਾ ਵਪਾਰੀ ਲੱਗਦੇ ਹੋ ਚਿਹਰੇ ਦਗਦਗ ਕਰਦੇ ਐ ਵਪਾਰੀ ਲੱਗਦੇ ਹੋ ਜਾਣ ਕੇ ਸਾਧ ਬਣੇ ਹੋ ਆ ਜੋ ਸਾਹਮਣੇ ਕੀ ਹੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੂੰ ਸਾਧਾਂ ਦਾ ਚੇਲਾ ਨਹੀਂ ਹੋਣਾ ਪਰ ਅਸੀਂ ਜੋ ਬਾਹਰੋਂ ਆ ਉਹੀ ਅੰਦਰੋਂ ਆ ਸਾਡੇ ਦੋ ਰੂਪ ਨਹੀਂ ਸਾਡਾ ਇੱਕੋ ਹੀ ਰੂਪ ਹੈ ਅਸੀਂ ਜੋ ਤੈਨੂੰ ਦਿਸਦੇ ਹਾਂ ਉਹੀ ਹਾਂ ਮਰਦਾਨਾ ਓਲੇ ਜੇ ਹੋਈ ਜਾਵੇ ਮਾਰ ਕਹਿੰਦੇ ਕਿਉਂ ਡਰਦਾ ਹੈ ਮਰਦਾਨਿਆ ਕਿਉਂ ਡਰਦਾ ਹੈ ਆ ਜਾ ਸਾਹਮਣੇ ਡਰੇ ਉਹ ਜਿਹਨੇ ਪਾਪ ਕੀਤੇ ਹੈ ਡਰੇ ਉਹ ਜਿਹਨੇ ਖੂਹ 'ਚ ਸੁੱਟੇ ਆ ਮਾਰ ਮਾਰ ਕੇ ਡਰੇ ਉਹ ਜਿਹੜਾ ਨਿੱਤ ਕਤਲ ਕਰਦਾ ਹੈ ਡਰੇ ਉਹ ਜਿਹੜਾ ਗਰੀਬਾਂ ਨਾਲ ਧੱਕਾ ਕਰਦਾ ਹੈ ਮਰਦਾਨਿਆ ਤੂੰ ਕਿਉਂ ਡਰਦਾ ਹੈ ਰਬਾਬ ਵਜਾ ਫਿਰ ਮਰਦਾਨੇ ਨੇ ਰਬਾਬ ਵਜਾਈ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਉਦੋਂ ਸ਼ਬਦ ਲੋ ਪਹਿਲਾਂ ਇੱਕ ਆ ਸ਼ਬਦ ਆ ਪੰਕਤੀਆਂ ਪਹਿਲੀਆਂ ਪੰਕਤੀਆਂ ਗਾ ਲਿਓ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਉੱਜਲ ਕਹਿਹਾਂ ਚਿਲਕਣਾ ਘੋਟਮ ਕਲੜੀ ਬਸ ਕਹਿੰਦੇ ਕਹਿ ਦਾ ਜਿਹੜਾ ਭੰਡ ਹੈ ਉੱਤੋਂ ਉੱਤੋਂ ਚਮਕਦਾ ਹੈ ਉਹ ਪਿਆਰੇ ਉਹ ਜਿਹੜਾ ਕਹਿ ਹੁੰਦਾ ਹੈ ਉੱਤੋਂ ਉੱਤੋਂ ਤੇ ਚਮਕਦਾ ਹੈ ਪਰ ਜੇ ਉਹਨੂੰ ਇਦਾਂ ਰਗੜੋਗੇ ਉਹਨੂੰ ਹੀ ਕਾਲਖ ਨਿਕਲਦੀ ਹੈ ਵਿੱਚੋਂ ਜਿੰਨਾ ਧੋਈਏ ਉਨੀ ਕਾਲਖ ਨਿਕਲਦੀ ਸੱਜਣਾ ਨਾਮ ਹੀ ਸੱਜਣ ਰੱਖੀ ਫਿਰਦਾ ਕੰਮ ਵੀ ਤੇ ਕਰ ਸੱਜਣਾ ਵਾਲੇ ਨਾਮ ਸੱਜਣ ਤੇ ਕਰਤੂਤਾਂ ਤੇਰੀਆਂ ਕਿੱਦਾਂ ਦੀਆਂ ਸੁਣੋ
ਉਜਲ ਕੇ ਹਾਂ ਚਿਲਕਣਾ ਕੋਟਮ ਕਲੜੀ ਮਾਸ ਤੋਤਿਆਂ ਝੂਠ ਨਾ ਉਤਰੇ ਜੇ ਸੋ ਹੋਵਾਂ ਤੇ ਸੋ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ
ਉਹ ਪਿਆਰਿਆ ਸੱਜਣ ਹੈ ਤੇ ਸੱਜਣ ਬਣ ਕੇ ਤੇ ਵਿਖਾ ਜੇ ਨਾ ਸੱਜਣ ਹੈ ਪੜਦੇ ਆ ਨਾ ਅੱਗੇ ਵੀ ਕਈ ਵਾਰੀ ਜੇ ਇੰਨਾ ਵੇਖਣ ਨੂੰ ਵਧੀਆ ਲੱਗਦਾ ਅੰਦਰੋਂ ਵੀ ਉਦਾਂ ਦਾ ਬਣ ਸੱਜਣਾ
ਸਭ ਦਾ ਤੂੰ ਸੱਜਣ ਬਣ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ 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 ਸਭ ਦਾ ਤੂੰ ਸੱਜਣ ਬਣ ਜਾ ਸਾਡੇ ਪਾਪ ਕਮਾਉਣੇ 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 ਛੱਡਦੇ ਪਾਪ ਕਮਾਉਣੇ ਛੱਡਦੇ ਪਾਪ ਕਮਾਉਣੇ ਛੱਡਦੇ ਪਾਪ ਕਮਾਉਣੇ ਸੱਜਣਾ ਛੱਡਦੇ ਪਾਪ ਕਮਾਉਣੇ ਛੱਡਦੇ ਪਾਪ ਕਮਾਉਣੇ ਸੱਜਣਾ ਛੱਡਦੇ ਪਾਪ ਕਮਾਉਣੇ ਛੱਡਦੇ ਪਾਪ ਕਮਾਉਣੇ ਸੱਜਣਾ ਛੱਡਦੇ ਪਾਪ ਕਮਾਉਣੇ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ 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 ਸਭ ਦਾ ਤੂੰ ਸੱਜਣ ਬਣ ਜਾ
ਵੇਖਣ ਨੂੰ ਸੱਜਣ ਸੀ ਵੇਖਣ ਨੂੰ ਉੱਤੋਂ ਉੱਤੋਂ ਨਾਂ ਬੜਾ ਵਧੀਆ ਰੱਖਿਆ ਸੀ ਪਹਿਰਾਵਾ ਚੋਲਾ ਪਾ ਕੇ ਰੱਖਦਾ ਸੀ ਪਰ ਅੰਦਰ ਕਰਤੂਤਾਂ ਹੋਰ ਸੀ ਸੋ ਇਸ ਕਰਕੇ ਪਿਆਰਿਓ ਸੱਜਣ ਠੱਗ ਦੇ ਰੂਪ ਵਿੱਚ ਅੱਜ ਵੀ ਬੜੇ ਤੁਰੇ ਫਿਰਦੇ ਆ ਉੱਤੋਂ ਕੁਝ ਹੋਰ ਹੈ ਵਿੱਚੋਂ ਕੁਝ ਹੋਰ ਪਛਾਣਨ ਦੀ ਲੋੜ ਹੈ ਆਪ ਗੁਰਬਾਣੀ ਪੜੋ ਗੁਰਬਾਣੀ ਦੇ ਲੜ ਲੱਗੋ ਘਰ ਘਰ ਵਿੱਚ ਗੁਰਬਾਣੀ ਅਰਥਾਂ ਸਮੇਤ ਪੜਿਆ ਕਰੋ ਸਹਿਜ ਪਾਠ ਰੱਖੋ ਸੋ ਸਤਿਗੁਰੂ ਮਿਹਰ ਕਰਨ ਸਾਰੀ ਸੰਗਤ ਦਾ ਜਿੱਥੇ ਧੰਨਵਾਦ ਹੈ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਦਲ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਹੈ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦਾ ਧੰਨਵਾਦ ਹੈ ਉੱਥੇ ਨਾਲ ਸਾਡੀ ਜਥੇਬੰਦੀ ਦੇ ਸਾਰੇ ਪ੍ਰਚਾਰਕ ਵੀਰ ਵੀ ਪਹੁੰਚੇ ਹੋਏ ਹੈ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਹੈ ਤੇ ਖਾਸ ਕਰਕੇ ਬਾਬਾ ਭਗਤ ਸਿੰਘ ਜੀ ਜੋ ਸਾਰੇ ਜਥੇ ਪਰਿਵਾਰ ਸਮੇਤ ਸੋ ਜਿਨ੍ਹਾਂ ਨੇ ਸਮਾਗਮ ਵਿੱਚ ਹਾਜ਼ਰੀ ਭਰੀ ਹੈ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਇਹਨਾਂ ਦੇ ਕੋਲ ਉਹ ਰਹੇ ਸੀ ਭਾਈ ਭੁਪਿੰਦਰ ਸਿੰਘ ਜੀ ਨੇ ਪਹਿਲਾਂ ਇਹਨਾਂ ਕੋਲ ਰਹਿ ਕੇ ਵੀ ਸੇਵਾ ਕੀਤੀ ਬਾਕੀ ਦੁੱਖ ਨਿਵਾਰਨ ਸਾਹਿਬ ਕਾਲਜ ਦੇ ਵਿੱਚ ਰਹਿ ਕੇ ਵੀ ਉਹਨਾਂ ਨੇ ਕੋਰਸ ਕੀਤਾ ਪ੍ਰਚਾਰਕ ਬਣੇ ਦੋ ਢਾਈ ਤਿੰਨ ਸਾਲ ਉਹਨਾਂ ਨੇ ਲਾਏ ਜਿੱਥੇ ਰਹਿ ਕੇ ਉਹਨਾਂ ਨੇ ਗੁਰਬਾਣੀ ਦੀ ਕਥਾ ਵੀ ਸਿੱਖੀ ਗੁਰਮਤ ਵਿਚਾਰਾਂ ਸਿੱਖੀਆਂ ਸੋ ਪਿਛਲੇ ਸਾਲ ਜਦੋਂ ਆਪਾਂ ਭੋਗ ਪਿਆ ਸੀ ਉਹਨਾਂ ਦੇ ਪ੍ਰਿੰਸੀਪਲ ਰਵੀ ਸਿੰਘ ਹੋਣੀ ਵੀ ਆਏ ਹੋਏ ਸੀ ਸੋ ਇੱਥੇ ਰਹਿ ਕੇ ਉਹਨਾਂ ਨੇ ਲੁਧਿਆਣੇ ਕਾਲਜ ਵਿੱਚ ਵਿੱਦਿਆ ਵੀ ਪ੍ਰਾਪਤ ਕੀਤੀ ਸੋ ਉਦੋਂ ਪਹਿਲਾਂ ਜੋ ਕਿ ਬਾਬਾ ਭਗਤ ਸਿੰਘ ਹੋਣਾ ਦੇ ਨਾਲ ਰਹਿ ਕੇ ਸੇਵਾ ਕੀਤੀ ਉਹਨਾਂ ਦੇ ਪਿਤਾ ਵੀ ਇਹਨਾਂ ਦੇ ਕੋਲ ਰਹੇ ਇਹਨਾਂ ਦੇ ਪਿਤਾ ਜੀ ਨਾਲ ਸੇਵਾ ਕਰਦੇ ਰਹੇ ਸੋ ਬਾਬਾ ਭਗਤ ਸਿੰਘ ਜੀ ਦਾ ਵੀ ਮੈਂ ਸਪੈਸ਼ਲ ਜੋ ਆਏ ਹੈ ਜਿਨ੍ਹਾਂ ਨੇ ਸਮਾਗਮ ਵਿੱਚ ਹਾਜ਼ਰੀ ਭਰੀ ਹੈ ਉਹਨਾਂ ਦਾ ਧੰਨਵਾਦ ਕਰਦਾ ਹੈ ਸਾਡੇ ਸਾਰੇ ਪ੍ਰਚਾਰਕ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਜਿਨ੍ਹਾਂ ਨੇ ਇਸ ਮੌਕੇ ਤੇ ਹਾਜ਼ਰੀ ਭਰੀ ਹੋਰ ਵੀ ਜਿੰਨੇ ਜਥੇ ਆਏ ਹੈ ਸੰਗਤ ਵਿੱਚ ਬੈਠੇ ਹੈ ਸਾਰਿਆਂ ਵੀਰਾਂ ਦਾ ਧੰਨਵਾਦ ਸੋ ਸਮਾਪਤੀ ਕਰਨ ਤੋਂ ਫਿਰ ਮੈਂ ਪਹਿਲਾਂ ਇੱਕ ਮਿੰਟ ਬੇਨਤੀ ਕਰਦਾ ਹੈ ਵੀ ਪਿਆਰਿਓ ਇੱਕ ਵੀ ਗਲਤੀ ਕੱਢੋ ਸਬੂਤ ਲੈ ਕੇ ਆਓ ਕਿਤੇ ਵੀ ਇਸ ਸਟੇਜ ਤੇ ਗੱਲ ਬੋਲੀ ਗਈ ਹੋਵੇ ਵੀ ਸਰੋਵਰਾਂ ਦੇ ਵਿੱਚ ਨਹਾਓ ਨਾ ਜਾਂ ਸਰੋਵਰ ਛੱਪੜ ਨੇ ਜਾਂ ਦਰਬਾਰ ਸਾਹਿਬ ਢਾ ਦੇਣਾ ਚਾਹੀਦਾ ਆਪਣੇ ਕੋਲ ਹੀ ਅੱਜ ਸੋਸ਼ਲ ਮੀਡੀਏ ਤੇ ਵੀ ਪ੍ਰਚਾਰਕ ਵਿਵਾਦ ਪੈਦਾ ਕਰਦੇ ਆ ਕਿਹੜੇ ਵਿਵਾਦ ਯਾਰ ਤੁਸੀਂ ਬਹਾਨੇ ਨਾਲ ਪੱਗਾਂ ਲਾਉਣੀਆਂ ਉਦਾਂ ਹੀ ਲਾ ਦਿਓ ਜਾਂ ਤੁਸੀਂ ਉਦਾਂ ਹੀ ਕਹਿ ਦਿਓ ਵੀ ਪ੍ਰਚਾਰ ਕਰਨਾ ਬੰਦ ਕਰ ਦਿਓ ਬਹਾਨੇ ਬਣਾ ਬਣਾ ਕੇ ਇਹ ਸਾਰਾ ਕੁਝ ਅੱਜ ਇਦਾਂ ਦਾ ਉਡਾਇਆ ਜਾਂਦਾ ਹੈ ਇਹ ਜੀ ਬਾਣੀ ਦੇ ਵਿਰੋਧੀ ਹੈ ਇਹ ਜੀ ਅੰਮ੍ਰਿਤ ਦੀਆਂ ਬਾਣੀਆਂ ਤੇ ਸ਼ੰਕਾ ਕਰਦੇ ਆ ਨੈੱਟ ਤੇ ਰੋਜ਼ ਆਉਂਦਾ ਜੀ ਇਹ ਅੰਮ੍ਰਿਤ ਦੀਆਂ ਬਾਣੀਆਂ ਤੇ ਸ਼ੰਕਾ ਕਰਦੇ ਆ ਪਿਆਰਿਓ ਅਸੀਂ ਪੰਜ ਬਾਣੀਆਂ ਰੋਜ਼ ਪੜ੍ਹਦੇ ਹਾਂ ਸਾਡੇ ਕੱਲਾ ਕੱਲਾ ਸਿੰਘ ਪੰਜ ਬਾਣੀਆਂ ਦਾ ਨਿਤਨੇਮ ਰੋਜ਼ ਕਰਦਾ ਹੈ ਪਰ ਉਡਾਇਆ ਇਹ ਜਾ ਰਿਹਾ ਦਿਮਾਗ 'ਚ ਇਹ ਪਾਇਆ ਜਾ ਰਿਹਾ ਵੀ ਇਹ ਬਾਣੀਆਂ ਦੇ ਵਿਰੋਧੀ ਹੈ ਇਹ ਤਿੰਨ ਬਾਣੀਆਂ ਇਹ ਇਹਨਾਂ ਨੇ ਤਿੰਨ ਬਾਣੀਆਂ ਨਾਲ ਦੋ ਬਾਣੀਆਂ ਨਾਲ ਅੰਮ੍ਰਿਤ ਛਕਾਤ ਤਾਂ ਪਤਾ ਨਹੀਂ ਆਪਣੇ ਕੋਲੋਂ ਹੀ ਬਣਾਉਂਦੇ ਆ ਪਹਿਲਾਂ ਇਦਾਂ ਦੀਆਂ ਅਫਵਾਹਾਂ ਉਡਾਉਂਦੇ ਆ ਵੀ ਲੋਕਾਂ ਦੇ ਦਿਮਾਗ ਵਿੱਚ ਭਾਈਏ ਵੀ ਗਲਤ ਪ੍ਰਚਾਰ ਕਰਦੇ ਆ ਮੁੜ ਕੇ ਪੱਗਾਂ ਲਾਉਣ ਦਾ ਸਾਨੂੰ ਬਹਾਨਾ ਮਿਲੇ ਮੈਂ ਤੁਹਾਨੂੰ ਇੱਕ ਬੇਨਤੀ ਹੋਰ ਕਰਾਂਗਾ ਜਿੰਨੇ ਵੀ ਪ੍ਰਚਾਰਕ ਨੇ ਸਾਰਿਆਂ ਦੀਆਂ ਸੀਡੀਆਂ ਜਾਂ ਇੰਟਰਨੈਟ ਤੇ 5-7 ਵਾਰੀ ਨਾ ਆਪ ਸੁਣ ਲਓ ਸਾਰਿਆਂ ਨੂੰ ਸੁਣ ਲਓ 5-10 ਦੀਵਾਨ ਉਹਨਾਂ ਦੇ ਸੁਣ ਕੇ ਫਿਰ ਨਤੀਜੇ ਤੇ ਪਹੁੰਚਿਓ ਵੀ ਸਹੀ ਹੈ ਕਿ ਗਲਤ ਹੈ ਇਹਨਾਂ ਦੀਆਂ ਸੁਣ ਕੇ ਨਾ ਬੂਬਣਿਆਂ ਦੀਆਂ ਮਗਰ ਲੱਗ ਜਾਇਆ ਕਰੋ ਇਹ ਜਿਹੜੇ ਬੂਬਣੇ ਕਈ ਤੁਰੇ ਫਿਰਦੇ ਆ ਨਾ ਇਹ ਗੁੰਡਾਗਰਦੀ ਕਰਨ ਵਾਲੇ ਇਹ ਤੇ ਉਡਾਉਂਦੇ ਆ ਗੱਲਾਂ ਰੋਜ਼ ਵੀ ਐਂ ਕਹਿੰਦੇ ਆ ਜੀ ਐਂ ਕਹਿੰਦੇ ਆ ਤੁਸੀਂ ਸਾਰਾ ਆਪ ਸੁਣੋ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਇਹਨਾਂ ਨੂੰ ਕਹੋ ਸਬੂਤ ਲੈ ਕੇ ਆਓ ਸਬੂਤ ਲੈ ਕੇ ਆਓ ਵੀ ਕਿੱਥੇ ਕਿਹਾ ਵੀ ਸਰੋਵਰ ਢਾ ਦਿਓ ਕਿੱਥੇ ਕਿਹਾ ਦਰਬਾਰ ਸਾਹਿਬ ਢਾ ਦਿਓ ਸੁਣਾਓ ਕਿੱਥੇ ਬੋਲਿਆ ਆਪਣੇ ਕੋਲੋਂ ਹੀ ਇਹ ਬੰਦੇ ਇਦਾਂ ਦੀਆਂ ਗੱਲਾਂ ਬਣਾ ਕੇ ਅਟੈਕ ਕਰਨ ਦਾ ਬਹਾਨਾ ਪਾਲਦੇ ਆ ਬਹਾਨਾ ਪਾਲਦੇ ਆ ਵੀ ਕਿਵੇਂ ਨਾ ਕਿਵੇਂ ਪ੍ਰਚਾਰਕਾਂ ਦਾ ਪ੍ਰਚਾਰ ਬੰਦ ਕੀਤਾ ਜਾਏ ਕਿਉਂਕਿ ਗੱਪ ਕਹਾਣੀਆਂ ਜਿਹੜੀਆਂ ਸੁਣਾਈਆਂ ਉਹਦੇ ਪੜਦੇ ਫਾਸ਼ ਹੋ ਰਹੇ ਆ ਸੰਗਤ ਜਾਗਰੂਕ ਹੋ ਰਹੀ ਹੈ ਪੰਜਾਬ ਦਾ ਨੌਜਵਾਨ ਜਾਗ ਰਿਹਾ ਆ ਹੁਣ ਇੱਥੇ ਵੇਖੋ ਕਿੱਡੀ ਵੱਡੀ ਗਿਣਤੀ ਨੌਜਵਾਨਾਂ ਦੀ ਹੈ ਕਿੰਨੇ ਨੌਜਵਾਨ ਹੀ ਨੌਜਵਾਨ ਵਿੱਚ ਬੈਠੇ ਆ ਆਮ ਦੀਵਾਨਾਂ ਵਿੱਚ ਬੁੱਢੇ ਜਾਂਦੇ ਬਜ਼ੁਰਗ ਜਾਂਦੇ ਆ ਇੱਥੇ ਵੇਖੋ ਕਿੰਨੇ ਨੌਜਵਾਨਾਂ ਦੀ ਗਿਣਤੀ ਹੈ ਹਰ ਦੀਵਾਨ ਵਿੱਚ ਜਿੱਥੇ ਵੀ ਸਾਡੇ ਰਾਤ ਹਿਮਾਚਲ ਵਿੱਚ ਦੀਵਾਨ ਚੱਲਦਾ ਸੀ ਸੋਲਨ ਦੇ ਜ਼ਿਲ੍ਹੇ ਵਿੱਚ ਪੰਜੌਰ ਦੇ ਨੇੜੇ ਉੱਥੇ ਵੀ ਰਾਤ ਨੌਜਵਾਨ ਹੀ ਨੌਜਵਾਨ ਸੀ ਸਾਰੇ ਪਾਸੇ ਕੱਲ੍ਹ ਤੋਂ ਸ਼ਾਹਬਾਦ ਮਾਰਕੰਡਾ ਹਰਿਆਣੇ ਵਿੱਚ ਦੀਵਾਨ ਨੇ ਸ਼ਾਹਬਾਦ ਅਨਾਜ ਮੰਡੀ ਵਿੱਚ ਨੌਜਵਾਨਾਂ ਦੀ ਗਿਣਤੀ ਹੁੰਦੀ ਹੈ ਸੋ ਪੰਜਾਬ ਦੇ ਨੌਜਵਾਨ ਗੁਰਬਾਣੀ ਨੂੰ ਸੁਣਦੇ ਆ ਸਮਝਣ ਲੱਗ ਪਏ ਆ ਇਸ ਗੱਲ ਕਰਕੇ ਇਹਨਾਂ ਨੂੰ ਅੱਗ ਲੱਗੀ ਪਈ ਹੈ ਬੂਬਣਿਆਂ ਨੂੰ ਵੀ ਸਾਡੇ ਡੇਰੇ ਬੰਦ ਹੋ ਜਾਣਗੇ ਸਾਡੀਆਂ ਟੋਲਟਾਂ ਨੂੰ ਮੱਥੇ ਨਹੀਂ ਟੇਕਣੇ ਆ ਕੇ ਇਹਨਾਂ ਨੇ ਤੇ ਬੈੱਡਾਂ ਨੂੰ ਮੱਥੇ ਟਿਕਾਏ ਨਲਕਿਆਂ ਨੂੰ ਮੱਥੇ ਟਿਕਾਏ ਗੱਡੀਆਂ ਨੂੰ ਮੱਥੇ ਟਿਕਾਏ ਬਿਲਡਿੰਗਾਂ ਨੂੰ ਮੱਥੇ ਟਿਕਾਏ ਐ ਇਹਨਾਂ ਨੂੰ ਡਰ ਲੱਗਦਾ ਵੀ ਜੇ ਗੁਰਬਾਣੀ ਦਾ ਸੱਚ ਲੋਕਾਂ ਦੇ ਦਿਮਾਗ 'ਚ ਵੜ ਗਿਆ ਸਾਨੂੰ ਕਿਹਨੇ ਪੁੱਛਣਾ ਸਾਡੇ ਅੱਡੇ ਬੰਦ ਹੋ ਜਾਣਗੇ ਸਾਡੇ ਡੇਰੇ ਬੰਦ ਹੋ ਜਾਣਗੇ ਇਸੇ ਕਰਕੇ ਇਦਾਂ ਦੀਆਂ ਅਫਵਾਹਾਂ ਫੈਲਾਉਂਦੇ ਐ ਵੀ ਇਹਨਾਂ ਪ੍ਰਚਾਰਕਾਂ ਨੂੰ ਸੁਣੋ ਨਾ ਇਹ ਪ੍ਰਚਾਰਕ ਗਲਤ ਪ੍ਰਚਾਰ ਕਰਦੇ ਐ ਪੁੱਛਣ ਵਾਲਾ ਹੋਵੇ ਵੀ ਸਾਡੀ ਇੱਕ ਸਾਲ ਪਹਿਲਾਂ ਬੁਕਿੰਗ ਹੁੰਦੀ ਐ ਆ ਜਿਹੜੇ ਪ੍ਰਚਾਰਕ ਤਤ ਗੁਰਮਤ ਦਾ ਪ੍ਰਚਾਰ ਕਰਦੇ ਆ ਨਾ ਇੱਕ ਸਾਲ ਪਹਿਲਾਂ ਤਰੀਕ ਨਹੀਂ ਮਿਲਦੀ ਉਹਨਾਂ ਤੋਂ ਜਿੰਨੇ ਪ੍ਰਚਾਰਕ ਤਤ ਗੁਰਮਤ ਦਾ ਪ੍ਰਚਾਰ ਕਰਨ ਵਾਲੇ ਨੇ ਸਹੀ ਪ੍ਰਚਾਰ ਕਰਦੇ ਜਿਨ੍ਹਾਂ ਦੀਆਂ ਪੱਗਾਂ ਲਾਉਂਦੇ ਆ ਅੱਜ ਇੱਕ ਇੱਕ ਸਾਲ ਪਹਿਲਾਂ ਉਹਨਾਂ ਦੀ ਤਰੀਕ ਨਹੀਂ ਮਿਲਦੀ ਡੇਟ ਨਹੀਂ ਮਿਲਦੀ ਬਿਜੀ ਰਹਿੰਦੇ ਆ ਦੋ ਦੋ ਦੀਵਾਨ ਦਿਨ ਵਿੱਚ ਕਰਦੇ ਆ ਪ੍ਰੋਗਰਾਮ ਇੰਨੇ ਕਰਦੇ ਆ ਪਰ ਪੁੱਛਣ ਵਾਲਾ ਹੋਵੇ ਵੀ ਜੇ ਗਲਤ ਪ੍ਰਚਾਰ ਕਰਦੇ ਆ ਤੇ ਪੰਜਾਬ ਦੇ ਲੋਕ ਉਹਨਾਂ ਨੂੰ ਸੁਣਦੇ ਕਿਉਂ ਆ ਕਿਉਂ ਉਹਨਾਂ ਦੇ ਦੀਵਾਨਾਂ ਦੀ ਬੁਕਿੰਗ ਕਰਦੇ ਆ ਸਾਲ ਸਾਲ ਪਹਿਲਾਂ ਜਿਹੜੇ ਬੁੱਕ ਕਰਾਉਣ ਜਾਂਦੇ ਆ ਉਹ ਕਮਲੇ ਥੋੜਾ ਆ ਸੰਗਤ ਪਿੰਡਾਂ ਦੇ ਵਿੱਚ ਇਹਦਾ ਮਤਲਬ ਸਿਆਣੇ ਲੋਕ ਨਹੀਂ ਸ਼ਹਿਰਾਂ ਵਿੱਚ ਸਿਆਣੇ ਲੋਕ ਨਹੀਂ ਰਹਿੰਦੇ ਇਹ ਥੋੜਾ ਜਿਹਾ ਗਰੁੱਪ ਹੀ ਸਿਆਣਾ ਰਹਿ ਗਿਆ ਵੀ ਇਹਨਾਂ ਨੂੰ ਜ਼ਿਆਦਾ ਗੁਰਮਤ ਦਾ ਪਤਾ ਹੈ ਕੱਲੇ ਕੱਲੇ ਪਿੰਡ ਵਾਲੇ ਜਿਹੜੇ ਦੀਵਾਨ ਲੈਣ ਜਾਂਦੇ ਉਹ ਕਮਲੇ ਨਹੀਂ ਉਹ ਪਹਿਲਾਂ ਸੁਣਦੇ ਆ ਵੀ ਪ੍ਰਚਾਰਕ ਪ੍ਰਚਾਰ ਕਿੱਦਾਂ ਦਾ ਕਰਦਾ ਹੈ ਫਿਰ ਜਾ ਕੇ ਬੁਕਿੰਗ ਕਰਾਉਂਦੇ ਆ ਜਿਹੜੇ ਦੀਵਾਨ ਲਵਾਉਂਦੇ ਆ ਕਮਲੇ ਨਹੀਂ ਉਹ ਸਾਰੇ ਸਿਆਣੇ ਐ ਇਹ ਕਹਿੰਦੇ ਆ ਗਲਤ ਪ੍ਰਚਾਰ ਕਰਦੇ ਆ ਪੰਜਾਬ ਦੇ ਲੋਕਾਂ ਨੂੰ ਆਪੇ ਪਤਾ ਲੱਗ ਜਾਣਾ ਹੈ ਕਿਹੜਾ ਗਲਤ ਕਰਦਾ ਕਿਹੜਾ ਠੀਕ ਕਰਦਾ ਹੈ ਸਾਰਾ ਆਪਣੇ ਆਪ ਸਮਝ ਆਉਣ ਦਿਓ ਅਸੀਂ ਤੁਹਾਡੇ ਦੀਵਾਨ ਕਦੇ ਰੋਕਣ ਨਹੀਂ ਗਏ ਤੁਹਾਡੇ ਪ੍ਰੋਗਰਾਮ ਕਦੇ ਰੋਕਣ ਨਹੀਂ ਗਏ ਤੁਸੀਂ ਆਪਣੇ ਪ੍ਰੋਗਰਾਮ ਕਰੋ ਸਾਨੂੰ ਸਾਡੇ ਕਰਨ ਦਿਓ ਆਪੇ ਪਤਾ ਲੱਗ ਜਾਏਗਾ ਸੱਚ ਕੀ ਹੈ ਤੇ ਝੂਠ ਕੀ ਹੈ ਕੀ ਗਲਤ ਹੈ ਕੀ ਠੀਕ ਹੈ ਜਿੱਦਣ ਗਲਤ ਸੁਣਾਵਾਂਗੇ ਸਟੇਜ ਤੇ ਜਿੱਦਣ ਕਵਾਂਗੇ ਸਰੋਵਰ ਪੂਰ ਦਿਓ ਲੋਕਾਂ ਨੇ ਆਪੇ ਸਟੇਜ ਤੋਂ ਥੱਲੇ ਲਾ ਦੇਣਾ ਹੈ ਜਿੱਦਣ ਸਟੇਜ ਤੇ ਬਹਿ ਕੇ ਗਲਤ ਬੋਲਾਂਗੇ ਲੋਕਾਂ ਨੇ ਰੌਲਾ ਪਾ ਲੈਣਾ ਹੈ ਤੁਸੀਂ ਰੌਲਾ ਪਾਉਂਦੇ ਹੋ ਸੰਗਤ ਸਾਰੀ ਖੁਸ਼ ਹੈ ਸਾਰੀ ਸੰਗਤ ਗੁਰਮਤ ਦੀ ਪ੍ਰਚਾਰ ਸੁਣਦੀ ਹੈ ਦਿਨ ਰਾਤ ਦੀਵਾਨਾਂ ਵਿੱਚ ਹਾਜ਼ਰੀਆਂ ਭਰਦੇ ਹੈ ਜਾਗਰੂਕ ਹੋ ਰਹੇ ਹੈ ਸਿਆਣੇ ਹੋ ਰਹੇ ਸੋ ਤਕੜੇ ਹੋ ਕੇ ਆਪਾਂ ਸਾਰੇ ਵੀਰ ਭਰਾ ਭਾਈ ਸਾਹਿਬ ਨੂੰ ਇਹੀ ਸ਼ਰਧਾਂਜਲੀ ਹੈ ਵੀਰੋ ਭਾਈਓ ਸਾਰੇ ਪ੍ਰਚਾਰਕ ਬਣ ਜਾਓ ਭਾਈ ਭੁਪਿੰਦਰ ਸਿੰਘ ਜੀ ਤੁਸੀਂ ਚਲੇ ਗਏ ਅਸੀਂ ਤੁਹਾਡੇ ਥਾਂ ਤੇ ਗੁਰਮਤ ਦਾ ਪ੍ਰਚਾਰ ਕਰਾਂਗੇ ਇਦਾਂ ਕਹੋ ਸਾਰੇ ਨੌਜਵਾਨ
ਸ੍ਰੀ ਅਕਾਲ
ਭਾਈ ਭੁਪਿੰਦਰ ਸਿੰਘ ਜੀ ਅਸੀਂ ਕਰਾਂਗੇ ਪ੍ਰਚਾਰ ਤੁਹਾਡੀ ਜਗ੍ਹਾ ਤੇ ਹੁਣ ਅਸੀਂ ਬਣਾਂਗੇ ਤੁਹਾਡੇ ਥਾਂ ਤੇ ਇਹਨਾਂ ਨੇ ਇੱਕ ਭੁਪਿੰਦਰ ਸਿੰਘ ਮਾਰਤਾ ਘਰ ਘਰ ਭੁਪਿੰਦਰ ਸਿੰਘ ਜੰਮਣਗੇ ਐਦਾਂ ਕਹਿਣਾ ਹੈ ਇਹਨਾਂ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰੀਏ ਇਹਨਾਂ ਨੇ ਬਥੇਰੀ ਗੁੰਡਾਗਰਦੀ ਕਰ ਲਈ ਬਾਬਾ ਜਰਨੈਲ ਸਿੰਘ ਦੀ ਫੋਟੋ ਦੇ ਪਿੱਛੇ ਲੁਕ ਕੇ ਬਥੇਰੀ ਗੁੰਡਾਗਰਦੀ ਕਰ ਲਈ ਇਹਨਾਂ ਨੇ ਧੱਕਾ ਕਰ ਲਿਆ ਸੁਣਾ ਲਈਆਂ ਗੱਪਾਂ ਜਿਹੜੀਆਂ ਸੁਣਾਉਣੀਆਂ ਸੀ ਜੋ ਜੀ ਕਰਦਾ ਮੂੰਹ ਤੇ ਸਟੇਜ ਤੇ ਆ ਕੇ ਬੋਲ ਜਾਂਦੇ ਆ ਕਦੇ ਕਹਿੰਦੇ ਬਰਮਾ ਦਾ ਅਵਤਾਰ ਸੀ ਜੀ ਸਾਹਿਬਜ਼ਾਦਾ ਅਜੀਤ ਸਿੰਘ ਵਿਸ਼ਨੂੰ ਦਾ ਅਵਤਾਰ ਸੀ ਸਾਹਿਬਜ਼ਾਦਾ ਜੁਝਾਰ ਸਿੰਘ ਵਰਮਾ ਦਾ ਅਵਤਾਰ ਸੀ ਬਾਬਾ ਜੋਰਾਵਰ ਸਿੰਘ ਕਹਿੰਦੇ ਸ਼ਿਵਜੀ ਦਾ ਅਵਤਾਰ ਸੀ ਬਾਬਾ ਫਤਿਹ ਸਿੰਘ ਇੰਦਰ ਦਾ ਅਵਤਾਰ ਸੀ ਜੋ ਮੂੰਹ ਚਾਹੁੰਦਾ ਇਹਨਾਂ ਨੇ ਸੁਣਾ ਲਿਆ ਦੱਸੋ ਇਹਨਾਂ ਨੂੰ ਵੀ ਅਸੀਂ ਹੁਣ ਸਿਆਣੇ ਹੋ ਗਏ ਗੁਰਬਾਣੀ ਲੱਗ ਪਏ ਪੜ੍ਹਨ ਅਸੀਂ ਆਪ ਪ੍ਰਚਾਰ ਕਰ ਲਾਂਗੇ ਆਪ ਪ੍ਰਚਾਰਕ ਬਣ ਜਾਾਂਗੇ ਅਸੀਂ ਤੁਹਾਡੀਆਂ ਜਬੜੀਆਂ ਹੁਣ ਨਹੀਂ ਸੁਣਨੀਆਂ ਆਉਣਾ ਤੇ ਆਪ ਸਾਹਮਣੇ ਆਓ ਆਪ ਵਿਖਾਓ ਤੁਸੀਂ ਕੀ ਕੀਤਾ ਹੈ ਮੈਨੂੰ ਜਿੱਦਣ ਮੇਰਾ ਜੇ ਕੋਈ ਮੇਰਾ ਕੱਦ ਪੁੱਛੇਗਾ ਨਾ ਮੈਨੂੰ ਮੇਰਾ ਕੱਦ ਦੱਸਣਾ ਪੈਣਾ ਵੀ ਮੇਰਾ ਕੱਦ 5 ਫੁੱਟ 5 ਇੰਚ ਹੈ ਮੈਂ ਆਪਣੇ ਪਿਓ ਦਾ ਕੱਦ ਕਿਉਂ ਦੱਸਦਾ ਵੀ ਉਹ 6 ਫੁੱਟ 2 ਇੰਚ ਦਾ ਹੈ ਪਿਓ ਦਾ ਕੱਦ ਦੱਸ ਕੇ ਮੇਰਾ ਕੱਦ ਵੱਡਾ ਨਹੀਂ ਹੋ ਜਾਣਾ ਤੂੰ ਦੱਸ ਵੀ ਤੂੰ ਕੀ ਹੈ ਤੂੰ ਦੱਸ ਤੂੰ ਕੀ ਕੀਤਾ ਹੈ ਬਾਬਾ ਜਰਨੈਲ ਸਿੰਘ ਦੀਆਂ ਕੁਰਬਾਨੀਆਂ ਦੱਸਦੇ ਹੋ ਇਹ ਦੱਸੋ ਵੀ ਤੁਸੀਂ ਕੀ ਕੀਤਾ ਹੈ ਬਾਬਾ ਜਰਨੈਲ ਸਿੰਘ ਦੀ ਪੱਗ ਤੇ ਬੰਨ ਲਈ ਸਿਰ ਕਿੱਥੋਂ ਲਿਆਉਂਗੇ ਬਾਬੇ ਜਰਨੈਲ ਸਿੰਘ ਵਾਲਾ ਦਿਮਾਗ ਕਿੱਥੋਂ ਆਏਗਾ ਤਲਵਾਰ ਤੇ ਐ ਸਰੀਸਾ ਫੜ ਕੇ ਤੇ ਤੁਰ ਪੈਨੇ ਹੋ ਐ ਫੜ ਲੈਨੇ ਹੋ ਪਰ ਉਹ ਜਜ਼ਬਾ ਮਰਦ ਦਲੇਰ ਵਾਲਾ ਕਿੱਥੋਂ ਲਿਆਏਗਾ ਬਹਿ ਤੇ ਗਿਆ ਪੱਗ ਬੰਨ ਕੇ ਹੋ ਕੇ ਚੌੜਾ ਉਹ ਦਲੇਰ ਮਰਦ ਵਾਲਾ ਦਿਲ ਕਿੱਥੋਂ ਲਿਆਏਗਾ ਉਹਦੇ ਵਾਲੀ ਬੜਕ ਆ ਜਾਏਗੀ ਤੇਰੇ ਤੇ ਮਿਣਕ ਮਿਣਕ ਜੀ ਕਰਦੇ ਤੁਰੇ ਫਿਰਦੇ ਹੋ ਬਣ ਕੇ ਐਦਾਂ ਥਾਲੀਆਂ ਜੀਆਂ ਚੁੱਕੀ ਵੀ ਲਓ ਜੀ ਆ ਲੈ ਲਓ ਜੀ ਆ ਥੋੜਾ ਜਿਹਾ ਜੀ ਖਾ ਲਓ ਜੀ ਆ ਭੁਜੀਆ ਲੈ ਲਓ ਜੀ ਆ ਖੋਇਆ ਲੈ ਲਓ ਜੀ ਲੈ ਹੱਦ ਹੋ ਗਈ ਤੁਸੀਂ ਬਣ ਜਾਓਗੇ ਬਾਬਾ ਜਰਨੈਲ ਸਿੰਘ ਤੁਸੀਂ ਬਣ ਜਾਓਗੇ ਆਪਣੀ ਔਕਾਤ ਵੇਖੋ ਜਦੋਂ ਕੋਈ ਤੁਹਾਡਾ ਤੁਹਾਡੀ ਔਕਾਤ ਵਿਖਾਉਂਦਾ ਫਿਰ ਗੁੱਸਾ ਨਾ ਕਰਿਆ ਕਰੋ ਜੋ ਬੋਲ ਰਿਹਾ ਦੱਸੋ ਸੱਚ ਹੈ ਕਿ ਝੂਠ ਹੈ ਸੁਣ ਨਹੀਂ ਸਕਦੇ ਇਹ ਆਹੀ ਸੱਚ ਬੋਲਿਆ ਸੀ ਉਦੋਂ ਵੀ ਅੱਜ ਜਿਹੜਾ ਬੋਲ ਰਿਹਾ ਤੇ ਡਰਿਆ ਨਹੀਂ ਤੁਹਾਡੇ ਤੋਂ ਚਾਹੇ ਗੋਲੀ ਵੀ ਚਲਾਤੀ ਬੰਦਾ ਵੀ ਮਾਰਤਾ ਸਾਡਾ ਪਰ ਅੱਜ ਵੀ ਸਵਾ ਸਾਲ ਬਾਅਦ ਵਿਸਾਖੀ ਤੋਂ ਸਵਾ ਸਾਲ ਬਾਅਦ ਅੱਜ ਵੀ ਉਵੇਂ ਹੀ ਬੋਲਦਾ ਸੱਚ ਇਹੋ ਹੀ ਹੈ ਵੀ ਬਾਬਾ ਜਰਨੈਲ ਸਿੰਘ ਦੀ ਪੱਗ ਬੰਨੀ ਫਿਰਦਾ ਸਿਰ ਤੇਰਾ ਬਾਬਾ ਜਰਨੈਲ ਸਿੰਘ ਵਾਲਾ ਨਹੀਂ ਹੈ ਸੱਚ ਹੈ ਜੇ ਝੂਠ ਹੈ ਤੇ ਹੁਣੇ ਹੀ ਦੱਸੋ ਸੱਚ ਹੈ ਨਾ ਪਿਆਰਿਓ ਫਿਰ ਬੋਲਣਾ ਚਾਹੀਦਾ ਦਰੀਏ ਇਹਨਾਂ ਦੀਆਂ ਬੰਦੂਕਾਂ ਤੋਂ ਦਰੀਏ ਇਹਨਾਂ ਦੇ ਵੀ ਬੜੀ ਵੱਡੀ ਜਥੇਬੰਦੀ ਹੈ ਦਰੀਏ ਇਹਨਾਂ ਤੋਂ ਇਸ ਕਰਕੇ ਵੀ ਇਹਨਾਂ ਦੇ ਡੇਰੇ ਬਹੁਤ ਨੇ ਦਰੀਏ ਇਸ ਕਰਕੇ ਵੀ ਬੰਦੇ ਮਾਰ ਦੇਣਗੇ ਸਾਡੇ ਇਸ ਗੱਲ ਕਰਕੇ ਡਰ ਕੇ ਸੱਚ ਨਾ ਬੋਲੀਏ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹਿ ਕੇ ਤੇ ਸੱਚ ਬੋਲਾਂਗੇ ਪਿਆਰਿਆ ਭਾਵੇਂ ਤੇਰੇ ਗਿੱਟੇ ਲੱਗੇ ਭਾਵੇਂ ਲੱਗੇ ਗੋਡੇ ਭਾਵੇਂ ਗਿੱਟੇ ਲੱਗੇ ਭਾਵੇਂ ਗੋਡੇ ਲੱਗੇ ਇਹ ਫਿੱਕਾ ਨਹੀਂ ਪੈਣਾ ਇਹ ਚੇਤਾ ਰੱਖਿਓ ਪਿਆਰਿਓ ਏਦਾਂ ਤੁਹਾਡੇ ਦਰਾਬਿਆਂ ਨਾਲ ਨਹੀਂ ਫੋਟੋ ਪਿੱਛੇ ਨਾ ਲੁਕਿਆ ਕਰ ਇਹ ਚੇਤਾ ਰੱਖ ਫੋਟੋ ਪਿੱਛੇ ਨਾ ਲੁਕਿਆ ਕਰ ਤੈਨੂੰ ਲੁਕਣ ਦੇਣਾ ਨਹੀਂ ਬਾਹਰ ਕੱਢ ਕੇ ਲਿਆਵਾਂਗੇ ਤੈਨੂੰ ਐ ਨਹੀਂ ਲੁਕਣ ਦਿੰਦੇ ਮੈਂ ਫੇਰ ਕਲੀਅਰ ਕਰ ਦੇਣਾ ਚਾਹੁੰਦਾ ਅਸੀਂ ਹਥਿਆਰਾਂ ਦੀ ਲੜਾਈ ਨਹੀਂ ਲੜ ਸਕਦੇ ਅਸੀਂ ਐਦਾਂ ਹੀ ਕੱਢ ਸਕਦੇ ਹਾਂ ਐਦਾਂ ਹੀ ਆ ਜਿਵੇਂ ਕੱਢ ਰਹੇ ਹਾਂ ਕੱਲੇ ਕੱਲੇ ਦੇ ਦਿਮਾਗ ਵਿੱਚੋਂ ਤੁਹਾਡਾ ਡਰ ਕੱਢਾਂਗੇ ਨਾ ਤੁਹਾਡੇ ਤੋਂ ਡਰਨਾ ਤੇ ਨਾ ਲੋਕਾਂ ਦੇ ਅੰਦਰ ਜਿਹੜਾ ਤੁਹਾਡਾ ਡਰ ਜਿਹਾ ਪਾਇਆ ਨਾ ਸਹਿਮ ਉਹ ਵੀ ਕੱਢਾਂਗੇ ਲੋਕਾਂ ਦੇ ਅੰਦਰ ਜਿਹੜਾ ਡਰ ਪਾਇਆ ਨਾ ਤੁਸੀਂ ਡਰਾਇਆ ਜਿਹੜਾ ਲੋਕਾਂ ਨੂੰ ਅੱਜ ਤੱਕ ਉਹ ਡਰ ਕੱਢਾਂਗੇ ਉਹ ਸਹਿਮ ਕੱਢਾਂਗੇ ਜਿਹੜਾ ਸਹਿਮ ਪਾਇਆ ਤੁਸੀਂ ਲੋਕਾਂ ਦੇ ਮਨ 'ਚ ਆ ਪਿੱਛੇ ਜੇ ਇੱਕ ਆਡੀਓ ਆਈ ਸੀ ਉਹਦੇ 'ਚ ਪਤਾ ਕੀ ਕਹਿੰਦੇ ਲੋਕੀ ਹੁਣ ਸਾਡੇ ਤੋਂ ਡਰਦੇ ਨਹੀਂ ਲੋਕੀ ਹੁਣ ਸਾਡੇ ਤੋਂ ਡਰਨੋਂ ਹਟ ਗਏ ਕਹਿੰਦੇ ਕਿਵੇਂ ਕਹਿੰਦੇ ਪਹਿਲਾਂ ਜਾਂਦੇ ਹੁੰਦੇ ਸੀ ਸਭਾ ਤੇ ਜੋ ਮਰਜ਼ੀ ਦੁਕਾਨ ਤੋਂ ਚੁੱਕ ਕੇ ਖਾ ਲੈਣਾ ਕਹਿੰਦੇ ਦੁਕਾਨਦਾਰ ਦੀ ਹਿੰਮਤ ਨਹੀਂ ਸੀ ਹੁੰਦੀ ਵੀ ਪੈਸੇ ਮੰਗ ਜੇ ਕਹਿੰਦੇ ਦੁਕਾਨਦਾਰ ਚੁੱਪ ਕਰਕੇ ਖੜਾ ਰਹਿੰਦਾ ਸੀ ਜਿਹੜੀ ਮਰਜ਼ੀ ਚੀਜ਼ ਚੱਕ ਲੈਣੀ ਖਾ ਲੈਣੀ ਕਹਿੰਦੇ ਹੁਣ ਦੁਕਾਨਦਾਰ ਅੱਖਾਂ ਕੱਢਦੇ ਨੇ ਪੈਸੇ ਮੰਗਦੇ ਨੇ ਸਾਡੇ ਤੋਂ ਕਹਿੰਦੇ ਲੈ ਵੇਖੋ ਇਦਾਂ ਡਰਾਉਂਦੇ ਆ ਲੋਕਾਂ ਨੂੰ ਵੀ ਗੁੰਡਾਗਰਦੀ ਜੋ ਮਰਜ਼ੀ ਕਰਾਂਗੇ ਬਸ ਚੱਲ ਜਾਏਗੀ ਐ ਨਹੀਂ ਪਿਆਰਿਓ ਐ ਨਹੀਂ ਇਦਾਂ ਨਹੀਂ ਗੁੰਡਾਗਰਦੀ ਕਰਨੀ ਬਸ ਬਥੇਰੀ ਹੋ ਗਈ ਗੁੰਡਾਗਰਦੀ ਤੁਹਾਡੀ ਹਾਂ ਬਾਬਾ ਜਰਨੈਲ ਸਿੰਘ ਵਰਗਾ ਹੁੰਦਾ ਉਹ ਭਾਵੇਂ ਸਾਡਾ ਗਾਟਾ ਲਾ ਦਿੰਦਾ ਤਾਂ ਵੀ ਕੋਈ ਡਰ ਨਹੀਂ ਸੀ ਉਹਦੇ ਵਰਗਾ ਹੁੰਦਾ ਕੋਈ ਉਹਦੇ ਵਰਗਾ ਕੁਰਕ ਉਹਦੇ ਵਰਗਾ ਦਲੇਰ ਹੁੰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਾ ਹੁੰਦਾ ਪੰਜਾਬ ਦੇ ਲੋਕਾਂ ਲਈ ਛਾਤੀ 'ਚ ਗੁਆਲੀ ਖਾਣ ਵਾਲਾ ਹੁੰਦਾ ਉਹਦੇ ਵਰਗਾ ਹੁੰਦਾ ਕੋਈ ਉਹਦੇ ਉਹਦੇ ਵਰਗੇ ਦੀ ਗੱਲ ਅਸੀਂ ਸੁਣਦੇ ਉਹਨਾਂ ਦੀ ਗੱਲ ਸੁਣ ਕੇ ਹੱਥ ਜੋੜ ਕੇ ਕਹਿੰਦੇ ਬਾਬਾ ਜੀ ਸਹੀ ਕਹਿੰਦੇ ਹੋ ਪਰ ਤੁਹਾਡੇ ਵਰਗਿਆਂ ਦਾ ਡਰ ਨਹੀਂ ਮੰਨਣਾ ਇਹ ਚੇਤਾ ਰੱਖਿਆ ਸੋ ਆਓ ਸਾਰੀ ਸੰਗਤ ਦਾ ਧੰਨਵਾਦ ਜੀ ਮੈਂ ਇਸ ਗੱਲ ਦੀ ਜ਼ਰੂਰ ਅੱਜ ਮਾਫੀ ਮੰਗਦਾ ਵੀ ਜਿਹੜਾ ਦੀਵਾਨ ਵਾਲਾ ਰਸ ਹੈ ਨਾ ਉਹ ਅੱਜ ਮੇਰਾ ਜਿਹੜਾ ਮਾਈਂਡ ਹੈ ਉਸ ਪਾਸੇ ਨਹੀਂ ਤੁਰਿਆ ਉਸ ਗੱਲ ਦੀ ਮੈਂ ਮਾਫੀ ਚਾਹੁੰਦਾ ਵੀ ਦੀਵਾਨ ਵਾਲਾ ਰਸ ਜਿਹੜਾ ਉਹ ਵੱਖਰਾ ਹੀ ਹੁੰਦਾ ਹੈ ਪਰ ਚਲੋ ਅੱਜ ਜਿਵੇਂ ਵੀ ਮੈਂ ਹਾਜ਼ਰੀ ਭਰ ਸਕਿਆ ਕਿਉਂਕਿ ਮੈਂ ਕੁਝ ਬੇਨਤੀਆਂ ਜ਼ਰੂਰੀ ਸੀ ਕਰਨੀਆਂ ਅਗਲੇ ਸਾਲ ਜੇ ਜਿਉਂਦੇ ਰਹੇ ਅੱਜ ਵਾਲੀ ਤਰੀਕ ਨੂੰ 17 ਨੂੰ ਆਪਾਂ ਭੋਗ ਪਾਵਾਂਗੇ 16 ਦਾ ਪਹਿਲਾ ਦੀਵਾਨ 17 ਦਾ ਦੂਜਾ ਦੀਵਾਨ ਦੋ ਦੀਵਾਨ ਲਾਵਾਂਗੇ ਅਗਲੇ ਸਾਲ ਜੇ ਜਿਉਂਦੇ ਰਹੇ ਫਿਰ ਮਿਲਾਂਗੇ ਸਰੀਰ ਦਾ ਪਤਾ ਕੋਈ ਨਹੀਂ ਕਿਹੜੇ ਵੇਲੇ ਇਹਨੇ ਚਲੇ ਜਾਣਾ ਜਿਉਂਦੇ ਰਹੇ ਭਾਈ ਫਿਰ ਮਿਲਾਂਗੇ ਸਤਿਗੁਰੂ ਮਿਹਰ ਕਰਨ ਸਾਰੀ ਸੰਗਤ ਦਾ ਧੰਨਵਾਦ ਪ੍ਰਬੰਧਕਾਂ ਦਾ ਧੰਨਵਾਦ ਬਾਬਾ ਭਗਤ ਸਿੰਘ ਦਾ ਧੰਨਵਾਦ ਉਹ ਸਾਰੇ ਜਿਸ ਸਾਡੇ ਜਿੰਨੇ ਜਥੇ ਆਏ ਸਭ ਦਾ ਧੰਨਵਾਦ ਇਸੇ ਤਰ੍ਹਾਂ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਜਿੰਨੇ ਵੀ ਆਏ ਹੋਏ ਹੈ ਸਾਰੇ ਦਲਾਂ ਦਾ ਧੰਨਵਾਦ ਤੇ ਬਾਕੀ ਜਿਨ੍ਹਾਂ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਸਾਰਿਆਂ ਦਾ ਬਹੁਤ ਜਿਨ੍ਹਾਂ ਜਿਹੜੇ ਵਹੀਕਲਾਂ ਤੇ ਸੰਗਤਾਂ ਨੂੰ ਲੈ ਕੇ ਆਏ ਹੋ ਸਾਰਿਆਂ ਦਾ ਪਿਆਰਿਓ ਬਹੁਤ ਧੰਨਵਾਦ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਜੀ ਫਿਰ ਅਰਦਾਸ ਵਿੱਚ ਜੁੜਦੇ ਹਾਂ ਫਿਰ ਹੁਕਮਨਾਮੇ ਸੁਣਾਂਗੇ ਗੁਰੂ ਜੀ ਜਾਣਗੇ ਫਿਰ ਚੱਲਾਂਗੇ ਬਸ 2 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਆਨੰਦ ਸਾਹਿਬ 'ਚ ਗੱਜ ਕੇ ਬੋਲੋ ਅਰਦਾਸ ਵਿੱਚ ਸ਼ਾਮਲ ਹੋ ਕੇ ਗੁਰੂ ਜੀ ਜਾਣਗੇ ਫਿਰ ਚੱਲਾਂਗੇ ਕਾਲ ਨਹੀਂ ਕਰਨੀ ਕਾਲ ਨਹੀਂ ਜੀ ਕਰਨੀ ਸਤਿਗੁਰੂ ਜੀ ਨੂੰ ਮੱਥਾ ਟੇਕ ਲਓ ਜਿਹੜੇ ਰਹਿ ਗਏ ਭਾਈ ਬਾਕੀ ਪ੍ਰੇਮ ਭੇਟਾ ਆਪਣੀ ਰੱਖ ਲਓ ਲਿਆ ਕੇ ਗਹਿਣਿਆਂ ਦਾ ਧਿਆਨ ਰੱਖਿਓ ਮੋਬਾਈਲ ਵਿੱਚ ਬੜੇ ਵਿਗੜੇ ਬੰਦੇ ਆ ਜਾਂਦੇ ਆ ਜੀ ਚੋਰ ਆ ਜਾਂਦੇ ਵਿੱਚ ਕਈ ਖਿਆਲ ਰੱਖਿਓ ਗਹਿਣਿਆਂ ਦਾ ਪਰਸਾਂ ਦਾ ਖਿਆਲ ਰੱਖਿਓ ਮੋਬਾਈਲ ਸੰਭਾਲ ਕੇ ਰੱਖਿਓ ਆਪਣਾ ਸਮਾਨ ਸੰਭਾਲ ਕੇ ਰੱਖਿਓ ਬੱਚੇ ਨਿੱਕੇ ਨਿੱਕੇ ਸੰਭਾਲ ਕੇ ਰੱਖਿਓ ਜਿਵੇਂ ਆਏ ਹੋ ਟਰਾਲੀਆਂ ਵਿੱਚ ਆਰਾਮ ਨਾਲ ਬਹਿ ਕੇ ਜਾਣਾ ਹੈ ਸਾਰੀ ਸੰਗਤ ਦਾ ਧੰਨਵਾਦ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਵਾਂਝੀ ਨਾ ਪਵੇ ਲਓ ਚੜ੍ਹਦੀ ਕਲਾ ਨਾਲ ਆਨੰਦ ਸਾਹਿਬ ਚੜ੍ਹਦੀ ਕਲਾ ਨਾਲ ਗਾਈਏ ਸਾਰੇ ਗੱਜ ਕੇ ਬੋਲੋ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ
ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਨੇ ਪਾਇਆ
ਸਤਿਗੁਰ ਕਾ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਾਦਾਇਆ
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣਿਆ
ਸਤਿਗੁਰੂ ਕਾ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ
ਹੈ ਨਾਨਕ ਆਨੰਦ ਹੋਆ ਸਤਿਗੁਰੂ ਨੇ ਪਾਇਆ
ਮਾਤੋ ਮੇਰਿਆ ਸਦਾ ਰਹੋ
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਬਦ ਸਾਰਨਾ
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ
ਹਰ ਨਗਲਾ ਸਮਰੱਥ ਸੁਆਮੀ ਸੋ ਕਿਆ ਮਨ ਹੋਣ ਸਾਰੇ
ਵਾਹੇ ਨਾਨਕ ਮਾਤੋ ਮੇਰੇ ਸਦਾ ਰਹੋ ਹਰ ਨਾਲ
ਅਜੇ ਸਾਹਿਬ ਕਿਆ ਕਾਹੀ ਕਰਦੇ
ਕਰਤਾ ਤੇਰਾ ਸਭ ਕੁਛ ਹੈ ਤਿਸਦੇ ਹੈ ਸੋ ਪਾਵੇ
ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੈ ਮਨੋ ਵਸਿਆ ਵਾਕੇ ਸ਼ਬਦ ਤਨੇ
ਹੈ ਹੈ ਨਾਨਕ ਸੱਚੇ ਸਾਹਿਬ ਕਿਆ ਕਾਹੀ ਕਰਦੇ ਸਦਾ
ਨਾਮ ਮਿਲਾਇਆ ਦਾਰੋ ਸਾਜਨਾ ਮਿਲਾ ਦਾਰ ਮਿਲਾ ਜਿਨ ਕੁਪਾ ਸਾਹਿਬ ਗਵਾਇਆ
ਹਰ ਸਾਹਿਬ ਸੁਖਮਤ ਆਏ ਹੁਸੈਨ ਤੇਰੀ ਇੱਛਾ ਸਭ
ਭਾਗੈ
ਸ਼ਬਦ ਵਾਜੇ ਕਲਾ ਜਿਤ ਕਰ
ਧਾਰਿਆ ਪੰਚ ਕੀਤੇ ਪਾਲ ਪੰਚ ਮਾਰਿਆ
ਹੋਰ ਕਰਮ ਪਾਇਆ ਤੁਧ ਜਿਤ ਕਹੋ ਤੇ ਨਾਮ ਹਰ ਕਹਿ
ਅਨੰਤ
ਸੁਣੋ ਬਟ ਭਾਗੀ ਹੋ ਗੁਰ ਰਹਿਆ ਪ੍ਰਭੂ
ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜਿਆ ਹਰ
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਨ
ਗੁਜਰਾਤ ਦੇ ਦਾਨੀ
ਪੜੋ ਆ ਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਗੱਜ ਗਏ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਰਾਜ ਕਰੇਗਾ ਖਾਲਸਾ ਆਕੀ ਰਹਿ ਵਾਹਿਗੁਰੂ ਨਾਮ ਜਹਾਜ ਵਾਹਿਗੁਰੂ ਨਾਮ ਜਹਾਜ਼ ਹੈ
जन्म मरण दुख जाए वाहिगुरु जी तनासरी महला पंजवा जा को हर रंग लागो इस जुग में है सो कहियत है सूरा आत्म जिने सगल वसता के जाता सतगुर पूरा जाता हर रंग लागो इस जुग में है सो कहियत है सूरा आत्म जिने सगल वस पाके जाका सतगुर पूरा ठाकुर गाये आत्म रंग शरणी पावन नाम ते आवन सहज समावन संग रहा जान के चरण वसह में रही अरे संग पुनीता देही जन की तूर देहो कृपान तो नानक के सुख एही जन के चरण वसह में रही अरे ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾਨਿਤ ਨਾਨਕ ਕੈ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।